ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਾਣੀ ਅੰਜੂਜੀਤ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ, ਕੀ ਹਾਲ ਨੇ ਤੁਹਾਡੇ? ਠੀਕ ਹੋ? ਰਾਜੀ ਖੁਸ਼ ਹੋ? ਰੱਬ ਕਰੇ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਤੇ ਖੁਸ਼ੀਆਂ ਤੁਹਾਡੇ ਚਿਹਰਿਆਂ ਦੇ ਉੱਤੇ ਝੂਮਰ ਪਾਉਂਦੀਆਂ ਰਹਿਣ ਤੇ ਕੁਦਰਤ ਤੁਹਾਡੇ ਆਲੇ ਦੁਆਲੇ ਵਿਆਹ ਵਰਗਾ, ਮੇਲਿਆਂ ਵਰਗਾ ਮਾਹੌਲ ਸਿਰਜਦੀ ਰਹੇ। ਸੋ ਦੋਸਤੋ, ਅੱਜ ਇੱਕ ਹੋਰ ਸਵੇਰ ਮਿਲ ਆ ਬੈਠੇ ਆ ਜ਼ਿੰਦਗੀ ਦੀਆਂ ਗੱਲਾਂ ਸਾਂਝੀਆਂ ਕਰਨ ਲਈ, ਜ਼ਿੰਦਗੀ ਦੀਆਂ ਸਾਂਝਾਂ ਪਾਉਣ ਲਈ।
ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ, ਇਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾਂ ਮੈਂ, ਤੇਰੇ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜ਼ਾਰਾਂ ਮੈਂ, ਇਸ ਅੰਮ੍ਰਿਤ ਸਰੋਵਰ ਵਿੱਚ ਫਿਰ ਟੁੱਬੀਆਂ ਮਾਰਾਂ ਮੈਂ, ਜੋ ਮੰਤਰ ਬਖਸ਼ਿਆ ਏ ਉਹ ਦਿਲ ਵਿੱਚ ਤਾਰਾਂ ਮੈਂ, ਤੇਰੇ ਨਾਮ ਦੀ ਮੈਂ ਪੀਵਾਂ ਤੇ ਚੜੇ ਸਰੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਅੰਮ੍ਰਿਤ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ, ਇਹ ਬਾਣੀ ਪੜ ਕੇ ਤੇ ਵਿੱਚ ਸੰਗਤ ਜਾਵਾਂ ਮੈਂ, ਸਤ ਸੰਗਤ ਜਾ ਕੇ ਤੇ ਜਸ ਸੁਣਾ ਤੇ ਗਾਵਾਂ ਮੈਂ, ਫਿਰ ਧੂੜ ਗੁਰ ਸਿੱਖਾਂ ਦੀ ਮੱਥੇ ਤੇ ਲਾਵਾਂ ਮੈਂ, ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿੱਚ ਵਸ ਜਾਏ, ਇਹ ਤੀਰ ਅਣਿਆ ਲਾਏ ਜੋ ਦਿਲ ਵਿੱਚ ਤਸ ਜਾਏ, ਕਈ ਪੁੱਲਿਆਂ ਪਟਕਿਆਂ ਨੂੰ ਇਹ ਰਸਤਾ ਦੱਸ ਜਾਏ, ਕਿਸੇ ਸਾਧ ਦੀ ਰਸਨਾ ਵਿੱਚ ਇਹ ਬਾਣੀ ਰਸ ਜਾਏ, ਮੈਂ ਪਾਣੀ ਟੋਵਾ ਬਣ ਉਸ ਦਾ ਮਜ਼ਦੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਪਿੰਨੀ ਰੈਂਦੜੀਏ ਉਹ ਚਮਕਣ ਤਾਰੇ ਜੋ ਇਹ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ ਜੋ ਇਹਨਾਂ ਚੰਦ ਦੀਆਂ ਰਿਸ਼ਮਾਂ ਵਿੱਚ ਤੇਰੇ ਕਰਨ ਦੀਦਾਰੇ ਜੋ ਮੈਨੂੰ ਉਹਨਾਂ ਦਾ ਸੰਗ ਬਖਸ਼ੋ ਹਨ ਤੇਰੇ ਸਵਾਰੇ ਜੋ ਉਹਨਾਂ ਵਿੱਚ ਵਸਦਾ ਹੈ ਤੇਰਾ ਹੀ ਜ਼ਰੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਤੇਰੇ ਕੋਲੋਂ ਲੈ ਸਿੱਖਿਆ ਇਹ ਜੀਵਨ ਬਣਾਵਾ ਮੈਂ ਤਸਵੀਰ ਤੇਰੀ ਹਰ ਦਮ ਵਿੱਚ ਦਿਲ ਦੇ ਵਸਾਵਾ ਮੈਂ ਤੇਰੇ ਗੀਤ ਵੀ ਪਿਆਰਾਂ ਦੇ ਹਰ ਦਮ ਹੀ ਗਾਵਾ ਮੈਂ ਕਹਿ ਕੇ ਤੇਰੇ ਚਰਨਾਂ ਤੇ ਫੁੱਲਾਂ ਬਖਸ਼ਾਵਾ ਮੈਂ ਹੱਥ ਬਨ ਕੇ ਅਰਜ਼ ਕਰਾਂ ਕੇ ਬਖਸ਼ੋ ਕਸੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ
ਜੀ ਹਾਂ ਦੋਸਤੋ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ ਆਪਣੀ ਦੋਸਤ ਆਪਣੀ ਹੋਸਟ ਅੰਜੂਜੀਤ ਸ਼ਰਮਾ ਦੇ ਨਾਲ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਯੂਰਪ ਦੇ ਹਾਲਾਤਾਂ ਤੇ ਨਜ਼ਰ ਮਾਰਦੇ ਜਾਂਦੇ ਹਾਂ ਦਸੰਬਰ ਮਹੀਨਾ ਚੱਲ ਰਿਹਾ ਹੈਗਾ ਆ ਦਸੰਬਰ ਮਹੀਨੇ ਦੇ ਵਿੱਚ ਜਿੱਥੇ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਹੁੰਦੀ ਆ ਸਨੋ ਹੁੰਦੀ ਆ ਇਸ ਟਾਈਮ ਇਸ ਦਸੰਬਰ ਮਹੀਨੇ ਦੇ ਵਿੱਚ 2020 ਦੇ ਵਿੱਚ ਐਸਾ ਕੁਛ ਵੀ ਨਹੀਂ ਹੈਗਾ ਖਾਸ ਕਰਕੇ ਜਰਮਨ ਦੇ ਵਿੱਚ ਸੁਣਿਆ ਸੀ ਕਿ ਇਟਲੀ ਦੇ ਵਿੱਚ ਬਰਫ਼ ਪਈ ਆ ਲੇਕਿਨ ਜਿਹੜਾ ਯੂਰਪ ਦਾ ਕਿੰਗ ਕਹਿੰਦੇ ਆ ਜਰਮਨ ਉਹਦੇ ਵਿੱਚ ਕੁਛ ਇਸ ਤਰ੍ਹਾਂ ਦੇ ਆਸਾਰ ਨਹੀਂ ਹੈ ਸਗੋਂ ਜਿਹੜੀ ਸਰਦੀ ਆ ਉਹ ਬੜੀ ਮੱਧਮ ਜਿਹੀ ਹੈਗੀ ਆ ਸਵੇਰ ਦੇ ਟਾਈਮ ਦੀ ਵਾਲੀ ਸਰਦੀ ਆ ਦਿਨ ਦੇ ਵਿੱਚ ਸਰਦੀ ਹੁੰਦੀ ਆ ਲੇਕਿਨ ਉਹ ਵਾਲੀ ਸਰਦੀ ਨਹੀਂ ਜਿਹੜੀ ਅੱਜ ਤੋਂ ਕਈ ਵਰੇ ਪਹਿਲਾਂ ਹੁੰਦੀ ਸੀਗੀ ਸੋ ਕ੍ਰਿਸਮਿਸ ਬੜੀ ਇਸ ਵਾਰੀ ਉਦਾਸ ਜਿਹੀ ਲੱਗ ਰਹੀ ਆ ਬੜੀ ਰੁੱਖੀ ਜਿਹੀ ਲੱਗ ਰਹੀ ਆ ਸਾਰੇ ਇਨਸਾਨਾਂ ਦੇ ਚਿਹਰਿਆਂ ਦੇ ਉੱਤੇ ਬਹੁਤ ਜ਼ਿਆਦਾ ਖਾਮੋਸ਼ੀ ਉਦਾਸੀ ਹੈਗੀ ਆ ਪਹਿਲਾਂ ਜਰਮਨ ਗੌਰਮੈਂਟ ਨੇ ਕਿਹਾ ਸੀ ਕਿ ਕ੍ਰਿਸਮਿਸ ਦੇ ਟਾਈਮ ਦੇ ਵਿੱਚ 10 ਲੋਕ ਇਕੱਠੇ ਹੋ ਕੇ ਤੁਸੀਂ ਆਪਣੀ ਕ੍ਰਿਸਮਿਸ ਨੂੰ ਸੈਲੀਬ੍ਰੇਟ ਕਰ ਸਕਦੇ ਹੈਗੇ ਆ ਲੇਕਿਨ ਇਸ ਟਾਈਮ ਦੇ ਵਿੱਚ ਕੋਰੋਨਾ ਕੇਸ ਇੰਨੇ ਕੁ ਵੱਧ ਗਏ ਹੈਗੇ ਆ ਤੇ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ 5 ਮੈਂਬਰ ਤੋਂ ਜ਼ਿਆਦਾ ਘਰ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ ਹੈਗੇ ਜਿਹੜਾ ਕੋਈ ਜ਼ਿਆਦਾ 5 ਤੋਂ ਜ਼ਿਆਦਾ ਹੋਣਗੇ ਤੇ ਫਿਰ ਉਹਨਾਂ ਦੇ ਲਈ ਫਾਈਨ ਹੈਗਾ ਆ ਇਹਦੀਆਂ ਬਹੁਤ ਸਾਰੀਆਂ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਫਾਈਨ ਜਿਹੜਾ 200 € ਤੋਂ ਲੈ ਕੇ ਇਹਦਾ 1000-1500 € ਤੱਕ ਵੀ ਹੈਗਾ ਆ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਰਮਨ ਦੇ ਵਾਸੀ ਜਿਹੜੇ ਹੈਗੇ ਆ ਉਹ ਗੌਰਮੈਂਟ ਦੀ ਕਹੀ ਹੋਈ ਗੱਲ ਨੂੰ ਪੂਰੀ ਤਰ੍ਹਾਂ ਫੋਲੋ ਕਰ ਰਹੇ ਨੇ ਕ੍ਰਿਸਮਿਸ ਘਰਾਂ ਦੇ ਵਿੱਚ ਘਰਾਂ ਵਿੱਚ ਸ਼ੁਰੂਆਤ ਹੋ ਗਈ ਆ ਕ੍ਰਿਸਮਿਸ ਟ੍ਰੀ ਲੱਗਣੇ ਸ਼ੁਰੂ ਹੋ ਗਏ ਆ ਡੈਕੋਰੇਸ਼ਨ ਘਰਾਂ ਦੀ ਹੋਣੀ ਸ਼ੁਰੂ ਹੋ ਗਈ ਆ ਲੇਕਿਨ ਮਨਾਂ ਦੇ ਉੱਤੇ ਚਿਹਰਿਆਂ ਦੇ ਉੱਤੇ ਉਦਾਸੀ ਹੈਗੀ ਆ ਇਹ ਈਸਾਈ ਮਤ ਦਾ ਬਹੁਤ ਵੱਡਾ ਇੱਕ ਤਿਉਹਾਰ ਹੈਗਾ ਇਸੇ ਤਰ੍ਹਾਂ ਇਹਨੂੰ ਸਦੀਆਂ ਤੋਂ ਇਸੇ ਤਰ੍ਹਾਂ ਸੈਲੀਬ੍ਰੇਟ ਖੁਸ਼ੀਆਂ ਦੇ ਨਾਲ ਲਾਈਟਾਂ ਦੇ ਨਾਲ ਇੱਕ ਦੂਸਰੇ ਨੂੰ ਗਿਫਟ ਦੇ ਕੇ ਵਧੀਆ ਵਧੀਆ ਖਾਣੇ ਬਣਾ ਕੇ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਆਉਣ ਜਾਣ ਇਹਨਾਂ ਦਿਨਾਂ ਦੇ ਵਿੱਚ ਹੁੰਦਾ ਹੈਗਾ ਆ ਇਹ ਇਤਿਹਾਸ ਦਾ ਪਹਿਲਾ ਇਹ ਸਾਲ ਹੈਗਾ ਕਿ ਜਿੱਥੇ ਕ੍ਰਿਸਮਿਸ ਉਦਾਸ ਆ ਬਾਜ਼ਾਰ ਉਦਾਸ ਆ ਲਾਈਟਾਂ ਜਗਮਗ ਕਰ ਰਹੀਆਂ ਲੇਕਿਨ ਲਾਈਟਾਂ ਦੇ ਵਿੱਚ ਉਹ ਕਸ਼ਿਸ਼ ਨਹੀਂ ਹੈਗੀ ਰੌਣਕ ਉਹਨਾਂ ਦੇ ਵਿੱਚ ਉਹ ਰੌਣਕ ਨਹੀਂ ਹੈਗੀ ਜਿਹਨਾਂ ਨੂੰ ਦੇਖ ਕੇ ਅਸੀਂ ਇਹ ਕਹਿ ਸਕਦੇ ਆ ਹੈਗੇ ਆ ਕਿ ਕ੍ਰਿਸਮਿਸ ਦਾ ਮਾਹੌਲ ਚੱਲ ਰਿਹਾ ਹੈਗਾ ਜਾਂ ਕ੍ਰਿਸਮਿਸ ਦਾ ਸਮਾਂ ਚੱਲ ਰਿਹਾ ਉਹਦਾ ਦੌਰ ਚੱਲ ਰਿਹਾ ਸੋ ਦੋਸਤੋ, ਸਭ ਤੋਂ ਪਹਿਲਾਂ ਇਨਸਾਨ ਦੀ ਤੰਦਰੁਸਤੀ ਹੁੰਦੀ ਹੈ। ਜੇ ਅਸੀਂ ਤੰਦਰੁਸਤ ਹੋਵਾਂਗੇ ਤੇ ਬਹੁਤ ਕੁਛ ਅਸੀਂ ਕਰ ਸਕਦੇ ਹਾਂ। ਇਹ ਮੇਲੇ ਤਿਉਹਾਰ ਵੀ ਅਸੀਂ ਫਿਰ ਤੰਦਰੁਸਤੀ ਦੇ ਨਾਲ ਹੀ ਮਨਾ ਸਕਦੇ ਹਾਂ ਤੇ ਇਹ ਉਦੋਂ ਹੀ ਸੋਹਣੇ ਲੱਗਦੇ ਆ। ਗੌਰਮੈਂਟ ਜੋ ਵੀ ਸਾਨੂੰ ਕਹਿ ਰਹੀ ਹੈ ਸਾਨੂੰ ਉਹ ਫੋਲੋ ਕਰਨਾ ਚਾਹੀਦਾ ਹੈ ਤੇ ਕਰ ਵੀ ਰਹੇ ਹੈਗੇ ਆ। ਖੁਸ਼ੀ ਦੀ ਗੱਲ ਹੈਗੀ ਆ, ਜਿਸ ਤਰ੍ਹਾਂ ਮੈਂ ਸ਼ੁਰੂ ਚ ਕਿਹਾ ਸੀ, ਇਹ ਕਿਤੇ ਨਾ ਕਿਤੇ ਆ ਕੇ ਇਸ ਕਰੋਨਾ ਨੇ ਇਨਸਾਨ ਦਾ ਇੱਕ ਕਹਿੰਦੇ ਕਿ ਉਹਦੇ ਹੌਸਲੇ ਦਾ ਜਿਹੜੀ ਕਿ ਉਹਦੇ ਵਿੱਚ ਇੱਕ ਐਨਰਜੀ ਸੀ ਇਨਸਾਨ ਦੇ ਅੰਦਰ, ਸਵੇਰ ਨੂੰ ਉੱਠਣਾ, ਕੰਮ ਤੇ ਜਾਣਾ, ਘਰ ਆਉਣਾ, ਛੁੱਟੀ ਵਾਲੇ ਦਿਨ ਬਾਹਰ ਕਿਤੇ ਘੁੰਮਣ ਜਾਣਾ, ਜਾਂ ਉਹਨਾਂ ਨੇ ਆਪਣੀ ਛੁੱਟੀਆਂ ਦੇ ਹੋਲੀਡੇਜ ਦਾ ਕਿਤੇ ਪਲਾਨ ਕਰਨਾ ਵੀ ਅਸੀਂ ਹੁਣ ਕਿੱਥੇ ਜਾਣਾ, ਕਿਹਨਾਂ ਨੂੰ ਘਰ ਸੱਦਣਾ, ਉਹ ਗੱਲਾਂ ਕਰਕੇ ਉਹਨਾਂ ਦੇ ਜਿਹੜੇ ਇੱਕ ਚਾਅ ਜਿਹੇ ਆ ਉਹ ਸਾਰੇ ਦੇ ਸਾਰੇ ਸੁੰਗੜ ਕੇ ਰਹਿ ਗਏ ਆ। ਹੁਣ ਤਾਂ ਇਹੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਅਗਲੇ ਸਾਲ ਤੋਂ ਰੱਬ ਕਰੇ ਕਿ ਇਹ ਕਰੋਨਾ ਜਿਹੜੀ ਆ ਉਹ ਚਲੀ ਜਾਵੇ ਤੇ ਵਧੀਆ ਮਾਹੌਲ ਆਵੇ। ਯੂਰਪ ਦੇ ਵਿੱਚ, ਜਰਮਨ ਦੇ ਵਿੱਚ ਵੈਕਸੀਨ ਆ ਗਈ ਹੈਗੀ ਆ, ਉਹਦੀ ਹੁਣ ਸ਼ੁਰੂਆਤ ਲੱਗਦਾ ਕਿ ਅਗਲੇ ਸਾਲ ਤੋਂ ਜਨਵਰੀ ਤੋਂ ਸ਼ੁਰੂ ਹੋ ਜਾਵੇਗੀ। ਇਹ ਵੀ ਸੁਣਨ ਦੇ ਵਿੱਚ ਆਇਆ ਹੈਗਾ ਕਿ ਜਦੋਂ ਉਹਦੇ ਟੀਕੇ ਲੱਗਣਗੇ, ਇੰਜੈਕਸ਼ਨ ਲੱਗੇਗਾ, ਉਸ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਆ ਕਿ ਕਰੋਨਾ ਤੋਂ ਅਸੀਂ ਨਜ਼ਾਰ ਪਾ ਸਕਦੇ ਹਾਂ। ਇਹ ਸੀ ਜਰਮਨ ਦੇ ਹਾਲਾਤ, ਜਰਮਨ ਦਾ ਮੌਸਮ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ। ਤੇ ਬਸ ਇਸ ਹਾਲਾਤਾਂ ਦੇ ਵਿੱਚ, ਇਸ ਮੌਸਮਾਂ ਦੇ ਵਿੱਚ ਇਨਸਾਨ ਫਿਰ ਵੀ ਦੌੜ ਰਿਹਾ, ਭੱਜ ਰਿਹਾ, ਕਿਉਂਕਿ ਜ਼ਿੰਦਗੀ ਖੜਨ ਦਾ ਨਾਂ ਨਹੀਂ ਹੈ, ਜ਼ਿੰਦਗੀ ਚੱਲਣ ਦਾ ਨਾਂ ਆ। ਚਾਹੇ ਕੋਈ ਵੀ ਯੁੱਗ ਕਿਉਂ ਨਾ ਹੋਵੇ, ਉਹਨੇ ਜਿਹੜਾ ਸਮਾਂ ਆ ਉਹ ਚੱਲਦਾ ਰਹਿੰਦਾ, ਜ਼ਿੰਦਗੀ ਚੱਲਦੀ ਰਹਿੰਦੀ ਆ, ਦਿਨ ਬੀਤਦੇ ਰਹਿੰਦੇ ਆ, ਪਲ ਬੀਤਦੇ ਰਹਿੰਦੇ ਆ, ਲੇਕਿਨ ਜਿਹੜੇ ਅਸੀਂ ਹੰਢਾ ਚੁੱਕੇ ਹੁੰਦੇ ਆ ਉਹ ਨਾਲ ਹੀ ਨਾਲ ਇਤਿਹਾਸ ਬਣਦੇ ਰਹਿੰਦੇ ਆ। ਜੋ ਅਸੀਂ ਅੱਜ ਦਾ ਦਿਨ ਹੰਢਾ ਰਹੇ ਆ, ਮਾਣ ਰਹੇ ਆ, ਇਹਦੇ ਵਿੱਚ ਸਾਡੇ ਨਾਲ ਜੋ ਚੰਗਾ ਮਾੜਾ ਕੁਛ ਵਾਪਰਦਾ ਆ, ਕੱਲ ਦੇ ਲਈ ਇਹਨੇ ਇਤਿਹਾਸ ਬਣ ਜਾਣਾ, ਪਰਸੋਂ ਲਈ ਔਰ ਮਹੀਨੇ ਬਾਅਦ, ਦੋ ਮਹੀਨੇ ਬਾਅਦ ਜਦੋਂ ਅਸੀਂ ਮੁੜ ਕੇ ਦੇਖਦੇ ਆ ਤੇ ਪੂਰਾ ਇਤਿਹਾਸ ਉਹ ਰਚਿਆ ਹੁੰਦਾ ਆ। ਤੇ ਚਾਹੇ ਉਹਨੂੰ ਅਸੀਂ ਆਪਣੀ ਕਲਮ ਬੰਦ ਕਰ ਲਈਏ ਤੇ ਚਾਹੇ ਫਿਰ ਉਹਨੂੰ ਇਤਿਹਾਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਬਿਆਨ ਕਰ ਸਕਦੇ ਹਾਂ। ਸੋ ਦੋਸਤੋ, ਇਹ ਹੈਗਾ ਕਿ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜੀਵੋ, ਖੂਬਸੂਰਤ ਤਰੀਕੇ ਦੇ ਨਾਲ ਜੀਵੋ। ਖੂਬਸੂਰਤ ਤਰੀਕੇ ਦਾ ਮਤਲਬ ਇਹੀ ਆ ਕਿ ਤੁਸੀਂ ਤੰਦਰੁਸਤੀ ਵਾਲੀ ਜ਼ਿੰਦਗੀ ਜੀਵੋ। ਤੰਦਰੁਸਤੀ ਵਾਲੀ ਜ਼ਿੰਦਗੀ ਦਾ ਮਤਲਬ ਇਹੀ ਆ ਕਿ ਜਿੰਨਾ ਵੀ ਹੋ ਸਕੇ ਬਾਹਰ ਤੁਸੀਂ, ਚਾਹੇ ਕਰੋਨਾ ਦਾ ਟਾਈਮ ਹੈਗਾ ਆ, ਫਰੈਸ਼ ਏਅਰ ਚ ਜਾਓ, ਆਪਣੇ ਆਪ ਨੂੰ ਫਰੈਸ਼ ਰੱਖੋ। ਕਿਸੇ ਤਰ੍ਹਾਂ ਦੀ ਟੈਨਸ਼ਨ ਲੈਣੀ ਠੀਕ ਆ, ਲੈਣੀ ਚਾਹੀਦੀ ਆ। ਟੈਨਸ਼ਨ ਮਤਲਬ ਕਿ ਇੱਕ ਨੈਗੇਟਿਵ ਟੈਨਸ਼ਨ ਹੈ, ਇੱਕ ਪੋਜ਼ਿਟਿਵ ਟੈਨਸ਼ਨ ਆ। ਇੱਕ ਤਾਂ ਕਿਸੇ ਚੀਜ਼ ਤੇ ਅਸੀਂ ਬਹੁਤ ਜ਼ਿਆਦਾ ਕੰਸਨਟ੍ਰੇਟ ਹੋ ਕੇ ਉਹਦੇ ਚ, ਅਸੀਂ ਨੂੰ ਟੈਨਸ਼ਨ ਵੀ ਕਹਿ ਸਕਦੇ ਹਾਂ, ਬਹੁਤ ਵਧੀਆ ਤਰੀਕੇ ਨਾਲ ਕੰਮ ਨੂੰ ਇੱਕ ਅਸੀਂ ਉਲੀਕਦੇ ਹਾਂ, ਅਸੀਂ ਉਹਦੇ ਤੇ ਇੱਕ ਫੋਕਸ ਹੁੰਦੇ ਹਾਂ ਕਿ ਮੈਂ ਇਸ ਕੰਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕਰਨਾ ਆ। ਉਹਦੇ ਵਿੱਚ ਸਾਡੇ ਥੋੜੇ ਹਾਵ ਭਾਵ ਬਦਲ ਜਾਂਦੇ ਆ, ਕਿਉਂਕਿ ਅਸੀਂ ਇੱਕ ਕਿਸੇ ਕੰਮ ਦਾ ਜਿਹੜਾ ਆ ਉਹ ਜਿੰਮਾ ਚੱਕਿਆ ਹੁੰਦਾ ਆ, ਉਹਦੀ ਜ਼ਿੰਮੇਵਾਰੀ ਸਾਡੇ ਸਿਰ ਹੁੰਦੀ ਆ। ਤੇ ਐਸੀ ਤੁਸੀਂ ਮਾਹੌਲ ਦੇ ਵਿੱਚ ਹੈਗੇ ਆ ਤੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਕਿਉਂਕਿ ਤੁਸੀਂ ਰੂਹ ਤੇ ਲਗਨ ਦੇ ਨਾਲ ਉਸ ਮਿਸ਼ਨ ਨੂੰ ਪੂਰਾ ਕਰ ਰਹੇ ਹੋ। ਔਰ ਕਈ ਦਫਾ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਮਿਸ਼ਨ ਹੁੰਦਾ ਆ ਜਿਹਨੂੰ ਅਸੀਂ ਪੂਰਾ ਕਰਨਾ ਹੁੰਦਾ ਹੈ, ਲੇਕਿਨ ਉਹਦੇ ਨਾਲ ਨਾਲ ਅਸੀਂ ਬਹੁਤ ਸਾਰੀ ਸਟ੍ਰੈਸ ਲੈ ਲੈਂਦੇ ਹਾਂ। ਅਸੀਂ ਸਾਡੇ ਬੋਲਣ ਦੇ ਵਿੱਚ ਖੁਰਦਰਾਪਨ ਆ ਜਾਂਦਾ ਆ, ਸਾਡਾ ਆਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ, ਸਾਡੀ ਬਾਡੀ ਲੈਂਗੁਏਜ ਬਦਲ ਜਾਂਦੀ ਆ, ਇੱਕ ਪ੍ਰੈਸ਼ਰ ਜਿਹਾ ਸਾਡੇ ਦਿਮਾਗ ਤੇ ਹੁੰਦਾ ਕਿ ਇਹ ਮੈਂ ਜੋ ਬੀੜਾ ਚੱਕਿਆ ਮੈਂ ਉਹ ਕੰਮ ਕਰ ਸਕਦਾ ਜਾਂ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ ਹੈਗੀ, ਕਿਉਂਕਿ ਜਦੋਂ ਸਾਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਹੁੰਦਾ ਉਦੋਂ ਅਸੀਂ ਕਸ਼ਮਾਕਸ਼ ਦੇ ਵਿੱਚ ਪੈ ਜਾਂਦੇ ਹਾਂ। ਜਦੋਂ ਕਸ਼ਮਾਕਸ਼ ਚ ਪੈਂਦੇ ਆ ਤੇ ਉਦੋਂ ਸਾਨੂੰ ਕੁਛ ਆਪਣੇ ਆਪ ਨੂੰ ਸਾਨੂੰ ਨਹੀਂ ਪਤਾ ਲੱਗਦਾ, ਲੇਕਿਨ ਜੋ ਸਾਡੀ ਬਾਡੀ ਦੇ ਵਿੱਚ ਰੇਸ ਨਿਕਲ ਰਹੀਆਂ ਹੁੰਦੀਆਂ ਉਹ ਦੂਸਰੇ ਤੱਕ ਪਹੁੰਚ ਰਹੀਆਂ ਹੁੰਦੀਆਂ ਕਿ ਅਸੀਂ ਕਿਸ ਤਰ੍ਹਾਂ ਦਾ ਰਿਐਕਟ ਕਰ ਰਹੇ ਹੈਗੇ ਆ। ਸੋ ਕੂਲ ਡਾਊਨ, ਜੋ ਵੀ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ, ਥੋੜਾ ਕੰਮ ਕਰੋ ਲੇਕਿਨ ਵਧੀਆ ਤਰੀਕੇ ਦੇ ਨਾਲ ਕਰੋ, ਵਧੀਆ ਥਾਲੀ ਦੇ ਵਿੱਚ ਪਰੋਸੋ। ਇਹ ਜਿਹੜੀ ਜ਼ਿੰਦਗੀ ਆ ਸਾਡਾ ਆਪਣਾ ਬਣਾਇਆ ਹੋਇਆ ਖੂਬ ਇਹ ਸਵਾਦਿਸ਼ਟ ਖਾਣਾ ਆ। ਜ਼ਿੰਦਗੀ ਦੇ ਜਿਹੜੇ ਅਸੀਂ ਪਲ ਹੰਢਾ ਰਹੇ ਹਾਂ ਇਹਦੇ ਬਾਵਰਚੀ ਅਸੀਂ ਆਪ ਆ, ਆਪ ਅਸੀਂ ਆਪਣਾ ਖਾਣਾ ਬਣਾਉਂਦੇ ਹਾਂ, ਬਣਾ ਕੇ ਫਿਰ ਅਸੀਂ ਉਸਨੂੰ ਆਪਣੀ ਥਾਲੀ ਦੇ ਵਿੱਚ ਪਰੋਸਦੇ ਹਾਂ ਤੇ ਫਿਰ ਅਸੀਂ ਉਸਨੂੰ ਖਾਂਦੇ ਹਾਂ, ਕਿਉਂਕਿ ਇਹ ਸਾਡੇ ਟੇਸਟ ਮੁਤਾਬਕ ਹੁੰਦਾ ਆ। ਸਾਨੂੰ ਪਤਾ ਕਿ ਇਹਦੇ ਵਿੱਚ ਨਮਕ ਮਿਰਚਾਂ ਕਿੰਨੀਆਂ ਪਾਉਣੀਆਂ, ਇਹਦੇ ਵਿੱਚ ਮਿੱਠਾ ਕਿੰਨਾ ਪਾਉਣਾ, ਸਾਨੂੰ ਕਿੰਨੀ ਕੁ ਸਵੀਟ ਚਾਹੀਦੀ ਆ ਜਾਂ ਅਸੀਂ ਸਾਡਾ ਟੇਸਟ ਕੀ ਆ, ਸੋ ਅਸੀਂ ਆਪਣੀ ਜ਼ਿੰਦਗੀ ਦੇ ਪਲਾਂ ਨੂੰ ਖੂਬਸੂਰਤ ਕਰਨਾ, ਉਹਨਾਂ ਨੂੰ ਕਸੈਲੇ ਕਰਨਾ, ਕੌੜੇ ਕਰਨਾ, ਜਿਹੜੇ ਜੋ ਵੀ ਤੁਸੀਂ ਲਾ ਲਓ ਕਿ ਉਹ ਅਸੀਂ ਉਹਦੇ ਬਾਵਰਚੀ ਹੁੰਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਆਉਂਦਾ ਜੋ ਸਾਡੇ ਪਲਾਂ ਨੂੰ ਖਰਾਬ ਕਰੇ, ਸਾਡੇ ਜੋ ਵੀ ਸਾਡੇ ਏਮਸ ਹੁੰਦੇ ਆ ਉਹਨੂੰ ਕੋਈ ਖਰਾਬ ਕਰੇ, ਜਾਂ ਸਾਨੂੰ ਸਾਡੇ ਮੁੱਦੇ ਤੋਂ ਭਟਕਾਵੇ, ਜਾਂ ਸਾਡੀਆਂ ਜ਼ਿੰਦਗੀ ਦੇ ਵਿੱਚ ਕੋਈ ਖਲਬਲੀ ਪੈਦਾ ਕਰੇ। ਸਾਡੇ ਤੋਂ ਕਈ ਦਫਾ ਅਣਗਹਿਲੀ ਹੋ ਜਾਂਦੀ ਆ, ਅਸੀਂ ਆਪਣਾ ਰਾਹ ਭਟਕ ਜਾਂਦੇ ਹਾਂ, ਜਾਂ ਅਸੀਂ ਸ਼ਾਰਟਕੱਟ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹਦੇ ਵਿੱਚ ਬਹੁਤ ਕੁਝ ਵਾਪਰ ਜਾਂਦਾ ਆ। ਤੇ ਫਿਰ ਅਸੀਂ ਕਹਿੰਦੇ ਹਾਂ ਕਿ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਆਹ ਫਲਾਨਾ ਇਨਸਾਨ ਆਇਆ, ਮੈਂ ਤਾਂ ਬਹੁਤ ਕੁਝ ਕਰ ਲੈਣਾ ਸੀ ਲੇਕਿਨ ਮੈਨੂੰ ਕਰਨ ਦਿੱਤਾ ਨਹੀਂ ਗਿਆ। ਸੋ ਇਹ ਜਦੋਂ ਅਸੀਂ ਕੁਝ ਨਹੀਂ ਸਰ ਕਰ ਸਕਦੇ ਹੁੰਦੇ ਤੇ ਉਦੋਂ ਫਿਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿਸੇ ਨਾ ਕਿਸੇ ਇਨਸਾਨ ਦੇ ਉੱਤੇ ਉਹ ਜਿੰਮਾ ਜਾਂ ਉਹਨੂੰ ਜ਼ਿੰਮੇਵਾਰ ਠਹਿਰਾਉਣਾ, ਉਹਨੂੰ ਦੋਸ਼ੀ ਠਹਿਰਾਉਣਾ। ਸੋ ਇਹ ਜ਼ਿੰਦਗੀ ਤੁਹਾਡੀ ਆ, ਤੁਸੀਂ ਇਹਦੇ ਦਰ ਖੋਲਣੇ ਆ ਤੇ ਤੁਸੀਂ ਦਰ ਭੇੜਨੇ ਆ। ਇਹ ਤੁਹਾਡੇ ਉੱਤੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕਿੰਨਾ ਲੋਕਾਂ ਨੂੰ ਐਂਟਰੀ ਦਿੰਨੇ ਆ, ਕਿੰਨਾ ਕਿੰਨਾ ਲੋਕਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਐਗਜ਼ਿਟ ਕਰਦੇ ਆ। ਇਹ ਸਾਰਾ ਕੁਝ ਸਾਡੇ ਉੱਤੇ ਦਾਰੋ ਮਦਾਰ ਹੁੰਦਾ। ਕੋਈ ਕਿਸੇ ਦੀ ਕੋਈ ਹਿੰਮਤ ਨਹੀਂ ਹੁੰਦੀ ਕਿ ਸਾਡੀ ਜ਼ਿੰਦਗੀ ਦਾ, ਸਾਡੀ ਲਾਈਫ ਦਾ ਦਰਵਾਜ਼ਾ ਖੋਲੇ ਤੇ ਆ ਕੇ ਸਾਡੇ ਬੈਠਕ ਦੇ ਵਿੱਚ, ਸਾਡੇ ਡਰਾਇੰਗ ਰੂਮ ਦੇ ਵਿੱਚ ਆਰਾਮ ਨਾਲ ਬੈਠ ਜਾਵੇ। ਸਾਡੀ ਪਸੰਦੀ ਦੇ ਲੋਕ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਮਿਲ ਵਰਤੋਂ ਪੈਦਾ ਕਰਦੇ ਹਾਂ, ਤੇ ਸਾਡੀ ਕੁਛ ਪਸੰਦੀ ਦੇ ਲੋਕ ਨਹੀਂ ਹੁੰਦੇ ਜਿਨ੍ਹਾਂ ਦੇ ਲਾਗੇ ਅਸੀਂ ਬਹਿਣਾ, ਉੱਠਣਾ, ਖੜਨਾ ਪਸੰਦ ਨਹੀਂ ਕਰਦੇ। ਸੋ ਜੋ ਵੀ ਅਸੀਂ ਕੁਛ ਕਰ ਰਹੇ ਹਾਂ ਅਸੀਂ ਆਪਣੀ ਪਸੰਦ ਦਾ ਕਰ ਰਹੇ ਹਾਂ, ਆਪਣੀ ਸੋਚ ਦੀ ਪਸੰਦ ਦਾ, ਅਸੀਂ ਆਪਣੇ ਮੇਚ ਦਾ, ਆਪਣੇ ਹਾਣ ਦਾ। ਮੇਚ ਦਾ, ਹਾਣ ਦਾ ਮਤਲਬ ਕਿ ਅਸੀਂ ਆਪਣੇ ਸੁਭਾਅ ਦਾ ਜੋ ਸਾਨੂੰ ਫਿੱਟ ਬਹਿੰਦਾ ਆ, ਜਿਹਦੇ ਨਾਲ ਸਾਨੂੰ ਉਹ ਚੀਜ਼ ਅਸੀਂ ਜਦੋਂ ਸਾਨੂੰ ਮਿਲਦੀ ਆ ਜਾਂ ਅਸੀਂ ਉਹਦਾ ਤਸੱਵਰ ਜਦੋਂ ਕਰਦੇ ਹਾਂ ਤੇ ਫਿਰ ਸੋਚਦੇ ਹਾਂ ਕਿ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਆ, ਉਦਾਂ ਦੀ ਚੀਜ਼ ਜਦੋਂ ਸਾਨੂੰ ਮਿਲ ਜਾਂਦੀ ਆ ਮਤਲਬ ਕਿ ਅਸੀਂ ਉਹ ਕੁਛ ਸੋਚਿਆ ਹੁੰਦਾ ਆ, ਤੇ ਉਹਨੂੰ ਫਿਰ ਆਪਣੇ ਅਸੀਂ ਆਪਣੇ ਸੁਭਾਅ ਮੁਤਾਬਕ ਸੋਚਦੇ ਹਾਂ, ਸਿਰਜਦੇ ਹਾਂ, ਤੇ ਉਦੋਂ ਜਦੋਂ ਸਾਨੂੰ ਚੀਜ਼ ਮਿਲ ਜਾਂਦੀ ਹੈ ਤੇ ਫਿਰ ਉਹਦਾ ਬਹੁਤ ਜ਼ਿਆਦਾ ਖਿਆਲ ਰੱਖੋ ਤੇ ਉਸ ਨੂੰ ਉਸੇ ਤਰ੍ਹਾਂ ਹੀ ਉਹਨੂੰ ਵਰਤੋਂ ਦੇ ਵਿੱਚ ਲੈ ਕੇ ਆਵੋ, ਉਹਦੇ ਨਾਲ ਉਸੇ ਤਰ੍ਹਾਂ ਦਾ ਵਿਹਾਰ ਕਰੋ ਜਿਸ ਤਰ੍ਹਾਂ ਦਾ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਕਰਦੇ ਹੋ। ਕਿਸੇ ਤਰ੍ਹਾਂ ਦਾ ਵੀ ਜ਼ਿੰਦਗੀ ਦੇ ਵਿੱਚ ਚੰਗੇ ਦੋਸਤ ਆ ਗਏ ਉਹਨਾਂ ਨੂੰ ਵੀ ਉਸੇ ਤਰ੍ਹਾਂ ਮਿਲੋ। ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੋਈ ਰਿਸ਼ਤਾ ਬਣ ਜਾਂਦਾ ਉਹਨੂੰ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਨਾਲ ਨਿਭਾਵੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਆ। ਸੋ ਦੋਸਤੋ, ਸੁਣਦੇ ਆ ਇਹ ਖੂਬਸੂਰਤ ਗੀਤ ਤੇ ਫਿਰ ਇਸੇ ਗੱਲਬਾਤ ਨੂੰ, ਇਸੇ ਤਰ੍ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਆ। ਇਹ ਖੂਬਸੂਰਤ ਗੀਤ ਮੁਹੰਮਦ ਰਫੀ ਜੀ ਦਾ ਗਾਇਆ ਹੋਇਆ ਤੁਹਾਡੇ ਸਭ ਦੇ ਨਾਮ।
ਜਬ ਜ਼ੀਰੋ ਦੀਆ ਮੇਰੇ ਭਾਰਤ ਨੇ, ਭਾਰਤ ਨੇ ਮੇਰੇ ਭਾਰਤ ਨੇ, ਦੁਨੀਆ ਕੋ ਤਬ ਗਿਣਤੀ ਆਈ, ਤਾਰੋ ਕੀ ਭਾਸ਼ਾ ਭਾਰਤ ਨੇ, ਦੁਨੀਆ ਕੋ ਪਹਿਲੇ ਸਿਖਲਾਈ, ਦੇਤਾ ਨਾ ਦਸ਼ਮ ਲੋ ਭਾਰਤ ਤੋ, ਯੂੰ ਚਾਂਦ ਜਾਣਾ ਮੁਸ਼ਕਿਲ ਥਾ, ਧਰਤੀ ਔਰ ਚਾਂਦ ਕੀ ਦੂਰੀ ਕਾ ਅੰਦਾਜ਼ਾ ਲਗਾਨਾ ਮੁਸ਼ਕਿਲ ਥਾ, ਸਭਿਅਤਾ ਜਹਾਂ ਪਹਿਲੇ ਆਈ, ਸਭਿਅਤਾ ਜਹਾਂ ਪਹਿਲੇ ਆਈ, ਪਹਿਲੇ ਜਨਮੀ ਹੈ ਜਹਾਂ ਪੇ ਕਲਾ, ਅਪਨਾ ਭਾਰਤ ਵੋ ਭਾਰਤ ਹੈ ਜਿਸਕੇ ਪੀਛੇ ਸੰਸਾਰ ਚਲਾ, ਸੰਸਾਰ ਚਲਾ ਔਰ ਆਗੇ ਬੜਾ, ਯੂੰ ਆਗੇ ਬੜਾ ਬੜਤਾ ਹੀ ਗਿਆ, ਭਗਵਾਨ ਕਰੇ ਯੇ ਔਰ ਬੜੇ, ਬੜਤਾ ਹੀ ਰਹੇ ਔਰ ਫੂਲੇ ਫਲੇ, ਬੜਤਾ ਹੀ ਰਹੇ ਔਰ ਫੂਲੇ ਫਲੇ।
ਚੁੱਪ ਕਿਉਂ ਹੋ ਗਏ ਔਰ ਸੁਣਾਓ।
प्रीत जहां की रीत सदा है प्रीत जहां की रीत सदा मैं गीत वहां के गाता हूँ भारत का रहने वाला हूँ भारत की बात सुनाता हूँ है प्रीत जहां की रीत सदा चुकी सारी दुनिया हो जिसे मान चुकी सारी दुनिया मैं बात वही दोहराता हूँ भारत का रहने वाला हूँ भारत की बात सुनाता हूँ है प्रीत जहाँ की रीत सदा हमने तो दिलों को जीता है जहां राम अभी तक है नर में नारी में अभी तक सीता है इतने पावन है लोग जहां इतने पावन है लोग जहां मैं नित नित शीश झुकाता हूँ भारत का रहने वाला हूँ भारत की बात सुनाता हूँ कह के बुलाते हैं कितना आदर इंसान तो क्या पत्थर भी पूजे जाते हैं उस धरती पे मैंने जन्म लिया उस धरती पे मैंने जन्म लिया ये सोच के मैं इतराता हूँ भारत का रहने वाला हूँ भारत की बात सुनाता हूँ है प्रीत जहाँ की रीत सदा
तो दोस्तों ये सी खूबसूरत गीत जो मैं कीता थोड़े सब दे नाम तुसी सुन रहे हो लहरा प्रोग्राम अंजुजीत शर्मा दे नाल हरमन रेडियो तो दोस्तों कुछ लाइना इसे हफ्ते दे विच कोरोना दे उत्ते लिखिया बड़ी खिज जे चढ़ गई सी मेनू कोरोना दे उत्ते कई दफा इदा हुंदा कि कोई कह रहा मेरी कोई सहेली ओनू कोरोना हो गया कोई किसी दा अजीज हुंदा आ ओनू कोरोना हो गया कोई रिश्तेदार भैन भरा कुछ ना कुछ चलदा पिया हैगा आ खंग माड़ी जी किसी नूं हुंदी आ ते ओह फिर कह दिंदा कि शायद मैनूं कोरोना ही आ इक भुलेखा जिहा आ ओह जिहड़ी इक जिहड़ी सोच आ सारी ओह बीमार जी साडी मानसिकता हो चुकी आ जे किसी दा मूंह दा टेस्ट खराब हो जांदा आ ते असीं सोच लैंदे कि शायद मैनूं कोरोना हैगी आ कोरोना हैगा आ हुण इह नहीं पता कि इह हैगी आ कि हैगा पर है बीमारी आ जिस तरां दा इहने सारिआं दे नक्क च दम कीता सो कुछ लाइनां मैनूं कोरोना ते जदों खिज चढ़ी ਤੇ ਇਹ ਲਿਖੀਆਂ ਦੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਆ ਕਿ ਜੀ ਕਰਦਾ ਲਮਾ ਬੋਦਿਓ ਫੜ ਇਹਨੂੰ ਜਿੱਥੇ ਵੱਜਦੀਆਂ ਮਾਰਾਂ ਧੜਾ ਧੜ ਇਹਨੂੰ ਕਾਲਾ ਜਾਦੂ ਲੱਗੇ ਇਹਦੀ ਭੁੱਖ ਤਮਸ ਉਹਨੂੰ ਲਮਾ ਕੀਲ ਹਫਸੀ ਦੀ ਹਫਸ ਨੂੰ ਜਿੱਥੇ ਜਿੱਥੇ ਵੀ ਵੇ ਪਾਪੀਆ ਤੂੰ ਪੈਰ ਧਰੇ ਲਵੇ ਧਰਤ ਇੱਕ ਸਾਹਿਬੇ ਹੜੱਪ ਤੈਨੂੰ ਤੂੰ ਸਾਡੀ ਜਾਨ ਤੋਂ ਪਿਆਰੇ ਤੇ ਬਾਰ ਕੀਤਾ ਜ਼ਾਲਮ ਕਰੋਨਿਆ ਲੱਗ ਜਾਵੇ ਅੱਗ ਤੈਨੂੰ ਸਾਡਾ ਮੋਰ ਕਲਹਿਰੀ ਬੰਦ ਪਿੰਜਰੇ ਕੀਤਾ ਬੇ ਲੱਗ ਜਾਵੇ ਸਾਡੇ ਦਿਲ ਦੀ ਹਾਹ ਤੈਨੂੰ ਜਿਸ ਦਿਸ਼ਾ ਜਿਸ ਹਵਾ ਵਿਚ ਇਸ ਵੇਲੇ ਤੂੰ ਹੋਵੇ ਘੇਰਨ ਇਹ ਹੋ ਕੇ ਕੱਠੀਆਂ ਚਾੜਨ ਦਵਲ ਤੈਨੂੰ ਸਾਲ ਹੋ ਗਿਆ ਕਰੋਨਾ ਕਰੋਨਾ ਜਪਦਿਆਂ ਨੂੰ ਰੱਬਾ ਕਰ ਸੁਹਾ ਹੁਣ ਅਗਨ ਕੁੰਡ ਇਹਨੂੰ ਇਹਨੇ ਸਾਡੀ ਜਾਨ ਤੋਂ ਪਿਆਰੇ ਤੇ ਬਾਰ ਕੀਤਾ ਬਜੰਤਰ ਚਾੜ ਸੂਲੀ ਟੰਗ ਸਿਖਰੋਂ ਸੁੱਟ ਜੋ ਮਰਜੀ ਕਰਨਾ ਕਰ ਮਾਰ ਸੁੱਟ ਇਹਨੂੰ ਸਾਡੇ ਸੱਜਣ ਨੂੰ ਡਾਢਿਆ ਕਰ ਰਾਜੀ ਅਸੀਂ ਫਿਕਰਾਂ ਚ ਬੈਠੇ ਹਾਂ ਕਰ ਯਾਦ ਉਹਨੂੰ ਸੋ ਇਹ ਕਰੋਨਾ ਦੇ ਉੱਤੇ ਹਾਲੇ ਦਿਲ ਨੇ ਜਿਨ੍ਹਾਂ ਦੇ ਆਪਣੇ ਅਜੀਜ਼ ਜਿਨ੍ਹਾਂ ਦੇ ਪਿਆਰੇ ਦੋਸਤ ਮਿੱਤਰ ਸਹੇਲੀਆਂ ਰਿਸ਼ਤੇਦਾਰ ਕਰੋਨਾ ਦੇ ਵਿੱਚ ਗ੍ਰਸਤ ਘਰਾਂ ਦੇ ਵਿੱਚ ਜਾਂ ਹੋਸਪਿਟਲ ਦੇ ਵਿੱਚ ਨੇ ਉਹਨਾਂ ਦੇ ਲਈ ਅਸੀਂ ਅਰਦਾਸਾਂ ਪ੍ਰਾਰਥਨਾਵਾਂ ਬੇਨਤੀਆਂ ਕਰਦੇ ਹਾਂ ਕਿ ਕਰੋਨਾ ਦਾ ਦੌਰ ਠੀਕ ਹੋਵੇ ਤੁਸੀਂ ਤੰਦਰੁਸਤ ਹੋਵੋ ਤੇ ਘਰ ਆਵੋ ਤੇ ਆਪਣੇ ਫੈਮਿਲੀ ਦੇ ਵਿੱਚ ਤੁਸੀਂ ਆਪਣੀ ਲਾਈਫ ਜਿਸ ਤਰ੍ਹਾਂ ਦੀ ਤੁਹਾਡੀ ਬੀਤ ਰਹੀ ਸੀ ਉਹਨੂੰ ਉਸੇ ਤਰ੍ਹਾਂ ਤੁਸੀਂ ਬਿਤਾਵੋ ਸੋ ਦੋਸਤੋ ਇਹ ਸੀ ਇੱਕ ਛੋਟਾ ਜਿਹਾ ਸ਼ੇਅਰ ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੁਣ ਗੱਲ ਕਰਦੇ ਹਾਂ ਅੱਜ ਦੇ ਵਿਸ਼ੇ ਦੇ ਉੱਤੇ ਅੱਜ ਦਾ ਵਿਸ਼ਾ ਕਿਸਾਨ ਮੋਰਚਾ ਕਿਸਾਨ ਮੋਰਚਾ ਜਿਹੜਾ ਕਿ ਛੋਟੇ ਛੋਟੇ ਪਿੰਡਾਂ ਦੇ ਵਿੱਚੋਂ ਨਿਕਲਿਆ ਤੇ ਇਸ ਟਾਈਮ ਭਾਰਤ ਦੇ ਹਰ ਕੋਨੇ ਦੇ ਵਿੱਚ ਉਸ ਅੰਦੋਲਨ ਨੇ ਆਪਣਾ ਜਿਹੜਾ ਆ ਪੈਰ ਪਸਾਰ ਲਿਆ ਹੈਗਾ ਆ ਕਹਿੰਦੇ ਆ ਕਿ ਜਦੋਂ ਇਹ ਛੋਟੇ ਛੋਟੇ ਕਾਫਲੇ ਜਿਨ੍ਹਾਂ ਦੇ ਜਿਹੜੇ ਇੱਕ ਸਮੇਂ ਦੀ ਬੁੱਕਲ ਮਾਰ ਕੇ ਫਿਰਦੇ ਹੁੰਦੇ ਆ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਬਗਾਵਤ ਹੁੰਦੀ ਆ ਸਮੇਂ ਦੇ ਲਈ ਲੇਕਿਨ ਉਹ ਸਮੇਂ ਨੂੰ ਉਡੀਕਦੇ ਹੁੰਦੇ ਆ ਜਾਂ ਕਈ ਦਫਾ ਜਿਹੜੀ ਕੁਦਰਤ ਆ ਜਦੋਂ ਉਹ ਤਸ਼ੱਦਦ ਦਾ ਅੰਤ ਕਰਦੀ ਹੈ ਤੇ ਉਹ ਕੁਛ ਨਾ ਕੁਛ ਪਹਿਲਾਂ ਤੂਫਾਨ ਹਨੇਰੀਆਂ ਲੈ ਕੇ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ ਬਹੁਤ ਕੁਛ ਵਧੀਆ ਹੋ ਜਾਂਦਾ ਆ ਸੋ ਅੱਜ ਦਾ ਜਿਹੜਾ ਸਮਾਂ ਆ ਉਮੀਦ ਕੀਤੀ ਜਾ ਰਹੀ ਆ ਕਿ ਸਮਾਂ ਜਿਹੜਾ ਯੁੱਗ ਪਲਟਣ ਵਾਲਾ ਹੈਗਾ ਆ ਬਹੁਤ ਕੁਛ ਨਵਾਂ ਅੱਖਾਂ ਦੇਖ ਰਹੀਆਂ ਨੇ ਔਰ ਬਹੁਤ ਕੁਛ ਉਹ ਬਾਹਰ ਨਿਕਲ ਰਿਹਾ ਆ ਜੋ ਅਸੀਂ ਸੁਣ ਕੇ ਹੈਰਾਨ ਹੋ ਰਹੇ ਹਾਂ ਕਿ ਰਾਜਨੀਤੀ ਦੇ ਵਿੱਚ ਏਦਾਂ ਦਾ ਕੁਛ ਵੀ ਹੁੰਦਾ ਹੈਗਾ ਇਸ ਤਰ੍ਹਾਂ ਦੇ ਘਪਲੇਬਾਜ਼ੀਆਂ ਵੀ ਹੁੰਦੀਆਂ ਔਰ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ ਹੈਗਾ ਆ ਤੇ ਫਿਰ ਲੋਕਤੰਤਰ ਕਿੱਥੇ ਆ ਸੀ ਜਿਹੜਾ ਇੱਕ ਲੋਕਤੰਤਰ ਸਾਨੂੰ ਦੱਸਿਆ ਗਿਆ ਕਿ ਅਸੀਂ ਲੋਕਤੰਤਰ ਦੇਸ਼ ਦੇ ਲੋਕਤੰਤਰੀ ਦੇਸ਼ ਦੇ ਨਾਗਰਿਕ ਆ ਤੇ ਫਿਰ ਅਸੀਂ ਹਰ ਕਿਸੇ ਨੂੰ ਸਵਾਲੀਆ ਨਜ਼ਰ ਨਾਲ ਪੁੱਛਦੇ ਆ ਕਿ ਅਸੀਂ ਲੋਕਤੰਤਰ ਹੈਗੇ ਆ ਕੀ ਅਸੀਂ ਆਜ਼ਾਦ ਹੈਗੇ ਆ ਤੇ ਜੇ ਅਸੀਂ ਆਜ਼ਾਦ ਹੈਗੇ ਆ ਜੋ ਅੱਜ ਤੱਕ ਇਹ ਕਾਨੂੰਨ ਫੈਸਲੇ ਕੀਤੇ ਗਏ ਨੇ ਮਤੇ ਪਾਸ ਕੀਤੇ ਗਏ ਨੇ ਕਾਨੂੰਨ ਪਾਸ ਕੀਤੇ ਗਏ ਨੇ ਤੇ ਇਹਦੇ ਵਿੱਚ ਫਿਰ ਜਨਤਾ ਦਾ ਰੋਲ ਕਿੱਥੇ ਆ ਜਨਤਾ ਦੀ ਸੁਣਵਾਈ ਕਿੱਥੇ ਆ ਉਹਨਾਂ ਦੇ ਵਿੱਚੋਂ ਇਸੇ ਤਰ੍ਹਾਂ ਕਿਸਾਨ ਮੋਰਚਾ ਆ ਕਾਰਨ ਉਹਦਾ ਕਿ ਜਿਹੜੇ 3 ਬਿੱਲ ਪਾਸ ਕਰਵਾਏ ਗਏ ਆ ਜਾਂ ਕੀਤੇ ਗਏ ਆ ਜਬਰਨ ਉਹਨਾਂ ਦੇ ਖਿਲਾਫ ਇਹ ਜਿਹੜੇ ਆ ਮੋਰਚੇ ਗੱਡੇ ਹੋਏ ਨੇ ਹਰ ਰੋਜ਼ ਸਾਡੀਆਂ ਖਬਰਾਂ ਦੇ ਉੱਤੇ ਸਾਨੂੰ ਅਸੀਂ ਸਾਡੀ ਨਜ਼ਰ ਰਹਿੰਦੀ ਆ ਸਾਡਾ ਧਿਆਨ ਰਹਿੰਦਾ ਆ ਚਾਹੇ ਅਸੀਂ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਰਹਿੰਦੇ ਹੋਈਏ ਪਲ ਪਲ ਦੀ ਖਬਰ ਹੁੰਦੀ ਆ ਤੇ ਸਾਨੂੰ ਇਸੇ ਤਰ੍ਹਾਂ ਲੱਗ ਰਿਹਾ ਹੁੰਦਾ ਆ ਜਾਂ ਵੀ ਹੁਣ ਵੀ ਕੋਈ ਫੈਸਲਾ ਆਵੇ ਔਰ ਉਸ ਸਰਕਾਰ ਜਿਹਦੀ ਕਿ ਕਹਿੰਦੇ ਆ ਕਿ ਇੱਕ ਉਹਨੂੰ ਕਿਸੇ ਪਾਸਿਓਂ ਕਿਸੇ ਦੀ ਆਵਾਜ਼ ਸੁਣਾਈ ਹੀ ਨਹੀਂ ਦੇ ਰਹੀ ਪਤਾ ਨਹੀਂ ਉਹ ਕਿਹੜੇ ਏਦਾਂ ਦੇ ਲੋਹੇ ਦੇ ਕਿਲਿਆਂ ਦੇ ਵਿੱਚ ਬੈਠੇ ਆ ਜਿਨ੍ਹਾਂ ਤੱਕ ਸਾਡੀਆਂ ਬਾਹਰਲੀਆਂ ਆਵਾਜ਼ਾਂ ਆ ਜਿਹੜੀਆਂ ਬਗਾਵਤੀ ਆਵਾਜ਼ਾਂ ਆ ਉਹਨਾਂ ਤੱਕ ਪਹੁੰਚਦੀਆਂ ਨਹੀਂ ਹੈਗੀਆਂ ਪਹੁੰਚਦੀਆਂ ਜ਼ਰੂਰ ਹੈਗੀਆਂ, ਲੇਕਿਨ ਉਹ ਸੁਣਨ ਨੂੰ ਤਿਆਰ ਨਹੀਂ, ਕਿਉਂਕਿ ਉਹ ਇਹ ਸੋਚਦੇ ਆ ਕਿ ਦੇਸ਼ ਉਸੇ ਤਰ੍ਹਾਂ ਹੀ ਚੱਲੇਗਾ ਜਿਸ ਤਰ੍ਹਾਂ ਉਹ ਚਾਹੁੰਦੇ ਆ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਅੱਜ ਦਾ ਨਾਗਰਿਕ ਹੈਗਾ ਆ, ਅੱਜ ਦਾ ਮਨੁੱਖ ਹੈਗਾ ਆ, ਖਾਸ ਕਰਕੇ ਭਾਰਤ ਦੇਸ਼ ਦਾ ਮਨੁੱਖ ਜਿਹੜਾ ਹੈਗਾ ਆ, ਉਹ ਹੁਣ ਉਹ ਨਹੀਂ ਕਿ ਜਿਸ ਤਰ੍ਹਾਂ ਜੇ ਦਿਨ ਕਿਹਾ ਜਾਵੇ ਤਾਂ ਉਹ ਦਿਨ ਹੀ ਮੰਨੇ ਤੇ ਰਾਤ ਕਹੀ ਜਾਵੇ ਤੇ ਰਾਤ ਹੀ ਮੰਨੇ। ਅੱਜ ਦੇ ਮਨੁੱਖ ਨੇ ਕਿਤਾਬਾਂ ਦਾ ਬਹੁਤ ਅਧਿਐਨ ਕੀਤਾ ਹੈਗਾ ਆ, ਬਹੁਤ ਸਾਰੀਆਂ ਕਿਤਾਬਾਂ ਦਾ ਉਹਦੇ ਕੋਲ ਗਿਆਨ ਹੈਗਾ, ਔਰ ਕਿਤਾਬਾਂ ਜਿਹੜੀਆਂ ਆ ਤੁਹਾਨੂੰ ਸਾਰੀ ਦੁਨੀਆਂ ਦੀ ਸੈਰ ਕਰਵਾ ਦਿੰਦੀਆਂ ਆ। ਕਿਤਾਬਾਂ ਦੇ ਨਾਲ ਜਦੋਂ ਅਸੀਂ ਜੁੜ ਜਾਂਦੇ ਹਾਂ ਸਾਡੇ ਅੰਦਰ ਇੱਕ ਬਹੁਤ ਵੱਡਾ ਗਿਆਨ ਦਾ ਭੰਡਾਰ ਪੈਦਾ ਹੋ ਜਾਂਦਾ, ਔਰ ਫਿਰ ਸਾਡੀ ਸੋਚ ਜਿਹੜੀ ਆ ਉਸ ਵੇਲੇ ਜਿਹੜੀ ਆ ਕਿ ਉਹ ਨਵਾਂ ਇੱਕ ਰੂਪ ਲੈਂਦੀ ਆ, ਉਹ ਆਪਣੇ ਉਹ ਇੱਕ ਸਾਨੂੰ ਨਵਾਂ ਇਨਸਾਨ ਸਿਰਜ ਦਿੰਦੀ ਆ ਜਦੋਂ ਏਦਾਂ ਦੀ ਸੋਚ ਪੈਦਾ ਹੁੰਦੀ ਆ। ਸੋ ਭਾਰਤ ਦਾ ਮਨੁੱਖ ਜਿਹੜਾ ਆ ਬਹੁਤ ਦੇਰ ਤੱਕ ਉਹਨੇ ਹਨੇਰ ਕੱਟਿਆ ਆ, ਅੰਗਰੇਜ਼ਾਂ ਦੇ ਟਾਈਮ ਦੇ ਵਿੱਚ, ਅੰਗਰੇਜ਼ਾਂ ਤੋਂ ਬਾਅਦ ਕਾਫੀ ਦੇਰ ਹਨੇਰ ਵਾਲਾ ਉਹਨੇ ਕੱਟਿਆ। ਹਨੇਰ ਮਤਲਬ ਕਿ ਜਿਹੜਾ ਕਿ ਉਹਨੂੰ ਗੁਮਰਾਹ ਕਰਕੇ, ਉਹਦੇ ਹੱਕਾਂ ਤੋਂ ਉਹਨੂੰ ਗੁਮਰਾਹ ਕਰਕੇ, ਉਹਦੇ ਉੱਤੇ ਉਹਦੀ ਮਨ ਮਰਜ਼ੀ ਦੀ ਇੱਛਾ ਨੂੰ ਨਾ ਜਾਣਦੇ ਹੋਏ ਜਬਰਨ ਅੰਗੂਠੇ ਕਦੇ ਕਿਤੇ ਸਾਈਨ ਕਰਵਾਏ ਗਏ ਜਾਂ ਉਹਨਾਂ ਨੂੰ ਬੋਲਾਂ ਦੇ ਵਿੱਚ ਗੁਮਰਾਹ ਕੀਤਾ ਗਿਆ, ਲਾਲਚ ਦਿੱਤਾ ਗਿਆ, ਇਹ ਸਬਜ ਬਾਗ ਦਿਖਾਏ ਗਏ ਸਮੇਂ ਦੀਆਂ ਸਰਕਾਰਾਂ ਵੱਲੋਂ, ਪਰ ਹਕੀਕਤ ਦੇ ਵਿੱਚ ਓਦਾਂ ਦਾ ਕੁਛ ਨਹੀਂ ਵਾਪਰਿਆ। ਸੋ ਠੋਕਰਾਂ ਖਾ ਖਾ ਕੇ ਹੀ ਇਨਸਾਨ ਸਿੱਖਦਾ ਆ, ਤੇ ਅੱਜ ਦਾ ਮਨੁੱਖ ਪੂਰੀ ਸਮਝ ਉਹਨੂੰ ਆ ਚੁੱਕੀ ਆ ਕਿ ਅਸੀਂ ਹੁਣ ਸਰਕਾਰਾਂ ਦੇ ਨਾਲ ਕਿਸ ਤਰ੍ਹਾਂ ਬਗਾਵਤ ਕਰਨੀ ਹੈਗੀ ਆ। ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਅੱਜ ਦਾ ਸਾਡਾ ਨੌਜਵਾਨ ਜਿਹੜਾ ਹੈਗਾ ਆ ਉਹ ਬਹੁਤ ਠਰਮੇ ਤੇ ਪੜ੍ਹੀ ਲਿਖੀ ਸੋਚ ਦੇ ਨਾਲ ਉਹ ਸਰਕਾਰ ਦਾ ਟਾਕਰਾ ਕਰ ਰਿਹਾ, ਕਿਉਂਕਿ ਅਸੀਂ ਜਾਣ ਚੁੱਕੇ ਹਾਂ ਕਿ ਬਾਰ ਬਾਰ ਤਲਵਾਰਾਂ ਦੇ ਨਾਲ ਅਸੀਂ ਜਿਹੜੀ ਜੰਗ ਕਰਦੇ ਹਾਂ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਮਨੁੱਖ ਦਾ ਆਪਣਾ ਹੀ ਹੁੰਦਾ ਹੈਗਾ ਆ। ਸਰਕਾਰਾਂ ਤਾਂ ਆਪਣੇ ਆਪ ਨੂੰ ਹਿਫਾਜ਼ਤ ਦੇ ਵਿੱਚ ਲੈ ਕੇ ਕਿਲਿਆਂ ਦੇ ਵਿੱਚ ਏਦਾਂ ਦੇ ਕਵਚ ਚੜੇ ਕਿਲਿਆਂ ਦੇ ਵਿੱਚ ਉਹ ਕੈਦ ਹੋ ਜਾਂਦੇ ਆ ਤੇ ਉਹਨਾਂ ਨੂੰ ਨਾ ਉੱਥੇ ਬੰਬਾਂ ਦਾ ਡਰ ਹੁੰਦਾ ਤੇ ਨਾ ਬੰਦੂਕਾਂ ਦਾ, ਤੇ ਉਹਨਾਂ ਨੂੰ ਬਸ ਆਪਣੀ ਉਹਨਾਂ ਦੀ ਹਿਫਾਜ਼ਤ ਹੁੰਦੀ ਜਿਹੜੀ ਉਹਨਾਂ ਨੇ ਪਹਿਲਾਂ ਹੀ ਸਾਰਾ ਕੁਛ ਪਲਾਨ ਕੀਤਾ ਹੁੰਦਾ ਕਿ ਜੇ ਦੇਸ਼ ਦੇ ਉੱਤੇ ਭਾਰੀ ਪਈ ਤਾਂ ਅਸੀਂ ਕਿਸ ਦਿਸ਼ਾ ਵੱਲ ਨੂੰ ਜਾਣਾ ਹੈਗਾ। ਲੋਕਾਂ ਦਾ ਹਜ਼ੂਮ ਸੜਕਾਂ ਤੇ ਨਿਕਲਦਾ ਆ ਉਸ ਵੇਲੇ ਜਦੋਂ ਬਗਾਵਤ ਵੱਲ ਆਏ ਹੁੰਦੇ ਆ, ਤੇ ਇਹ ਮੰਤਰੀ ਲੋਕ ਆਪਣੇ ਕਿਲਿਆਂ ਵੱਲ ਨੂੰ ਦੌੜਦੇ ਆ ਜਿਹੜੇ ਇਹਨਾਂ ਨੇ ਪੱਥਰ ਦੇ ਬਣਾਏ ਆ, ਲੋਹੇ ਦੇ ਬਣਾਏ ਹੁੰਦੇ ਆ ਜਿਹਦੇ ਵਿੱਚ ਦੀ ਨਾ ਗੋਲੀ ਵਾਰ ਕਰੇ ਨਾ ਤਲਵਾਰ ਕਰੇ, ਤੇ ਜੇ ਮਰਦਾ ਤਾਂ ਇੱਕ ਇਨਸਾਨ ਹੀ ਮਰਦਾ ਸੜਕ ਦੇ ਉੱਤੇ, ਉਹ ਆਪਣੇ ਲਈ ਨਹੀਂ ਮਰਦਾ, ਉਹ ਪੂਰੇ ਇਨਸਾਨੀਅਤ ਦੇ ਹੱਕਾਂ ਦੇ ਲਈ ਮਰਦਾ ਹੈਗਾ ਆ। ਸੋ ਅੱਜ ਦੀ ਯੂਥ ਜਿਹੜੀ ਹੈਗੀ ਆ ਉਹ ਸਮਝ ਚੁੱਕੀ ਆ ਕਿ ਅਸੀਂ ਆਪਣੀ ਸੋਚ ਦੇ ਨਾਲ ਆਪਣਾ ਪੰਜਾਬ ਨਵਾਂ ਬਣਾਵਾਂਗੇ, ਪੰਜਾਬ ਦੇ ਵਿੱਚ ਕੁਛ ਨਵਾਂ ਲੈ ਕੇ ਆਵਾਂਗੇ। ਕਾਰਨ ਇਹ ਵੀ ਰਿਹਾ ਹੈਗਾ ਆ ਕਿ ਜਿੰਨੀ ਵੀ ਸਾਡੀ ਯੰਗ ਜਨਰੇਸ਼ਨ ਆ, ਅੱਜ ਦੀ ਜਿਹੜੀ ਨਵੀਂ ਨਸਲ ਆ, ਉਹਨਾਂ ਨੂੰ ਬਹੁਤ ਜ਼ਿਆਦਾ ਬਾਹਰ ਘੁੰਮਣ ਦਾ, ਯੂਰਪ ਦੇ ਵਿੱਚ ਵਿਦੇਸ਼ੀ ਧਰਤੀ ਦੇ ਉੱਤੇ ਵਿਜ਼ਿਟ ਕਰਨ ਦੇ ਮੌਕੇ ਉਹਨਾਂ ਨੂੰ ਮਿਲ ਰਹੇ ਆ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੜੀਆਂ ਆਸਾਨੀਅਤ ਹੈਗੀਆਂ ਆ ਵੀਜ਼ਾ ਲੈਣ ਦੇ ਲਈ। ਸੋ ਉਹਨਾਂ ਆਸਾਨੀਅਤ ਦਾ ਉਹਨਾਂ ਨੇ ਫਾਇਦਾ ਲੈ ਕੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਉਹਨਾਂ ਨੇ ਵਿਜ਼ਿਟ ਕੀਤਾ, ਔਰ ਉਹਨਾਂ ਨੂੰ ਪਤਾ ਕਿ ਦੂਸਰੀਆਂ ਸਰਕਾਰਾਂ ਜਿਹੜੇ ਲੋਕਤੰਤਰੀ ਦੇਸ਼ ਹੈਗੇ ਆ ਉਹ ਆਪਣੇ ਦੇਸ਼ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦਾ ਵਰਤਾਓ ਹੈਗਾ ਆ, ਉੱਥੇ ਦਾ ਸਮਾਜ ਕਿਸ ਤਰ੍ਹਾਂ ਦਾ ਆ, ਉੱਥੇ ਦੇ ਲੋਕ ਕਿੱਦਾਂ ਰਹਿੰਦੇ ਆ, ਇਹ ਉਹਨਾਂ ਲੋਕਾਂ ਦੀ ਤਰੱਕੀ ਦਾ ਕਾਰਨ ਕੀ ਆ। ਏਦਾਂ ਦੀਆਂ ਸੋਚਾਂ ਉਹ ਇਧਰੋਂ ਲੈ ਕੇ ਜਾ ਕੇ ਆਪਣੇ ਦੇਸ਼ ਦੇ ਵਿੱਚ ਉਸ ਤਰ੍ਹਾਂ ਦੀ ਉਹ ਸਟੱਡੀ ਕਰਦੇ ਆ, ਦੂਸਰਿਆਂ ਨੂੰ ਉਹ ਓਦਾਂ ਦਾ ਉਹ ਅੱਗੇ ਗਿਆਨ ਵੰਡਦੇ ਹੈਗੇ ਆ। ਤੇ ਦੂਸਰੀ ਅਸੀਂ ਤੁਸੀਂ ਜੋ ਇੱਧਰ ਬੈਠੇ ਹੁੰਦੇ ਹਾਂ ਅਸੀਂ ਆਪਣੀਆਂ ਲਿਖਤਾਂ ਦੇ ਰਾਹੀਂ ਜਿਸ ਤਰ੍ਹਾਂ ਦਾ ਸਾਡੇ ਵਧੀਆ ਮਾਹੌਲ ਇੱਕ ਆਜ਼ਾਦ ਮੁਲਕ ਤੇ ਆਜ਼ਾਦ ਸੋਚ ਵਾਲਾ ਹੁੰਦਾ, ਲਿਖਤਾਂ ਰਾਹੀਂ ਅਸੀਂ ਆਪਣੇ ਦੇਸ਼ ਤੱਕ ਭੇਜਦੇ ਹਾਂ। ਕਾਰਨ ਉਹਦਾ ਇਹੀ ਹੁੰਦਾ ਕਿ ਸਾਡੀ ਜਿਹੜੀ ਸੁੱਤੀ ਪਈ ਜਨਤਾ ਆ ਉਹ ਜਾਗੇ ਤੇ ਉਹਨੂੰ ਆਪਣੇ ਹੱਕ ਹਕੂਕ ਦਾ ਪਤਾ ਲੱਗੇ ਕਿ ਅਸੀਂ ਕਿਸ ਤਰ੍ਹਾਂ ਖੜਨਾ ਹੈਗਾ, ਸਾਡਾ ਹੱਕ ਕੀ ਆ। ਜੇ ਅਸੀਂ ਸੁੱਤੇ ਰਹਿ ਗਏ ਤੇ ਸਾਡੇ ਘਰਾਂ ਨੂੰ ਚੋਰ ਲੁੱਟ ਕੇ ਲੈ ਜਾਣਗੇ ਔਰ ਸਾਡੇ ਪੈਰਾਂ ਹੇਠਲੀ ਜ਼ਮੀਨ ਖਿੱਚੀ ਜਾਵੇਗੀ। ਸੋ ਇੱਦਾਂ ਦੀਆਂ ਚਾਲਾਂ ਅੱਜ ਦੀ ਸਰਕਾਰ ਦੀਆਂ ਸੀਗੀਆਂ ਜਾਂ ਉਹਨਾਂ ਦੀਆਂ ਹਾਲੇ ਵੀ ਹੈਗੀਆਂ। ਇਹ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਬਹੁਤ ਜਲਦੀ ਤਰ੍ਹਾਂ ਭਾਂਪ ਲਿਆ, ਬਹੁਤ ਜਲਦੀ ਤਰ੍ਹਾਂ ਦੇਖ ਲਿਆ, ਸਮਝ ਲਿਆ। ਸੋ ਉਸੇ ਗੱਲ ਨੂੰ ਉਹਨਾਂ ਦੀ ਜਿਹੜੀ ਇਹ ਉਹਨਾਂ ਨੇ ਇੱਕ ਆਪਣੀ ਮਨ ਮਰਜ਼ੀ ਦਾ ਇੱਕ ਏਜੰਡਾ ਚੱਕਿਆ ਹੋਇਆ ਆ ਕਿ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ, ਦੇਸ਼ ਦੀ ਜਨਤਾ ਦੇ ਉੱਤੇ ਉਹ ਸਾਨੂੰ ਬੋਲ ਨਹੀਂ ਸਕਦੀ। ਉਹਨਾਂ ਨੂੰ ਨੱਥ ਪਾਉਣ ਦੇ ਲਈ ਅੱਜ ਬਜ਼ੁਰਗ, ਸਾਡੇ ਛੋਟੇ ਬੱਚੇ ਤੇ ਸਾਡੇ ਜਵਾਨ ਸਾਰੇ ਦੇ ਸਾਰਾ ਪੰਜਾਬੀਅਤ, ਪੰਜਾਬੀਅਤ ਜਿੱਥੇ ਜਿੱਥੇ ਪੰਜਾਬੀ ਰਹਿ ਰਹੇ ਆ ਉਹ ਦਿੱਲੀ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਬੈਠਾ ਹੈਗਾ ਆ, ਬੈਠਾ ਰੋਸ ਦੇ ਵਿੱਚ ਬੈਠਾ ਆ, ਕਿਉਂਕਿ ਕਿਸੇ ਦਾ ਵੀ ਇਹਨਾਂ ਦਿਨਾਂ ਦੇ ਵਿੱਚ ਸਰਦੀ ਮਹੀਨੇ ਦੇ ਵਿੱਚ ਆਪਣੇ ਘਰਾਂ ਪਰਿਵਾਰਾਂ ਦੇ ਫੰਕਸ਼ਨ ਕੋਈ ਅਟੈਂਡ ਕਰਨਾ ਚਾਹੁੰਦਾ ਸੀ ਜਾਂ ਉਹਨਾਂ ਨੇ ਉਲੀਕੇ ਹੋਏ ਸੀ ਪ੍ਰੋਗਰਾਮ, ਉਹਨਾਂ ਨੂੰ ਛੱਡ ਕੇ ਉਹ ਸੜਕਾਂ ਦੇ ਉੱਤੇ ਬੈਠੇ ਆ। ਕਈ ਦਫ਼ਾ ਕਈ ਇਹ ਵੀ ਕੇਸ ਸੁਣਨ ਦੇ ਵਿੱਚ ਆਏ ਆ, ਕਈ ਪਰਿਵਾਰਾਂ ਦੇ ਪਿੱਛੋਂ ਮਰਗਾਂ ਵੀ ਹੋਈਆਂ ਨੇ ਔਰ ਘਰ ਦੇ ਆਪੋ ਆਪਣੇ ਉਹਨਾਂ ਨੇ ਜਿੰਮਾ ਜੋ ਸਮਝਿਆ ਸ਼ਮਸ਼ਾਨ ਘਾਟਾਂ ਦੇ ਵਿੱਚ, ਕੋਰੋਨਾ ਕਰਕੇ ਵੀ ਤੇ ਇੱਕ ਇਸ ਕਰਕੇ ਕਿ ਵੀ ਕਿ ਦੇਸ਼ ਇੱਕ ਸੰਘਰਸ਼ ਦੇ ਦੌਰ ਦੇ ਵਿੱਚੋਂ ਨਿਕਲ ਰਿਹਾ, ਜੋ ਇਸ ਸੰਘਰਸ਼ ਦਾ ਹਿੱਸੇਦਾਰ ਬਣ ਕੇ ਗਏ ਨੇ ਉਹ ਉੱਥੇ ਰਹਿਣ ਤੇ ਅਸੀਂ ਜੋ ਪਿੱਛੇ ਕਾਰਜ ਦੁੱਖ ਵਾਲੇ ਖੁਸ਼ੀ ਵਾਲੇ ਅਲਾਪੇ ਸਨ ਜਾਂ ਅਲਾਪੇ ਹੈਗੇ ਆ ਉਹ ਅਸੀਂ ਆਪ ਨਜਿੱਠ ਲਵਾਂਗੇ। ਇਹ ਇੱਕ ਬਹੁਤ ਵੱਡੀ ਸਪੋਰਟ ਹੈਗੀ ਆ ਘਰਦਿਆਂ ਦਾ, ਪਿੰਡ ਨਿਵਾਸੀਆਂ ਦਾ, ਜਿਹੜੇ ਪਿੰਡ ਦੇ ਵਿੱਚ ਬਾਕੀ ਦੇ ਰਹਿ ਗਏ ਔਰ ਅੱਧਾ ਪਿੰਡ ਇਕੱਠਾ ਹੋ ਕੇ ਸੰਘਰਸ਼ ਦੇ ਲਈ ਨਿਕਲਿਆ ਹੋਇਆ। ਸੋ ਦੋਸਤੋ, ਇਹ ਤਾਂ ਸਾਨੂੰ ਇੱਕ ਜੁੱਟਤਾ ਔਰ ਪਤਾ ਲੱਗ ਰਿਹਾ ਕਿ ਅੱਜ ਦਾ ਇਨਸਾਨ ਜਾਗਿਆ ਹੋਇਆ। ਇੱਕ ਇਸ ਜਿਹੜਾ ਇਕੱਠ ਆ, ਇਸ ਸੰਘਰਸ਼ ਸਾਨੂੰ ਇਹ ਸੰਕੇਤ ਦੇ ਰਿਹਾ ਆ ਤੇ ਦੂਸਰੇ ਪਾਸੇ ਸਾਨੂੰ ਇਸ ਗੱਲ ਦਾ ਵੀ ਡਰ ਹੈਗਾ ਆ ਕਿ ਹੁਣ ਇੰਨੀ ਅਸੀਂ ਸਾਢੇ ਤਿੰਨ ਮਹੀਨੇ ਤੋਂ ਕਿਸਾਨ ਘਰਾਂ ਤੋਂ ਬਾਹਰ ਨਿਕਲਿਆ ਹੋਇਆ ਤੇ ਇੱਕ ਨਾਲ ਜਿਹੜਾ ਦਿਲ ਧੜਕਦਾ ਕਿ ਸਾਨੂੰ ਉਹ ਸਾਡੇ ਜਿਹੜੇ ਹੱਕ ਆ, ਸਾਡੀਆਂ ਮੰਗਾਂ ਆ ਉਹ ਦਿੱਤੀਆਂ ਜਾਣਗੀਆਂ। ਕਿਸੇ ਇਸ ਤਰ੍ਹਾਂ ਨਾ ਹੋਵੇ ਕਿਤੇ ਕਿ ਜਿਹੜੇ ਜਿੰਨੇ ਵੀ ਉਹ ਯੂਨੀਅਨ ਦੇ ਮੈਂਬਰ ਅੱਗੇ ਹੈਗੇ ਉਹਨਾਂ ਨੂੰ ਲੀਡ ਕਰ ਰਹੇ ਨੇ, ਕਿਤੇ ਉਹ ਸਰਕਾਰ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਦੇ ਵਿੱਚ ਨਾ ਆ ਜਾਣ। ਇੱਥੋਂ ਆ ਕੇ ਥੋੜਾ ਜਿਹਾ ਦਿਲ ਡਰਦਾ ਆ ਤੇ ਫਿਰ ਦੁਆਵਾਂ ਦੇ ਲਈ ਹੱਥ ਉੱਠਦਾ ਆ ਕਿ ਸਾਡੀਆਂ ਜਿਹੜੀਆਂ ਜ਼ਮੀਰਾਂ ਆ ਉਹ ਬਰਕਰਾਰ ਰਹਿਣ, ਅਸੀਂ ਸਾਡੇ ਦਿਲਾਂ ਦੇ ਵਿੱਚ ਸਾਡੇ ਆਪਣੇ ਦੇਸ਼ ਦੇ ਲਈ, ਆਪਣੇ ਹੱਕਾਂ ਦੇ ਲਈ, ਇਨਸਾਨੀਅਤ ਦੇ ਲਈ ਉਹ ਦਿਲ ਧੜਕਦਾ ਰਹੇ। ਕਿਉਂਕਿ ਜਿਹੜੇ ਰਾਜਨੀਤੀ ਆ, ਜਿਹੜੀ ਸਰਕਾਰਾਂ ਹੁੰਦੀਆਂ ਆ, ਇਹਨਾਂ ਦੇ ਕੋਲ ਬਹੁਤ ਸਾਰੀਆਂ ਜ਼ੁਬਾਨਾਂ ਹੁੰਦੀਆਂ ਆ, ਇਹ ਹਰ ਜ਼ੁਬਾਨ ਨੂੰ ਬੋਲਣਾ ਜਾਣਦੇ ਹੁੰਦੇ ਆ। ਅਸੀਂ ਕਹਿੰਦੇ ਹਾਂ ਕਿ ਇਹ ਇੱਕ ਸਿਰਫ ਇੱਕ ਆਪਣੀ ਜਿਹੜੀ ਸਾਡੀ ਆ ਨੈਸ਼ਨਲ ਲੈਂਗੁਏਜ ਆ ਉਹਨੂੰ ਹੀ ਜਾਣਦੇ ਆ, ਜਾਂ ਸਾਡੀ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਆ ਉਹਨੂੰ ਜਾਣਦੇ ਆ, ਇਹ ਹਰ ਜ਼ੁਬਾਨ ਨੂੰ ਬੋਲਣਾ ਜਾਣਦੇ ਹੁੰਦੇ ਆ। 10-10, 20-20 ਕਿਲੋਮੀਟਰ ਬਾਅਦ ਜਿਹੜੀ ਸਾਡੀ ਜ਼ੁਬਾਨ ਬਦਲ ਜਾਂਦੀ ਹੈ, ਉਹਨੂੰ ਵੀ ਬੋਲਣਾ ਜਾਣਦੇ ਹੁੰਦੇ ਆ। ਇਹ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਇਹਨਾਂ ਨੂੰ ਪਤਾ ਹੁੰਦਾ ਆ ਕਿ ਕਿੱਥੋਂ ਇਨਸਾਨ ਦੀ ਰਗ ਫੜਨੀ ਆ ਔਰ ਕਿਹੜੀ ਜ਼ੁਬਾਨ ਬੋਲਣੀ ਆ ਤੇ ਇਨਸਾਨ ਨੇ ਕਿਸ ਤਰ੍ਹਾਂ ਸਾਡੇ ਨਾਲ ਸਹਿਮਤੀ ਆਪਣੀ ਪ੍ਰਗਟਾਉਣੀ ਹੈਗੀ ਆ। ਰੱਬ ਕਰੇ ਕਿ ਇਸ ਤਰ੍ਹਾਂ ਦੀ ਜ਼ੁਬਾਨ ਬੋਲਣ ਤੋਂ ਪਹਿਲਾਂ ਉਹ ਸਾਡੇ ਹੌਸਲਿਆਂ ਨੂੰ ਦੇਖ ਕੇ ਉਹਨਾਂ ਦੀਆਂ ਜ਼ੁਬਾਨਾਂ ਕੱਟੀਆਂ ਜਾਣ ਤੇ ਉਹਨਾਂ ਦੀਆਂ ਧੌਣਾਂ ਨੀਵੀਆਂ ਹੋ ਜਾਣ ਤੇ ਸਾਡੇ ਜਿਹੜੇ ਮਿਸ਼ਨ ਚੱਲ ਰਹੇ ਨੇ ਉਹਨਾਂ ਨੂੰ ਉਹ ਰੱਦ ਕਰਨ ਦੇ ਲਈ ਤਿਆਰ ਹੋ ਜਾਣ। ਸਾਡੀ ਅੱਜ ਦੀ ਅਰਦਾਸ ਪ੍ਰਾਰਥਨਾ ਇਹੀ ਹੈਗਾ, ਕਿਉਂਕਿ ਇਸ ਸੰਘਰਸ਼ ਦੇ ਵਿੱਚ ਬਜ਼ੁਰਗ ਵੀ ਨੇ, ਛੋਟੇ ਬੱਚੇ ਵੀ ਨੇ, ਸਕੂਲਾਂ ਚ ਕਈਆਂ ਦੀਆਂ ਪੜ੍ਹਾਈਆਂ ਚੱਲ ਰਹੀਆਂ, ਕਈ ਮਾਂ ਬਾਪ ਇਕੱਲੇ ਹੋਣ ਕਰਕੇ ਉਹਨਾਂ ਨੂੰ ਨਾਲ ਲੈ ਕੇ ਆਏ ਆ, ਕਈ ਬਜ਼ੁਰਗਾਂ ਨੂੰ ਪਿੱਛੇ ਘਰ ਇਕੱਲੇ ਛੱਡਿਆ ਨਹੀਂ ਜਾ ਸਕਦਾ ਸੀਗਾ, ਉਹ ਬਜ਼ੁਰਗਾਂ ਨੂੰ ਨਾਲ ਲੈ ਕੇ ਆਏ ਆ। ਸੋ ਇੱਦਾਂ ਦੀ ਮੌਸਮ ਦੇ ਵਿੱਚ ਬਜ਼ੁਰਗ ਜਿਹੜੇ ਹੈਗੇ ਉਹਨਾਂ ਲਈ ਸਾਡੀਆਂ ਪ੍ਰਾਰਥਨਾ ਕਿ ਉਹ ਤੰਦਰੁਸਤੀ ਦੇ ਨਾਲ ਆਪੋ ਆਪਣੇ ਘਰਾਂ ਨੂੰ ਜਾਣ, ਜਿਸ ਤਰ੍ਹਾਂ ਆਏ ਸੀ ਮਿਸ਼ਨ ਚ ਪ੍ਰਾਪਤੀ ਕਰਕੇ, ਫਤਿਹ ਹਾਸਲ ਕਰਕੇ, ਤੰਦਰੁਸਤੀ ਦੇ ਨਾਲ ਸਾਡੇ ਬਜ਼ੁਰਗ ਸਾਡੇ ਬੱਚੇ ਘਰ ਨੂੰ ਵਾਪਸ ਜਾਣ। ਤੇ ਜੇ ਕੁਛ ਏਦਾਂ ਦਾ ਨੁਕਸਾਨ ਹੁੰਦਾ, ਜਾਨਾਂ ਵੀ ਜਾਂਦੀਆਂ, ਬਿੱਲ ਵੀ ਨਹੀਂ ਪਾਸ ਹੁੰਦਾ ਤੇ ਇਹ ਇਤਿਹਾਸ ਇੱਕ ਇਸ ਤਰ੍ਹਾਂ ਦਾ ਦਰਦਨਾਕ ਲਿਖਿਆ ਜਾਵੇਗਾ ਕਿ ਜਿੱਥੇ ਅਸੀਂ ਆਪਣੇ ਪੰਜਾਬੀਆਂ ਦੇ ਨਾਲ ਸਾਡਾ ਬਹੁਤ ਸਾਰਾ ਜਿਹੜਾ ਇੱਕ ਘਾਟਾ ਹੋਵੇਗਾ ਤੇ ਇਹ ਘਾਟ ਅਸੀਂ ਕਦੇ ਵੀ ਪੂਰੀ ਨਹੀਂ ਕਰ ਸਕਦੇ, ਕਦੇ ਵੀ ਨਹੀਂ ਪੂਰੀ ਕਰ ਸਕਦੇ। ਔਰ ਇਸੇ ਘਾਟ ਦੇ ਕਾਰਨ ਸਰਕਾਰ ਨੇ ਸਾਡੇ ਉੱਤੇ ਸਗੋਂ ਜ਼ਿਆਦਾ ਹਾਵੀ ਹੋ ਜਾਣਾ ਹੈਗਾ ਆ। ਸਗੋਂ ਜ਼ਿਆਦਾ ਉਹਦੇ ਹੌਂਸਲੇ ਹੋਰ ਵੱਧ ਜਾਣੇ ਆ ਕਿ ਇਹ ਉਹ ਕੌਮ ਸੀਗੀ ਜਿਹਨੂੰ ਮੈਂ ਦਬਾ ਲਿਆ ਹੈਗਾ। ਆਉਣ ਵਾਲੀਆਂ ਸਰਕਾਰਾਂ ਫਿਰ ਸਾਡੇ ਤੇ, ਹੁਣ ਤਾਂ ਸਾਨੂੰ ਆਪਣੇ ਪੰਜਾਬੀਅਤ ਉੱਤੇ ਮਾਣ ਆ, ਹੁਣ ਜੁੱਟ ਤਾਂ ਸਾਡੀ ਹਿੰਦੂ ਸਿੱਖ ਮੁਸਲਮਾਨ ਜੋ ਵੀ ਜਿੱਥੇ ਵੀ ਕੋਈ ਰਹਿ ਰਿਹਾ ਹੱਥਾਂ ਚ ਹੱਥ ਪਾ ਕੇ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਸਰਕਾਰਾਂ ਸਾਡੇ ਹਾਲਾਤਾਂ ਦੇ ਉੱਤੇ ਖਿੱਲੀਆਂ ਉਡਾਇਆ ਕਰਨਗੀਆਂ। ਤੇ ਹੱਕਾਂ ਦੀ ਗੱਲ ਤਾਂ ਫਿਰ ਤੁਸੀਂ ਜਾਣਦੇ ਹੀ ਹੋ, ਤੇ ਫਿਰ ਅਸੀਂ ਕਿੰਨੀ ਕੁ ਹੱਕਾਂ ਦੀ ਗੱਲ ਕਰ ਸਕਦੇ ਹਾਂ ਤੇ ਕਿੰਨੇ ਕੁ ਹੱਕ ਮਨਵਾ ਸਕਦੇ ਹਾਂ। ਸੋ ਦੋਸਤੋ, ਗੱਲਬਾਤ ਇਸੇ ਤਰ੍ਹਾਂ ਅੱਗੇ ਚੱਲਦੀ ਰਹੇਗੀ। ਇਸੇ ਵਿਸ਼ੇ ਬਾਰੇ ਥੋੜੀ ਜਿਹੀ ਤੁਹਾਨੂੰ ਹੋਰ ਆਪਣੀ ਜਾਣਕਾਰੀ ਜੋ ਵੀ ਮੈਂ ਪਟਾਰੀ ਦੇ ਵਿੱਚ ਮੈਂ ਨਾਲ ਲੈ ਕੇ ਆਈ ਹਾਂ ਉਹ ਜ਼ਰੂਰ ਤੁਹਾਨੂੰ ਦੇਵਾਂਗੀ। ਪਹਿਲਾਂ ਸੁਣਦੇ ਹਾਂ ਖੂਬਸੂਰਤ।
ਨਫ਼ਰਤ ਕੀ ਲਾਠੀ ਤੋੜੋ, ਲਾਲਚ ਕਾ ਖੰਜਰ ਫੇਂਕੋ, ਜ਼ਿੱਦ ਕੇ ਪੀਛੇ ਮਤ ਦੌੜੋ, ਤੁਮ ਪ੍ਰੇਮ ਕੇ ਪੰਛੀ ਹੋ ਦੇਖ ਪ੍ਰੇਮਿਓ, ਦੇਖ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ, ਦੇਖ ਪ੍ਰੇਮਿਓ ਮੇਰੇ ਦੇਖ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ, ਦੇਖ ਪ੍ਰੇਮਿਓ ਨਫ਼ਰਤ ਕੀ ਲਾਠੀ ਤੋੜੋ, ਲਾਲਚ ਕਾ ਖੰਜਰ ਫੇਂਕੋ, ਜਿੱਦ ਕੇ ਪੀਛੇ ਮਤ ਦੌੜੋ, ਤੁਮ ਪ੍ਰੇਮ ਕੇ ਪੰਛੀ ਹੋ ਦੇਖ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ, ਦੇਖ ਪ੍ਰੇਮਿਓ ਮੇਰੇ ਦੇਖ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ, ਦੇਖ ਪ੍ਰੇਮਿਓ ਆਪਸ ਮੇਂ ਲੜ ਬੈਠੇ ਤੋ ਦੇਸ਼ ਕੋ ਕੌਣ ਸੰਭਾਲੇਗਾ, ਕੋਈ ਬਾਹਰ ਵਾਲਾ ਆਪਣੇ ਘਰ ਸੇ ਹਮੇ ਨਿਕਾਲੇਗਾ, ਦੀਵਾਨੋ ਹੋਸ਼ ਕਰੋ, ਮੇਰੇ ਦੇਸ਼ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ, ਦੇਸ਼ ਪ੍ਰੇਮਿਓ ਮੇਰੇ ਦੇਸ਼ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ, ਦੇਖ ਪ੍ਰੇਮਿਓ ਮੀਠੇ ਭਰ ਜਾਤਾ ਹੈ ਗਹਿਰਾ ਗਾਓ ਜੋ ਬਨਤਾ ਹੈ ਗੋਲੀ ਸੇ, ਪਰ ਵੋ ਗਾਓ ਨਹੀਂ ਭਰਤਾ ਜੋ ਬਨਾ ਹੋ ਕੜਵੀ ਗੋਲੀ ਸੇ, ਤੋ ਮੀਠੇ ਬੋਲ ਕਹੋ
पश्चिम उत्तर दक्षिण वालों मेरा मतलब है। इस माटी से पूछो क्या भाषा क्या इसका मजहब है, फिर मुझसे बात करो मेरे देश प्रेमियों, आपस में प्रेम करो देश प्रेमियों, मेरे देश प्रेमियों आपस में प्रेम करो देश प्रेमियों।
ਬਾਗੀ ਮਸੀਹਾ ਕਿਤਾਬ ਸਰਦਾਰ ਅਜੀਤ ਸਿੰਘ ਜੀ ਹੁਣਾਂ ਦੀ ਜੀਵਨੀ ਦੇ ਉੱਤੇ ਲਿਖੀ ਗਈ ਆ। ਉਹਦੇ ਵਿਚ ਉਹ ਦੱਸ ਰਹੇ ਆ, ਬਾਗੀ ਮਸੀਹਾ ਦੇ ਵਿਚ ਚਾਚਾ ਅਜੀਤ ਸਿੰਘ ਜੀ ਉਹ ਦੱਸ ਰਹੇ ਆ ਕਿ ਗੱਲ ਉਦੋਂ ਦੀ ਆ ਜਦੋਂ 1903 ਦੇ ਵਿਚ ਦਿੱਲੀ ਵਿਖੇ ਲਾਰਡ ਕਰਜ਼ਨ ਦੀ ਅਗਵਾਈ ਹੇਠ ਇਕ ਕਾਨਫਰੰਸ ਰੱਖੀ ਗਈ ਸੀ। ਇਸ ਕਾਨਫਰੰਸ ਦੇ ਵਿਚ ਭਾਰਤੀ ਰਾਜੇ ਜਿੰਨੇ ਵੀ ਭਾਰਤੀ ਰਾਜੇ ਸੀਗੇ ਉਹਨਾਂ ਨੂੰ ਸ਼ਾਮਲ ਹੋਣ ਦੇ ਲਈ ਕਿਹਾ ਗਿਆ। ਇਹ ਕਾਨਫਰੰਸ ਦੇ ਵਿਚ ਬਹੁਤ ਸਾਰੇ ਮਤੇ ਪਾਸ ਕਰਨ ਬਾਰੇ ਉਹ ਸੋਚ ਰਹੇ ਸੀਗੇ, ਜਿਹੜੇ ਕਿ ਕੁਛ ਸਾਡੇ ਕੁਛ ਕਿ ਬਹੁਤ ਜ਼ਿਆਦਾ ਸਾਡੇ ਖਿਲਾਫੀ ਵਾਲੇ ਸੀਗੇ, ਲੇਕਿਨ ਜਿਹਦੇ ਵਿਚ ਅੰਗਰੇਜ਼ਾਂ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਸੀਗਾ। ਚਾਚਾ ਅਜੀਤ ਜੀ ਦੱਸ ਰਹੇ ਆ ਕਿ ਉਸ ਕਾਨਫਰੰਸ ਦੇ ਵਿਚ ਜਦੋਂ ਸਾਰੇ ਜਣੇ ਬੈਠੇ ਵਾਇਸ ਰਾਏ ਦੀ ਉਡੀਕ ਕਰ ਰਹੇ ਸੀ, ਜਿਹੜਾ ਕਿ ਇਸ ਮੀਟਿੰਗ ਦੇ ਵਿਚ ਮੁੱਖ ਮਹਿਮਾਨ ਸੀ, ਜਦੋਂ ਉਹਦੀ ਵੇਟ ਕਰ ਰਹੇ ਸੀ ਇੰਤਜ਼ਾਰ ਕਰ ਰਹੇ ਸੀ ਤੇ ਉਹ ਜਗ੍ਹਾ ਜਿਹੜੀ ਕੁਰਸੀ ਉਹ ਖਾਲੀ ਪਈ ਸੀਗੀ, ਜਿਸ ਉੱਤੇ ਉਹਨੇ ਬੈਠ ਕੇ ਆਪਣਾ ਸਿੰਘਾਸਨ ਸਜਾਉਣਾ ਸੀਗਾ ਤੇ ਗੱਲਬਾਤ ਕਰਨੀ ਸੀਗੀ। ਇੰਨੀ ਦੇਰ ਨੂੰ ਦੱਸ ਰਹੇ ਆ ਅਜੀਤ, ਇੱਥੇ ਮੈਂ ਤੁਹਾਨੂੰ ਸਾਂਝੀ ਕਰਦੀ ਜਾਵਾਂ ਗੱਲ। ਚਾਚਾ ਅਜੀਤ ਸਿੰਘ ਜੀ ਦੱਸ ਰਹੇ ਆ ਕਿ ਇਹ ਮੀਟਿੰਗ ਇਹ ਜਿਹੜੀ ਕਾਨਫਰੰਸ ਸੀਗੀ ਸਿਰਫ ਤੇ ਸਿਰਫ ਜਿਹੜੇ ਅੰਗਰੇਜ਼ੀ ਰਾਜੇ ਸੀਗੇ ਤੇ ਭਾਰਤੀ ਰਾਜੇ ਦੋਨਾਂ ਦੇ ਦਰਮਿਆਨ ਇਹ ਮੀਟਿੰਗ ਸੀਗੀ। ਉਹ ਕਹਿੰਦੇ ਕਿ ਜਦੋਂ ਸਾਨੂੰ ਪਤਾ ਲੱਗਾ ਜਿਹੜੇ ਇਹ ਗਰਮ ਦਲੀਏ ਇੱਕ ਜੁੱਟ ਬਣਾਇਆ ਹੋਇਆ ਸੀ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ, ਕਹਿੰਦੇ ਕਿ ਸਾਨੂੰ ਉਹਦੇ ਵਿਚ ਕਿਸੇ ਤਰ੍ਹਾਂ ਵੀ ਜਾਣ ਦੀ ਉੱਥੇ ਐਂਟਰੀ ਆਮ ਇਨਸਾਨ ਨੂੰ ਬਿਲਕੁਲ ਹੀ ਨਹੀਂ ਸੀ, ਲੇਕਿਨ ਇਹਨਾਂ ਨੇ ਕਿਸੇ ਨਾ ਕਿਸੇ ਦੇ ਨਾਲ ਜਿਹੜੀ ਗੱਲ ਗੰਢ ਕੇ ਕਿਸੇ ਦਰਬਾਰੀ ਦੇ ਨਾਲ ਅੱਗਿਓਂ ਜਿਸ ਤਰ੍ਹਾਂ ਵੀ ਸੀਗਾ ਆਪਣੀ ਕੋਸ਼ਿਸ਼ ਕਰਕੇ ਉਹ ਉਸ ਹਾਲ ਦੇ ਵਿਚ ਜਿੱਥੇ ਸਾਰੇ ਇਹ ਭਾਰਤੀ ਬੈਠੇ ਆ ਉਹ ਉਸ ਹਾਲ ਦੇ ਵਿਚ ਐਂਟਰ ਹੋ ਕੇ ਕਿਤੇ ਲੁਕ ਛਿਪ ਕੇ ਇਹ ਉਹਨਾਂ ਦੀਆਂ ਗੱਲਾਂ ਸੁਣ ਰਹੇ ਸੀ ਕਿ ਇਸ ਹਾਲ ਦੇ ਵਿਚ ਕਿਹੜੀ ਗੱਲ ਹੋ ਰਹੀ ਆ, ਕਿਹੜੇ ਮਤੇ ਪਾਸ ਕੀਤੇ ਰਹੇ ਜਾ ਰਹੇ ਆ ਤੇ ਹਿੰਦੁਸਤਾਨ ਦੇ ਲਈ ਕੀ ਸਾਜਿਸ਼ਾਂ ਚੱਲ ਰਹੀਆਂ ਨੇ, ਤਾਂ ਇਹ ਉਹ ਆਪਣਾ ਅੱਖੀ ਦੇਖਿਆ ਹਾਲ ਉਹਨਾਂ ਨੇ ਬਾਗੀ ਮਸੀਹੇ ਦੇ ਵਿਚ ਪੇਸ਼ ਕੀਤਾ ਹੈਗਾ। ਕਹਿੰਦੇ ਕਿ ਉਸ ਵੇਲੇ ਜਦੋਂ ਇੱਕ ਛੋਟੀ ਜਿਹੀ ਘਟਨਾ ਵਾਪਰੀ, ਉਹ ਘਟਨਾ ਇਹ ਸੀ ਕਿ ਵਾਇਸ ਰਾਏ ਦੀ ਜਿਹੜੀ ਚੇਅਰ ਸੀਗੀ ਕੁਰਸੀ ਸੀਗੀ ਉਹ ਖਾਲੀ ਪਈ ਸੀਗੀ ਤੇ ਇੰਨੀ ਦੇਰ ਨੂੰ ਇੱਕ ਅੰਗਰੇਜ਼ ਦਾ ਜਿਹੜਾ ਸੀਗਾ ਉਹਨੇ ਆਪਣਾ ਡੌਗੀ ਰੱਖਿਆ ਹੋਇਆ ਸੀਗਾ ਤੇ ਉਹ ਜਾ ਕੇ ਕੁਰਸੀ ਤੇ ਬੈਠਾ ਤੇ ਬੈਠ ਕੇ ਭੌਂਕਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹ ਭੌਂਕ ਰਿਹਾ ਸੀਗਾ ਤੇ ਬਾਕੀ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਉਹ ਡੌਗੀ ਦੀ ਇਹ ਹਰਕਤ ਦੇਖੀ ਤੇ ਸਾਰਿਆਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਉਸ ਵੇਲੇ ਜਿਹੜੇ ਭਾਰਤੀ ਰਾਜੇ ਸੀ ਉਹਨਾਂ ਦੇ ਦਿਮਾਗ ਦੇ ਉੱਤੇ ਇੱਕ ਚੋਟ ਕੀਤੀ ਗਈ ਜਾਂ ਇੱਕ ਖੜਾਕ ਹੋਇਆ ਕਿ ਸਾਡੇ ਉੱਤੇ ਇਸ ਨਸਲ ਦੇ ਲੋਕ ਰਾਜ ਕਰ ਰਹੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਉਹ ਕਾਨਫਰੰਸ ਤੋਂ ਬਾਹਰ ਨਿਕਲੇ ਤੇ ਉਹ ਜਿਸ ਮੁੱਦੇ ਦੇ ਲਈ ਜਾਂ ਮਿਸ਼ਨ ਦੇ ਲਈ ਉਹ ਗਏ ਸੀਗੇ ਲੇਕਿਨ ਜਦੋਂ ਵਾਪਸ ਆਏ ਤੇ ਉਹਨਾਂ ਦਾ ਮਿਸ਼ਨ ਹੋਰ ਕੁਛ ਹੋ ਚੁੱਕਾ ਸੀ, ਸੋਚਾਂ ਕਰਵਟ ਲੈ ਚੁੱਕੀਆਂ ਸੀਗੀਆਂ, ਉਹਨਾਂ ਨੇ ਸੋਚ ਲਿਆ ਸੀ ਕਿ ਅਸੀਂ ਹੁਣ ਇਹਨਾਂ ਦਾ ਆਪਣੇ ਰਾਜ ਨਹੀਂ ਰਹਿਣ ਦੇਣਾ, ਅਸੀਂ ਕੁਛ ਨਾ ਕੁਛ ਇਹਦੇ ਲਈ ਕਰਾਂਗੇ, ਕਿਉਂਕਿ ਉਸ ਡੌਗੀ ਨੇ ਅਹਿਸਾਸ ਦਵਾ ਦਿੱਤਾ ਸੀ ਕਿ ਅਸੀਂ ਕਿਹਨਾਂ ਲੋਕਾਂ ਦੀ ਗੁਲਾਮੀ ਕਰ ਰਹੇ ਹਾਂ। ਸੋ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇੱਕ ਜਿਹੜੀ ਨਵੀਂ ਸੋਚ ਪੈਦਾ ਹੋ ਗਈ ਸੀਗੀ। ਸੋ ਦੋਸਤੋ, ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਭਾਰਤ ਦੇ ਜਿਹੜੇ ਰਾਜੇ ਸੀਗੇ ਉਸ ਟਾਈਮ ਉਹਨਾਂ ਦੀ ਇੰਨੀ ਕੁ ਵਧੀਆ ਜ਼ਿੰਦਗੀ ਸੀਗੀ ਕਿ ਉਸ ਵੇਲੇ ਜੇ ਅਸੀਂ ਯੂਰਪ ਦੀ ਗੱਲ ਕਰ ਲੈਣੇ ਆ, ਜਰਮਨ ਦੀ ਗੱਲ ਕਰ ਲੈਣੇ ਆ, ਜਦੋਂ ਅੰਗਰੇਜ਼ ਸਾਡੇ ਹਜੇ ਦੇਸ਼ ਚ ਆਏ ਨਹੀਂ ਸੀ, ਰਾਜੇ ਸੀਗੇ, ਉਸ ਵੇਲੇ ਜਰਮਨ ਦੇ ਕੋਲ ਲਾਈਟ ਨਹੀਂ ਸੀਗੀ। ਇਹ ਲੋਕ ਆਪਣੀ ਲਾਈਟ ਦੇ ਜੁਗਾੜ ਕਰ ਰਹੇ ਸੀਗੇ, ਜਾਂ ਕਿਤੇ ਕਿਤੇ ਲਾਈਟਾਂ ਸੀਗੀਆਂ, ਲੋਕਾਂ ਕੋਲ ਵਧੀਆ ਖਾਣੇ ਨਹੀਂ ਸੀਗੇ, ਲੋਕਾਂ ਕੋਲ ਵਧੀਆ ਕੱਪੜੇ ਨਹੀਂ ਸੀ ਪਾਉਣ ਨੂੰ। ਉਸ ਵੇਲੇ ਭਾਰਤ ਦੇ ਜਿਹੜੇ ਭਾਰਤੀ ਰਾਜੇ ਸੀਗੇ ਉਹ ਸ਼ਹਿਨਸ਼ਾਹੀ ਜ਼ਿੰਦਗੀ ਬਿਤਾ ਰਹੇ ਸੀਗੇ। ਇਸੇ ਗੱਲ ਕਰਕੇ ਸਾਨੂੰ ਢਾਹ ਲੱਗੀ ਆ ਕਿ ਸਾਡੇ ਰਾਜਿਆਂ ਨੇ ਆਪਣੇ ਦੌਰ ਦੇ ਵਿੱਚ ਆਪਣੀ ਜ਼ਿੰਦਗੀ ਜੀ ਹੈਗੀ ਹੈ, ਨਾ ਕਿ ਜਨਤਾ ਦੀ, ਆਪਣੀ ਪ੍ਰਜਾ ਦੀ ਸੋਚ ਕੀਤੀ ਆ, ਜਾਂ ਉਹਨਾਂ ਦੇ ਲਈ ਸੋਚ ਕੇ ਕੁਛ ਵਧੀਆ ਇੱਕ ਮਾਹੌਲ ਸਿਰਜਿਆ, ਇੱਕ ਸਮਾਜ ਸਿਰਜਿਆ ਹੈਗਾ। ਉਸ ਵੇਲੇ ਰਾਜੇ ਇਹਨਾਂ ਦੀ ਜ਼ਿੰਦਗੀ ਸੀਗੀ ਕਿ ਇਹ ਜਿਹੜੇ ਸੋਨੇ ਦੇ ਛਤਰ ਚੜੇ ਹਾਥੀਆਂ ਦੇ ਉੱਤੇ ਇਹਨਾਂ ਦੀ ਸਵਾਰੀ ਨਿਕਲਦੀ ਸੀਗੀ, ਤੁਰਲੇ ਵਾਲੀਆਂ ਮਾਂਡੀ ਵਾਲੀਆਂ ਪੱਗਾਂ ਸੀਗੀਆਂ, ਬੰਨੀਆਂ ਹੁੰਦੀਆਂ ਸੀਗੀਆਂ, ਤੇ ਸ਼ਾਨਦਾਰ ਹਾਥੀ ਜਿਹਨੂੰ ਕਿ ਕਈ ਮੋਤੀਆਂ ਦੇ ਨਾਲ, ਰੰਗੋਲੀਆਂ ਦੇ ਨਾਲ, ਖੂਬਸੂਰਤ ਦੁਸ਼ਾਲਿਆਂ ਦੇ ਨਾਲ, ਖੂਬਸੂਰਤ ਕੱਪੜਿਆਂ ਦੇ ਨਾਲ ਉਹਨੂੰ ਢਕਿਆ ਹੁੰਦਾ ਸੀ। ਉਹਦੀ ਉਹ ਬਹੁਤ ਵਧੀਆ ਜਿਹੜਾ ਉਹਦਾ ਦਿਲ ਖਿੱਚਵਾਂ ਇੱਕ ਨਜ਼ਾਰਾ ਹੁੰਦਾ ਸੀ ਉਹ ਦੇਖਣ ਵਾਲਾ। ਉਹਦੇ ਉੱਤੇ ਇਹਨਾਂ ਦੀਆਂ ਸਵਾਰੀ ਨਿਕਲਦੀ ਹੁੰਦੀ ਸੀ ਰਾਜਿਆਂ ਦੀ, ਤੇ ਫਿਰ ਲੋਕ ਖੜ ਖੜ ਇਹਨਾਂ ਨੂੰ ਸਲਾਮਾਂ ਪੇਸ਼ ਕਰਦੇ ਹੁੰਦੇ ਸੀ ਕਿ ਸਾਡੀ ਬਸਤੀ ਦਾ, ਸਾਡੇ ਸ਼ਹਿਰ ਦਾ ਸਾਡਾ ਰਾਜਾ ਹੈਗਾ ਆ। ਤੇ ਘੋੜਾ ਜਿਹੜਾ ਪੋਲੋ ਖੇਡਣ ਦਾ ਰਿਵਾਜ ਇਹਨਾਂ ਰਾਜਿਆਂ ਦੇ ਵਿੱਚ ਸੀਗੀ, ਇੱਕ ਅਮੀਰਾਂ ਦੀ ਗੇਮ ਜਿਹਨੂੰ ਕਹਿੰਦੇ ਆ। ਇਹ ਰਾਜੇ ਘੋੜੇ ਦੇ ਉੱਤੇ ਪੋਲੋ ਖੇਲਦੇ ਸੀਗੇ। ਉਸ ਵੇਲੇ ਇੰਗਲੈਂਡ ਦੇ ਨੂੰ ਨਾ ਤਾਂ ਉਹਦੇ ਕੋਲ ਇੰਨੀ ਕਿ ਵਧੀਆ ਜ਼ਿੰਦਗੀ ਸੀ, ਤੇ ਨਾ ਹੀ ਉਹਦੇ ਕੋਲ ਇੰਨੇ ਵਧੀਆ ਖਾਣੇ ਸੀ ਜਿਸ ਵੇਲੇ ਭਾਰਤੀ ਰਾਜੇ ਆਪਣੀ ਇਹ ਐਸ਼ ਵਾਲੀ ਜ਼ਿੰਦਗੀ ਜੀ ਰਹੇ ਸੀ। ਤੇ ਫਿਰ ਸੋਨੇ ਦੇ ਗਲਾਸਾਂ ਦੇ ਵਿੱਚ ਇਹ ਵਧੀਆ ਵਧੀਆ ਵਿਸਕੀ ਪੀਂਦੇ ਹੁੰਦੇ ਸੀ। ਐਸ਼ ਆਰਾਮ ਦੀ ਇਹਨਾਂ ਦੀ ਜ਼ਿੰਦਗੀ, ਸ਼ਾਹੀ ਮਹਿਲ ਇਹਨਾਂ ਦੇ ਸੀਗੇ। ਇੱਦਾਂ ਦੀ ਜ਼ਿੰਦਗੀ ਨੂੰ ਕੌਣ ਨਹੀਂ ਜੀਣਾ ਚਾਹੇਗਾ, ਕੌਣ ਨਹੀਂ ਉਸ ਜ਼ਿੰਦਗੀ ਦੇ ਉੱਤੇ ਆਪਣਾ ਹੱਕ ਜਮਾਉਣਾ ਚਾਹੇਗਾ। ਸੋ ਏਦਾਂ ਦੀ ਸੁਪਨਾ ਲੈ ਕੇ ਅੰਗਰੇਜ਼ ਭਾਰਤ ਦੇ ਵਿੱਚ ਆਏ, ਕਿਸ ਤਰ੍ਹਾਂ ਆਏ ਉਹ ਸਾਨੂੰ ਸਭ ਨੂੰ ਪਤਾ ਆ। ਇਹਨਾਂ ਅੰਗਰੇਜ਼ਾਂ ਨੇ ਉਹਨਾਂ ਦਾ ਵੈਲਕਮ ਕੀਤਾ, ਆਪਣੇ ਦਰਾਂ ਦੇ, ਘਰਾਂ ਦੇ, ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹੇ, ਉਹਨਾਂ ਦਿੰਦੀਆਂ ਆਰਤੀਆਂ ਉਤਾਰੀਆਂ, ਆਪਣੇ ਮਹਿਲਾਂ 'ਚ ਬਿਠਾਇਆ, ਉਹਨਾਂ ਦੇ ਨਾਲ ਹਮ ਪਿਆਲਾ ਹਮ ਨਵਾਲਾ ਹੋਏ, ਆਪਣੀਆਂ ਸੀਕਰੇਟਸ ਉਹਨਾਂ ਨੂੰ ਦਿੱਤੀਆਂ, ਤੇ ਫਿਰ ਹੌਲੀ ਹੌਲੀ ਇਹ ਅੰਗਰੇਜ਼ ਸਾਡੇ ਸਿਰਾਂ ਤੇ ਬੈਠਦੇ ਗਏ। ਚਾਚਾ ਅਜੀਤ ਸਿੰਘ ਜੀ ਦੱਸਦੇ ਆ ਕਿ ਉਹਨਾਂ ਦਾ ਆਉਣਾ ਸੁਭਾਵਕ ਸੀ, ਉਹਨਾਂ ਨੇ ਆਉਣਾ ਹੀ ਸੀਗਾ, ਕਿਉਂਕਿ ਅੰਗਰੇਜ਼ੀ ਰਾਜੇ ਅੰਗਰੇਜ਼ੀ ਰਾਜ ਕਹਿ ਦਿੱਤਾ, ਭਾਰਤੀ ਰਾਜੇ ਉਸ ਵੇਲੇ ਦੁਨੀਆਂ ਦੇ ਵਿੱਚ ਜਾਣੇ ਪਹਿਚਾਣੇ ਜਾਂਦੇ ਸੀਗੇ। ਇਹਨਾਂ ਦੇ ਕੋਲ ਜੋ ਉਸ ਵੇਲੇ ਸੀਗਾ ਉਹ ਦੁਨੀਆਂ ਉਸ ਤਰ੍ਹਾਂ ਦੀ ਤਸੱਵਰ ਕਰ ਰਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੁਛ ਹੋਵੇ ਕਿ ਅਸੀਂ ਵੀ ਆਪਣੀ ਐਸ਼ ਵਾਲੀ ਜ਼ਿੰਦਗੀ ਜੀਏ। ਚਲੋ ਜੀ, ਭਾਰਤ ਦੇ ਵਿੱਚ ਰਾਜੇ ਆਏ, ਇਹਨਾਂ ਨੇ ਆਪਣਾ ਆ ਕੇ ਹੌਲੀ ਹੌਲੀ ਕਹਿੰਦੇ ਕਿ ਉਂਗਲ ਫੜੀ, ਤੇ ਉਸ ਤੋਂ ਬਾਅਦ ਪੂਰਾ ਹੱਥ ਫੜਿਆ, ਤੇ ਫਿਰ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰਕੇ ਬੈਠ ਗਏ ਸੀਗਾ। ਕਾਰਨ ਇਹ ਜਾਂ ਇੱਕ ਨੌਲੇਜ ਦੀ ਲਾ ਲਓ ਘਾਟ ਸੀਗੀ, ਤੇ ਜਾਂ ਮੰਦ ਬੁੱਧੀ ਲਾ ਲਓ, ਜਾਂ ਅੱਖਾਂ ਤੇ ਪਰਦਾ ਪਿਆ ਹੋਇਆ ਸੀ, ਜਾਂ ਪਾ ਲਿਆ ਸੀਗਾ, ਪਾ ਦਿੱਤਾ ਗਿਆ ਸੀ, ਤੇ ਜਾਂ ਫਿਰ ਇਹ ਲਾ ਲਓ ਕਿ ਸਿਰਫ ਤੇ ਸਿਰਫ ਰਾਜਿਆਂ ਨੂੰ ਆਪਣੀ ਹੀ ਜ਼ਿੰਦਗੀ ਦੀ ਪਰਵਾਹ ਸੀ। ਦੇਸ਼ ਕਿੱਧਰ ਨੂੰ ਜਾ ਰਿਹਾ, ਦੇਸ਼ ਦੀ ਬਾਗਡੋਰ ਕਿਨ੍ਹਾਂ ਦੇ ਹੱਥਾਂ ਦੇ ਵਿੱਚ ਆ, ਉਹਨਾਂ ਨੂੰ ਨਹੀਂ ਸੀ ਪਰਵਾਹ। ਅੰਗਰੇਜ਼ਾਂ ਨੇ ਰੱਜ ਕੇ ਸਾਡੇ ਉੱਤੇ ਆਪਣਾ ਅਧਿਕਾਰ ਜਮਾਇਆ, ਤੇ ਸਾਡੇ ਉੱਤੇ ਹੁਕਮ ਚਲਾਇਆ, ਉਹ ਅਸੀਂ ਮੰਨੇ। ਅੱਗੇ ਜਾ ਕੇ ਚਾਚਾ ਅਜੀਤ ਸਿੰਘ ਜੀ ਕਹਿੰਦੇ ਆ, ਉਹ ਕਹਿੰਦੇ ਆ ਕਿ 1906 ਦੇ ਵਿੱਚ ਕਲਕੱਤੇ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਹੋਇਆ ਸੀ, ਅੰਗਰੇਜ਼ਾਂ ਦੇ ਖਿਲਾਫ ਸੀਗਾ ਉਹ। ਉਸ ਅੰਦੋਲਨ ਦੇ ਵਿੱਚ ਇਹ ਸੀ ਕਿ ਅੰਗਰੇਜ਼ ਸਾਡਾ ਜਿਹੜਾ ਦੇਸ਼ ਆ ਉਹ ਛੱਡ ਕੇ ਜਾਣ। ਉਸ ਵੇਲੇ ਕਲਕੱਤਾ ਜਿਹੜੀ ਸੀ ਇੰਡੀਆ ਦੀ ਰਾਜਧਾਨੀ ਹੁੰਦੀ ਸੀਗੀ। ਬਹੁਤ ਵੱਡਾ ਇਹ ਅੰਦੋਲਨ ਹੋਇਆ, ਇਹ 1905 ਦਾ ਸ਼ੁਰੂ ਹੋਇਆ ਸੀਗਾ, ਤੇ ਫਿਰ ਉਸ ਤੋਂ ਬਾਅਦ 6 ਦੇ ਵਿੱਚ ਇਹਨੇ ਬਹੁਤ ਵੱਡਾ ਇੱਕ ਰੂਪ ਧਾਰ ਲਿਆ ਸੀਗਾ ਇਸ ਅੰਦੋਲਨ ਨੇ। ਇਹਦੇ ਵਿੱਚ ਬਹੁਤ ਸਾਰੇ ਜਿਹੜੇ ਦੇਸ਼ ਭਗਤ ਸੀਗੇ ਉਹ ਨਾਰੇ ਲਾ ਰਹੇ ਸੀਗੇ ਅੰਗਰੇਜ਼ਾਂ ਦੇ ਖਿਲਾਫ਼। ਤੇ ਇਸ ਦੇ ਵਿੱਚ ਇੱਕ ਫਿਰ ਕਹਿੰਦੇ ਉਸ ਵੇਲੇ ਇਸ ਅੰਦੋਲਨ ਦੇ ਵਿੱਚ 1906 ਦੇ ਅੰਦੋਲਨ ਦੇ ਵਿੱਚ ਚਾਚਾ ਅਜੀਤ ਸਿੰਘ ਜੀ ਆਪ ਸ਼ਾਮਲ ਸੀਗੇ। ਉਹ ਕਹਿੰਦੇ ਕਿ ਮੈਂ ਉਸ ਵੇਲੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਅੰਦੋਲਨ ਹੁੰਦੇ ਸੀ, ਜਿੱਥੇ ਜਿੱਥੇ ਵੀ ਆਜ਼ਾਦੀ ਦੇ ਘੁਲਾਟੀਏ ਸੀਗੇ, ਜਿੱਥੇ ਜਿੱਥੇ ਉਹਨਾਂ ਦੇ ਗਰੁੱਪ ਬਣੇ ਹੋਏ ਸੀਗੇ, ਜਿੱਥੇ ਜਿੱਥੇ ਉਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ, ਉਹਨਾਂ ਨੇ ਇੱਕ ਆਪਣੀਆਂ ਸੁਸਾਇਟੀ ਬਣਾਈਆਂ ਹੁੰਦੀਆਂ ਸੀਗੀਆਂ, ਕਹਿੰਦੇ ਕਿ ਮੈਂ ਉਹਨਾਂ ਨੂੰ ਜਾ ਕੇ ਅਸੀਂ ਮਿਲਦੇ ਹੁੰਦੇ ਸੀਗੇ ਕਿ ਉਹ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਲਿਆ ਰਹੇ ਨੇ, ਉਹਨਾਂ ਦੇ ਮਿਸ਼ਨ ਕਿਸ ਤਰ੍ਹਾਂ ਦੇ, ਨਾਰੇ ਕੀ ਆ, ਉਹਨਾਂ ਦੀ ਸੋਚ ਕੀ ਆ। ਕਹਿੰਦੇ ਕਿ ਫਿਰ ਅਸੀਂ ਉਸ ਤਰ੍ਹਾਂ ਦੀ ਸੋਚ, ਉਸ ਤਰ੍ਹਾਂ ਦੀ ਗੱਲਬਾਤ, ਜਿਸ ਤਰ੍ਹਾਂ ਦੀ ਉਹਨਾਂ ਦੇ ਗਰੁੱਪ ਦੇ ਵਿੱਚ ਗੱਲਬਾਤ ਹੁੰਦੀ ਸੀ, ਉਹਨਾਂ ਦੀਆਂ ਮੀਟਿੰਗਸ ਰੱਖੀ ਜਾਂਦੀਆਂ ਸੀਗੀਆਂ, ਉਹਨਾਂ ਚ ਕਹਿੰਦੇ ਅਸੀਂ ਸ਼ਾਮਲ ਹੁੰਦੇ ਸੀ, ਵੀ ਦੇਖਦੇ ਸੀ ਇਹ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਕਿਸ ਤਰ੍ਹਾਂ ਸਰਗਰਮ ਹਨ। ਤੇ ਫਿਰ ਉਸ ਤਰ੍ਹਾਂ ਦੇ ਕੁਛ ਸੋਚਾਂ ਉਹ ਪੰਜਾਬ ਚ ਲੈ ਕੇ ਆਉਂਦੇ ਸੀਗੇ। ਉਹ ਦੱਸ ਰਿਹਾ ਕਿ 1906 ਦੇ ਵਿੱਚ ਕਲਕੱਤੇ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਅੰਦੋਲਨ ਹੁੰਦਾ ਆ, ਤੇ ਉਸ ਅੰਦੋਲਨ ਦੇ ਵਿੱਚ ਇੱਕ ਸ਼ਬਦ ਨਿਕਲਦਾ ਜਿਹਨੂੰ ਦਾਦਾ ਨਰੋਜੀ ਜਿਹੜੇ ਇਸ ਅੰਦੋਲਨ ਨੂੰ ਲੀਡ ਕਰ ਰਹੇ ਸੀਗੇ, ਉਹਨਾਂ ਨੇ ਇੱਕ ਸ਼ਬਦ ਦਿੱਤਾ ਸਵਰਾਜ, ਕਿ ਸਾਨੂੰ ਸਵਰਾਜ ਚਾਹੀਦਾ, ਸਾਨੂੰ ਸਾਡਾ ਹੱਕ, ਸਾਨੂੰ ਸਾਡਾ ਦੇਸ਼ ਚਾਹੀਦਾ ਆ। ਉਹ ਦੇਸ਼ ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ, ਲੁੱਟ ਮਾਰ ਨਾ ਹੋਵੇ, ਖੋਹ ਮਾਰੀ ਨਾ ਹੋਵੇ, ਜਿੱਥੇ ਹੱਕ ਮਾਰੇ ਨਾ ਜਾਣ, ਸਾਨੂੰ ਜਿੱਥੇ ਤਸ਼ੱਦਤ ਨਾ ਹੋਵੇ। ਅੰਗਰੇਜ਼ ਸਾਡੇ ਤੇ ਉਸ ਵੇਲੇ ਇਸ ਤਰ੍ਹਾਂ ਦਾ ਤਸ਼ੱਦਤ ਕਰ ਰਹੇ ਸੀ, ਹੱਕ ਮਾਰ ਰਹੇ ਸੀਗੇ, ਲੋਕਾਂ ਦੇ ਹੱਕ ਮਾਰੇ ਜਾ ਰਹੇ ਸੀ। ਬੇਸ਼ੱਕ ਅੰਗਰੇਜ਼ਾਂ ਨੇ ਹਿੰਦੁਸਤਾਨ ਦਾ ਬਹੁਤ ਕੁਛ ਸੁਧਾਰ ਕੀਤਾ ਸੀਗਾ, ਸੜਕਾਂ ਬਣਾ ਦਿੱਤੀਆਂ, ਹੋਸਪਿਟਲ ਬਣਾ ਦਿੱਤੇ, ਸਕੂਲ ਬਣਾ ਦਿੱਤੇ, ਰੇਲਵੇ ਸਟੇਸ਼ਨ ਬਣਾ ਦਿੱਤੇ, ਬਿਲਡਿੰਗਾਂ ਬਣਾਈਆਂ ਬਹੁਤ ਸੋਹਣੀਆਂ, ਇਤਿਹਾਸਕ ਚੀਜ਼ਾਂ ਜਿਨ੍ਹਾਂ ਜਿਹੜੇ ਕਿ ਅਸੀਂ ਜਿਹੜੀਆਂ ਸਾਡੀਆਂ ਕਈ ਜਿਹੜੇ ਖੰਡਰ ਬਣ ਰਹੇ ਸੀ ਉਹਨਾਂ ਨੇ ਉਹ ਕੀਤਾ। ਫਿਰ ਉਹਨਾਂ ਨੇ ਇਹ ਸਾਰਾ ਜੋ ਸਾਡੀਆਂ ਬੁਰਾਈਆਂ ਵੀ ਸੀਗੀਆਂ, ਜਿਹੜੇ ਸਾਡੇ ਮਨੂ ਦੇ ਟਾਈਮ ਦੀਆਂ ਬੁਰਾਈਆਂ ਚੱਲ ਰਹੀਆਂ ਸੀਗੀਆਂ, ਸਤੀ ਪ੍ਰਥਾ ਸੀ, ਉਹਨਾਂ ਨੇ ਉਹ ਖਤਮ ਕੀਤੀ। ਸਾਨੂੰ ਉਹਨਾਂ ਨੇ ਨੌਕਰੀਆਂ ਲਈ ਦੱਸਿਆ ਕਿ ਤੁਸੀਂ ਪੜੋਗੇ ਤੁਹਾਨੂੰ ਆਹ ਨੌਕਰੀਆਂ ਮਿਲਣਗੀਆਂ, ਬਹੁਤ ਕੁਛ ਵਧੀਆ ਕੀਤਾ। ਇੱਕ ਇੱਕ ਤਰਤੀਬ ਦੇ ਵਿੱਚ ਹਿੰਦੁਸਤਾਨ ਨੂੰ ਲੈ ਕੇ ਆਉਂਦਾ, ਭਾਰਤ ਨੂੰ ਲੈ ਕੇ ਆਉਂਦਾ। ਲੇਕਿਨ ਜਦੋਂ ਉਹ ਇੱਥੇ ਕੁਛ ਨਾ ਕੁਛ ਉਹਨਾਂ ਨੇ ਆਪਣਾ ਵੀ ਤਾਂ ਫਾਇਦਾ ਕਰਨਾ ਸੀ, ਆਪਣਾ ਫਾਇਦਾ ਇਹ ਕਰਨਾ ਸੀ ਕਿ ਭਾਰਤ ਦੇ ਵਿੱਚ ਜਿੰਨਾ ਵੀ ਸੋਨਾ ਉੱਗ ਰਿਹਾ ਸੀ, ਮਤਲਬ ਸੋਨਾ ਉੱਗ ਰਿਹਾ ਸੀ ਕਿ ਧਰਤੀ ਸਾਡੇ ਮੰਦਰਾਂ ਦੇ ਵਿੱਚ, ਧਾਰਮਿਕ ਥਾਵਾਂ ਤੇ ਜੋ ਵੀ ਸਾਡਾ ਪੈਸਾ ਸੀ, ਜੋ ਸਾਡੇ ਕੋਲ ਆਪਣੀ ਸਾਡੀ ਦੇਸ਼ ਦਾ ਜਿਹੜਾ ਸਾਡੀ ਪੂੰਜੀ ਸੀਗੀ, ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਲੈ ਕੇ ਜਾਣੀ ਸੀ। ਉਹਨੂੰ ਲੈ ਕੇ ਜਾਣ ਦਾ ਮਤਲਬ ਇਹੀ ਸੀ ਕਿ ਜਨਤਾ ਨੂੰ ਗੁੰਮਰਾਹ ਕਰਨਾ। ਜਦੋਂ ਲੋਕਾਂ ਦੇ ਅੰਦਰ ਜਾਗ੍ਰਿਤੀ ਆਈ ਤੇ 1906 ਦੇ ਵਿੱਚ ਇਹ ਸੰਘਰਸ਼ ਸ਼ੁਰੂ ਹੋਇਆ, ਜਦਕਿ ਉਸ ਤੋਂ ਪਹਿਲਾਂ ਗਦਰੀ ਬਾਬੇ ਜਿਹੜੇ ਉਹ ਸ਼ੁਰੂ ਕਰ ਚੁੱਕੇ ਸੀਗੇ, ਉਹਨਾਂ ਨੇ ਚਿਣਕ ਸ਼ੁਰੂ ਕਰਵਾ ਦਿੱਤੀ, ਉਹਨਾਂ ਦੇ ਚਿਣਕ ਫੁੱਟ ਚੁੱਕੀ ਸੀਗੀ। ਤੇ ਉਸ ਵੇਲੇ ਉਹਨਾਂ ਦਾ ਇੱਕ ਸ਼ਬਦ ਨਿਕਲਿਆ ਸਵਰਾਜ, ਸਵਰਾਜ ਦਾ ਉਹਨਾਂ ਨੇ ਨਾਰਾ ਲਾਇਆ ਤੇ ਸਵਰਾਜ ਦਾ ਲੋਕਾਂ ਨੂੰ ਮਤਲਬ ਉਹਨਾਂ ਨੇ ਦੱਸਿਆ। ਉਸ ਤੋਂ ਬਾਅਦ ਦਾਦਾ ਨਰੋਜੀ ਜੀ ਨੇ ਕਹਿੰਦੇ ਕਿ ਅੰਗਰੇਜ਼ਾਂ ਨੂੰ ਇਸ ਸਵਰਾਜ ਦਾ ਤਾਂ ਪਹਿਲਾਂ ਸਮਝ ਨਹੀਂ ਲੱਗੀ ਕਿ ਸਵਰਾਜ ਸ਼ਬਦ ਹੈ ਕੀ ਆ, ਤੇ ਜਦੋਂ ਉਹਨਾਂ ਨੇ ਸਵਰਾਜ ਨੂੰ ਆਪਣਾ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਵਾ ਕੇ ਦੇਖਿਆ ਤੇ ਇਹਦਾ ਮਤਲਬ ਇਹ ਸੀਗਾ ਕਿ ਸਾਨੂੰ ਆਪਣਾ ਦੇਸ਼ ਚਾਹੀਦਾ, ਸਾਨੂੰ ਆਪਣੇ ਸਾਨੂੰ ਸਾਡੇ ਹੱਕ ਚਾਹੀਦੇ ਆ, ਤੇ ਇਸ ਸ਼ਬਦ ਦੇ ਉੱਤੇ ਫਿਰ ਪਾਬੰਦੀ ਲਾ ਦਿੱਤੀ ਗਈ ਆ। ਚਾਚਾ ਅਜੀਤ ਸਿੰਘ ਜੀ ਦੱਸਦੇ ਆ ਕਿ 1906 ਦੇ ਵਿੱਚ ਇਸ ਅੰਦੋਲਨ ਦੀ ਇੱਕ ਬਹੁਤ ਵੱਡੀ ਲਹਿਰ ਸੀਗੀ, ਉਹ ਇਹਦੇ ਵਿੱਚ ਬਹੁਤ ਕੁਝ ਸਿੱਖ ਕੇ ਪੰਜਾਬ ਦੇ ਵਿੱਚ ਆ ਗਏ। ਪੰਜਾਬ ਦੇ ਵਿੱਚ ਉਹਨਾਂ ਨੇ ਆ ਕੇ ਫਿਰ 1907 ਦੇ ਵਿੱਚ ਉਹਨਾਂ ਨੇ ਇੱਕ ਆਪਣੀ ਸੁਸਾਇਟੀ ਬਣਾਈ ਜਿਹਦਾ ਨਾਂ ਸੀ ਭਾਰਤ ਮਾਤਾ ਸੁਸਾਇਟੀ। ਇਸ ਸੁਸਾਇਟੀ ਦੇ ਜਿਹਨਾਂ ਨੇ ਇਹ ਨੀਂਹ ਪੱਥਰ ਜਿਹੜੇ ਰੱਖੇ ਆ ਉਹ ਚਾਚਾ ਅਜੀਤ ਸਿੰਘ ਜੀ ਆਪ ਸੀ, ਇਹਨਾਂ ਦਾ ਵੱਡਾ ਭਰਾ ਸਰਦਾਰ ਕਿਸ਼ਨ ਸਿੰਘ ਜੀ ਸੀਗੇ ਤੇ ਇੱਕ ਸੀਟਾ ਰਾਮ ਇਹਨਾਂ ਦੇ ਨਾਲ ਸੀਗੇ। ਤੇ ਬਾਅਦ ਵਿੱਚ ਇਹਨਾਂ ਦੀ ਜ਼ਿੰਦਗੀ ਦੇ ਨਾਲ ਜਾ ਕੇ ਜੁੜਦਾ ਆਇਆ ਸੂਫੀ ਅੰਬਾ ਪ੍ਰਸ਼ਾਦ, ਜਿਹੜਾ ਕਿ ਇੱਕ ਬਹੁਤ ਵੱਡਾ ਗਰਮ ਦਲੀਆ ਔਰ ਬਹੁਤ ਵਧੀਆ ਆਜ਼ਾਦੀ ਘੁਲਾਟੀਆ ਰਿਹਾ। ਇਹਨਾਂ ਦੇ ਨਾਲ ਹੀ ਉਹਨੂੰ ਵੀ ਜਲਾਵਤਨੀ ਹੋਈ ਸੀਗੀ ਤੇ ਉਹਦੀ ਸਟੋਰੀ ਉਹਦੇ ਬਾਰੇ ਚ ਵੀ ਆਪਾਂ ਆਉਣ ਵਾਲੇ ਸੂਫੀ ਅੰਬਾ ਪ੍ਰਸ਼ਾਦ ਜੀ ਬਾਰੇ ਵੀ ਗੱਲਬਾਤ ਕਰਾਂਗੇ। ਉਹਨਾਂ ਦੀ ਕਬਰ ਇਸ ਵੇਲੇ ਈਰਾਨ ਦੇ ਵਿੱਚ ਬਣੀ ਹੋਈ ਆ, ਈਰਾਨ ਦੇ ਵਿੱਚ ਉਹਨਾਂ ਦਾ ਉਹਨਾਂ ਨੇ ਆਪਣੇ ਆਖਰੀ ਸਾਹ ਲਿਆ ਸੀ ਜੇਲ ਹੋ ਗਈ ਸੀ। ਜੇਲ ਦੇ ਵਿਚ ਓਹਨਾ ਨੂੰ ਉਸ ਤੋਂ ਬਾਅਦ ਓਥੇ ਓਹਨਾ ਨੇ ਆਪਣਾ ਦਮ ਓਹਨਾ ਦਾ ਆਖਰੀ ਸਾਹ ਓਥੇ ਲਿਆ। ਸੋ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੋਸਾਇਟੀ ਤਿਆਰ ਕੀਤੀ ਜਿਹੜਾ ਸਾਡਾ ਮਿਸ਼ਨ ਸੀਗਾ ਕਿ ਅੰਗਰੇਜ਼ਾਂ ਦੇ ਖਿਲਾਫ਼ ਲੜਨਾ ਆ। ਇਸ ਦੇ ਵਿਚ ਅਸੀਂ ਆਪਣੇ ਮਿਸ਼ਨ ਪਾਸ ਕਰਨੇ ਸੀਗੇ, ਆਪਣੇ ਮੁੱਦੇ ਪਾਸ ਕਰਨੇ ਸੀਗੇ, ਜਨਤਾ ਤੱਕ, ਆਪਣੇ ਦੇਸ਼ ਦੀ ਜਨਤਾ ਤੱਕ ਅਸੀਂ ਗਿਆਨ ਪਹੁੰਚਾਉਣਾ ਸੀ ਕਿ ਉਹਨਾਂ ਦਾ ਦਿਮਾਗ ਜਿਹੜਾ ਆਜ਼ਾਦੀ ਦੇ ਲਈ ਤਿਆਰ ਕਰਨਾ ਸੀਗਾ। ਕਹਿੰਦੇ ਕਿ ਅਸੀਂ ਤਿੰਨਾਂ ਨੇ ਜਦੋਂ ਇੱਕ ਇਹ ਸੋਸਾਇਟੀ ਬਣਾਈ ਭਾਰਤ ਮਾਤਾ ਦੇ ਨਾਂ ਦੀ, ਉਧਰ ਲਾਲਾ ਲਾਜਪਤ ਰਾਏ ਜੀ ਵੀ ਸਰਗਰਮ ਸੀਗੇ ਤੇ ਜਿਹੜੇ ਚਾਚਾ ਜੀ ਸਿੰਘ ਸੀ ਇਹ ਗਰਮ ਦਲ ਦੇ ਸੀ। ਗਰਮ ਦਲ ਮਤਲਬ ਕਿ ਇਹਨਾਂ ਦੀਆਂ ਭਾਸ਼ਣ ਦੇ ਵਿਚ, ਗੱਲਬਾਤ ਦੇ ਵਿਚ ਇੱਕ ਗਰਮ ਜੋਸ਼ੀ ਸੀਗੀ, ਜਵਾਨ ਖੂਨ ਸੀ, ਜਵਾਨ ਉਮਰ ਸੀਗੀ ਤੇ ਦੇਸ਼ ਦੇ ਲਈ ਬਹੁਤ ਜ਼ਿਆਦਾ ਜਜ਼ਬਾ ਸੀਗਾ। ਇਹਨਾਂ ਦਾ ਸੁਪਨਾ ਸੀ ਕਿ ਅੱਜ ਅਸੀਂ ਸੁਪਨਾ ਲਿਆ ਤੇ ਜਲਦੀ ਸਾਡਾ ਸੁਪਨਾ ਸਾਕਾਰ ਹੋਵੇ ਤੇ ਦੇਸ਼ ਸਾਡਾ ਆਪਣਾ ਹੋਵੇ। ਲਾਲਾ ਜੀ ਬਹੁਤ ਠਰਾਮੇ ਤੇ ਪਿਆਰ ਦੇ ਨਾਲ ਗੱਲ ਕਰ ਰਹੇ ਸੀਗੇ ਤੇ ਉਹਨਾਂ ਦਾ ਇਹ ਮਿਸ਼ਨ ਸੀਗਾ ਕਿ ਅਸੀਂ ਠਰਾਮੇ ਤੇ ਨੀਤੀ ਦੇ ਨਾਲ ਅੰਗਰੇਜ਼ਾਂ ਤੋਂ ਆਜ਼ਾਦੀ ਲੈਣੀ ਆ। ਜੇ ਅਸੀਂ ਗਰਮ ਜੋਸ਼ੀ ਦੇ ਵਿਚ ਆ ਕੇ ਨਾਰੇ ਲਾ ਦਿੱਤੇ, ਅਸੀਂ ਕੁਛ ਏਦਾਂ ਦੇ ਪ੍ਰੋਟੈਸਟ ਸੜਕਾਂ ਤੇ ਕਰ ਦਿੱਤੇ ਤੇ ਸਰਕਾਰ ਜਿਹੜੀ ਅੰਗਰੇਜ਼ੀ ਸਰਕਾਰ ਆ ਇਹਨਾਂ ਨੇ ਸਾਨੂੰ ਜੇਲਾਂ ਚ ਬੰਦ ਕਰ ਦੇਣਾ ਤੇ ਅਸੀਂ ਜੋ ਮਿਸ਼ਨ ਸੋਚ ਰਹੇ ਆ ਉਹ ਸਾਰਾ ਕੁਛ ਖਤਮ ਹੋ ਜਾਣਾ ਆ ਤੇ ਬਾਹਰਲੇ ਲੋਕ ਸਾਡੇ ਕਰਕੇ ਹੀ ਸੜਕਾਂ ਤੇ ਆ ਰਹੇ ਨੇ। ਉਹ ਇਸ ਤਰ੍ਹਾਂ ਦੀ ਗੱਲਬਾਤ ਅਕਸਰ ਸਰਦਾਰ ਚਾਚਾ ਜੀ ਸਿੰਘ ਜੀ ਹੁਣੇ ਨੂੰ ਕਹਿੰਦੇ ਹੁੰਦੇ ਸੀ। ਸੋ ਦੋਸਤੋ ਪਹਿਲਾਂ ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਅੱਗੇ ਜਾ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਇਹ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 98-192-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
24 ਘੰਟੇ
24 ਘੰਟੇ 24 ਘੰਟੇ बातें हैं बातों का क्या कसमें वादे प्यार वफा सब बातें हैं बातों का क्या कोई किसी का नहीं ये झूठे नाते हैं नातों का क्या कसमें वादे प्यार वफा सब बातें हैं बातों का क्या होगा मसीहा फिर भी न तू बच पाएगा तेरा अपना तेरा अपना खून ही आखिर तुझको आग लगाएगा खास माल कसमें वादे प्यार वफा सब बातें हैं बातों का क्या सुख में तेरे सुख में तेरे साथ चलेंगे दुख में सब मुख मोड़ेंगे दुनिया वाले दुनिया वाले तेरे बन कर तेरा ही दिल तोड़ेंगे देते देते हैं भगवान को धोखा इंसान को क्या छोड़ेंगे कसमें वादे प्यार वफा सब बातें हैं बातों का क्या कोई किसी का नहीं ये झूठे नाते हैं नातों का क्या कसमें वादे प्यार वफा सब बातें हैं बातों का क्या
ਸੋ ਜਦੋਂ ਲਾਲਾ ਲਾਜਪਤ ਰਾਏ ਜੀ ਨੇ ਇਸ ਤਰ੍ਹਾਂ ਦੇ ਜਿਹੜੇ ਪ੍ਰਵਚਨ ਸੀਗੇ ਇਸ ਤਰ੍ਹਾਂ ਦਾ ਗਿਆਨ ਇਸ ਤਰ੍ਹਾਂ ਦੀਆਂ ਠਰਮੇ ਵਾਲੀਆਂ ਗੱਲਾਂ ਚਾਚਾ ਅਜੀਤ ਸਿੰਘ ਜੀ ਹੁਣੀ ਨੂੰ ਦੱਸਦੇ ਹੁੰਦੇ ਸੀ ਉਹਨਾਂ ਤੱਕ ਸੁਨੇਹੇ ਪਹੁੰਚਾਉਂਦੇ ਹੁੰਦੇ ਸੀਗੇ ਲੇਕਿਨ ਇਹ ਵੀ ਉਹ ਦੱਸ ਰਿਹਾ ਕਿ ਲਾਲਾ ਲਾਜਪਤ ਰਾਏ ਦਾ ਮਿਸ਼ਨ ਔਰ ਸਾਡਾ ਮਿਸ਼ਨ ਇੱਕ ਹੀ ਸੀ ਉਹ ਆਪਣੇ ਮਿਸ਼ਨ ਦੇ ਵਿੱਚ ਸਰਗਰਮ ਸੀ ਅਸੀਂ ਆਪਣੇ ਮਿਸ਼ਨ ਚ ਸਰਗਰਮ ਸੀ ਪਰ ਲਾਲਾ ਲਾਜਪਤ ਰਾਏ ਜੀ ਉਸ ਮੰਚ ਤੇ ਆਉਣ ਤੋਂ ਕਤਰਾਉਂਦੇ ਹੁੰਦੇ ਸੀ ਜਿੱਥੇ ਕਹਿੰਦੇ ਕਿ ਮੈਂ ਜਾਣੀ ਕਿ ਸਰਦਾਰ ਅਜੀਤ ਸਿੰਘ ਜੀ ਹੁਣੀ ਹੁੰਦੇ ਸੀਗੇ ਉਹਨਾਂ ਨੂੰ ਇਹ ਡਰ ਹੁੰਦਾ ਸੀ ਕਿ ਕਿਤੇ ਇਸ ਤਰ੍ਹਾਂ ਦੀ ਜੇ ਸਪੀਚ ਸਰਕਾਰ ਤੱਕ ਪਹੁੰਚ ਗਈ ਜਾਂ ਲੋਕਾਂ ਨੇ ਕਿਸੇ ਤਰ੍ਹਾਂ ਸੂਈਏ ਜਿਹੜੇ ਅੰਦਰ ਆ ਉਹਨਾਂ ਨੇ ਸਾਡੀਆਂ ਜਿਹੜੀਆਂ ਸੀਕਰੇਟਸ ਸਾਡੀਆਂ ਮੀਟਿੰਗਸ ਹੋ ਰਹੀਆਂ ਨੇ ਉਹਨਾਂ ਬਾਰੇ ਜੇ ਕਿਤੇ ਦੱਸ ਦਿੱਤਾ ਜਾਂ ਕਿਤੇ ਗਰਮ ਜੋਸ਼ੀ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਨਾਰੇ ਲੱਗ ਜਾਂਦੇ ਆ ਤੇ ਜਿਹੜੇ ਅਸੀਂ ਦਿਨ ਰਾਤ ਆਪਣੀ ਪਲਾਨ ਕਰ ਰਹੇ ਹਾਂ ਅੰਗਰੇਜ਼ਾਂ ਦੇ ਖਿਲਾਫ, ਉਹ ਸਾਡਾ ਸਾਰਾ ਕੁਛ ਉੱਥੇ ਦਾ ਉੱਥੇ ਰਹਿ ਜਾਣਾ ਤੇ ਸਾਨੂੰ ਜੇਲਾਂ ਚ ਪਾ ਦੇਣਾ ਹੈਗਾ। ਇਹ ਨਹੀਂ ਮਤਲਬ ਸੀ ਕਿ ਲਾਲਾ ਲਾਜਪਤ ਰਾਏ ਜੀ ਜੇਲ ਜਾਣ ਤੋਂ ਡਰਦੇ ਸੀ, ਬਿਲਕੁਲ ਨਹੀਂ ਸਮਝਣਾ। ਉਹ ਬਾਹਰ ਰਹਿ ਕੇ ਆਪਣਾ ਮਿਸ਼ਨ ਪੂਰਾ ਕਰਨਾ ਚਾਹੁੰਦੇ ਸੀ, ਕਿਸੇ ਨਾ ਕਿਸੇ ਤਰ੍ਹਾਂ ਗੋਰੀ ਸਰਕਾਰ ਤੋਂ ਬਚ ਕੇ ਲੋਕਾਂ ਤੱਕ ਆਪਣਾ ਮਿਸ਼ਨ ਪਹੁੰਚਾਉਣਾ ਚਾਹੁੰਦੇ ਸੀ, ਲੋਕਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਸੀ ਆਜ਼ਾਦੀ ਦੀ। ਇਸ ਕਰਕੇ ਉਹ ਆਪਣੇ ਆਪ ਨੂੰ ਸੇਫ ਰੱਖਦੇ ਸੀਗੇ ਤੇ ਅਜੀਤ ਸਿੰਘ ਜੀ ਚਾਚਾ ਅਜੀਤ ਸਿੰਘ ਨੂੰ ਵੀ ਕਹਿੰਦੇ ਹੁੰਦੇ ਸੀਗੇ ਕਿ ਸੇਫ ਰਹਿਣਾ ਹੀ ਸਾਡੇ ਲਈ ਵਧੀਆ ਕਿ ਅਸੀਂ ਗੋਰੀ ਸਰਕਾਰ ਦੇ ਨਜ਼ਰਾਂ ਚ ਨਾ ਆਈਏ। ਫਿਰ ਉਹਨਾਂ ਨੇ ਦੱਸਿਆ ਕਿ ਉਸ ਵੇਲੇ ਬਹੁਤ ਵੱਡਾ ਇੱਕ ਮੁੱਦਾ ਚੱਲ ਰਿਹਾ ਸੀ ਕਿ ਕਿਸਾਨੀ ਦੇ ਉੱਤੇ 1907 ਦੇ ਵਿੱਚ ਕਿਸਾਨ ਜਿੱਥੇ ਦੇਸ਼ ਨੂੰ ਖਤਰਾ ਸੀਗਾ, ਜਿੱਥੇ ਦੇਸ਼ ਨੂੰ ਲੁੱਟਿਆ ਜਾ ਰਿਹਾ ਸੀਗਾ, ਦੇਸ਼ ਦੀ ਜਨਤਾ ਜਿਹੜੀ ਆ ਉਹਨਾਂ ਦੀ ਬ੍ਰੇਨ ਵਾਸ਼ ਹੋ ਚੁੱਕਾ ਸੀਗਾ, ਉਹ ਜੋ ਕੁਛ ਅੰਗਰੇਜ਼ ਕਰਦੇ ਸੀ ਉਹ ਕਹਿੰਦੇ ਸੀ ਉਹ ਕਰਦੇ ਸੀ, ਲੇਕਿਨ ਪੜ੍ਹੇ ਲਿਖੇ ਵਿੱਚੋਂ ਜਿਹੜੀ ਉਦੋਂ ਦੀ ਜਿਹੜੀ ਜਨਰੇਸ਼ਨ ਸੀਗੀ ਉਹ ਪੈਦਾ ਹੋ ਰਹੀ ਸੀਗੀ, ਉਹ ਅੰਗਰੇਜ਼ਾਂ ਦੀਆਂ ਨੀਤੀਆਂ ਨੂੰ ਸਮਝ ਰਹੇ ਸੀ, ਜਿਨ੍ਹਾਂ ਦੇ ਵਿੱਚੋਂ ਚਾਚਾ ਅਜੀਤ ਸਿੰਘ ਜੀ ਵੀ ਸੀਗੇ, ਸੂਫੀ ਅੰਬਾ ਪ੍ਰਸ਼ਾਦ ਜੀ ਉਹ ਲਾ ਲਓ ਤੁਸੀਂ ਉਹ ਸੀ, ਜਿਸ ਤਰ੍ਹਾਂ ਕਿ ਮੈਂ ਦਾਦਾ ਨਰੋਜੀ ਹੋਣੀ ਇਹ ਆ, ਘਸੀਟਾ ਰਾਮ ਜੀ ਹੋਣੀ ਆ, ਬਹੁਤ ਸਾਰੇ ਬਾਂਕੇ ਬਿਹਾਰੀ ਜੀ ਹੋਣੀ ਹੈਗੇ ਆ, ਲਾਲਾ ਲਾਜਪਤ ਰਾਏ ਜੀ ਜਿਨ੍ਹਾਂ ਨੇ ਪੂਰਾ ਮਿਸ਼ਨ ਲੈ ਕੇ ਉਹ ਅੱਗੇ ਨਿਕਲੇ ਆ, ਇਹ ਸੀਗੇ। ਉਹ ਕਹਿੰਦੇ ਕਿ ਵੀ ਉਸ ਵੇਲੇ 1907 ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਸੀਗਾ, ਕਿਸਾਨੀ ਨੂੰ ਢਾਹ ਲੱਗ ਰਹੀ ਸੀਗੀ। ਅੰਗਰੇਜ਼ਾਂ ਨੇ ਉਸ ਵੇਲੇ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜ਼ੁਲਮ ਇੱਕ ਉਹ ਜ਼ੁਲਮ ਹੁੰਦਾ, ਤਸ਼ੱਦਦ ਹੁੰਦਾ, ਜਦੋਂ ਅਸੀਂ ਕਿਸੇ ਨੂੰ ਜ਼ੁਲਮ ਕਰਦੇ ਹਾਂ, ਉਹਦੇ ਸਰੀਰਕ ਦੁੱਖ ਪਹੁੰਚਾਉਂਦੇ ਹਾਂ, ਇੱਕ ਉਹ ਜ਼ੁਲਮ ਹੁੰਦਾ ਆ, ਉਹ ਜਿਹੜੇ ਜ਼ਖਮ ਦੇਣੇ ਆ ਜਿਹਦੇ ਚ ਲਹੂ ਲਹਾਨ ਹੁੰਦਾ ਔਰ ਸਾਹਮਣੇ ਸਾਨੂੰ ਦਿਸਦਾ ਆ, ਬਰੂਟਾਲ ਹੁੰਦਾ ਆ। ਲੇਕਿਨ ਇੱਕ ਜਿਹੜਾ ਜ਼ੁਲਮ ਆ ਉਹ ਹੁੰਦਾ ਆ, ਤਸ਼ੱਦਦ ਉਹ ਹੁੰਦਾ ਜਿਹੜਾ ਕਿ ਤੁਸੀਂ ਮਾਨਸਿਕਤਾ ਕਿਸੇ ਦੀ ਕਮਜ਼ੋਰ ਕਰਨੀ ਆ। ਜਦੋਂ ਮਾਨਸਿਕਤਾ ਕਮਜ਼ੋਰ ਹੋ ਜਾਂਦੀ ਆ ਨਾ, ਉਦੋਂ ਇਨਸਾਨ ਦਾ ਉੱਠਣਾ ਬਹੁਤ ਔਖਾ ਹੋ ਜਾਂਦਾ ਆ। ਸਰੀਰ ਤੇ ਤਸ਼ੱਦਦ ਜਦੋਂ ਤੁਸੀਂ ਸਹਿਨੇ ਹੁੰਦਾ ਆ ਔਰ ਸਮੇਂ ਦੇ ਨਾਲ ਉਹ ਜ਼ਖਮ ਭਰ ਜਾਂਦੇ ਆ, ਤੁਸੀਂ ਰਾਜੀ ਹੋ ਜਾਂਦੇ ਆ, ਤੁਹਾਡਾ ਜ਼ੇਹਨ ਫਿੱਟ ਹੋ ਜਾਂਦਾ, ਲੇਕਿਨ ਤੁਸੀਂ ਆਉਣ ਵਾਲੇ ਸੰਘਰਸ਼ ਦੇ ਲਈ ਫਿਰ ਰਾਜੀ ਹੋ ਜਾਂਦੇ ਆ ਕਰਨ ਦੇ ਲਈ। ਚਾਚਾ ਅਜੀਤ ਸਿੰਘ ਜੀ ਦੱਸ ਰਹੇ ਆ ਕਿ ਉਸ ਵੇਲੇ ਅੰਗਰੇਜ਼ੀ ਸਰਕਾਰ ਦੇ ਵੱਲੋਂ ਕਿਸਾਨੀ ਜਿਹੜੇ ਆ ਉਹਨਾਂ ਦੇ ਉੱਤੇ, ਕਿਸਾਨਾਂ ਨੂੰ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀਗਾ, ਮਤਲਬ ਕਿ ਉਹਨਾਂ ਦੇ ਜੇਨ ਦੇ ਉੱਤੇ, ਉਹਨਾਂ ਦੇ ਹੱਕਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀਗਾ। ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ, ਉਹ ਚਾਹੁੰਦੇ ਸੀਗੇ ਕਿ ਕਿਸਾਨੀ ਨੂੰ ਢਾਹ ਲੱਗੇ, ਕਿਸਾਨ ਬਹੁਤਾ ਕੰਮ ਕਰਨ, ਬਹੁਤੀ ਫਸਲ ਬੀਜਣ, ਬਹੁਤਾ ਫਾਇਦਾ ਸਰਕਾਰ ਨੂੰ ਦੇਵੇ, ਲੇਕਿਨ ਬਦਲੇ ਦੇ ਵਿੱਚ ਸਰਕਾਰ ਉਹਨਾਂ ਨੂੰ ਬਹੁਤ ਘੱਟ ਮੁਨਾਫਾ ਦੇ ਰਹੀ ਸੀਗੀ, ਉਹਨਾਂ ਦੀ ਮਿਹਨਤਾਂ ਵੀ ਵਾਪਸ ਨਹੀਂ ਸੀ ਕਰ ਰਹੀ। ਉਹਨਾਂ ਨੇ, ਚਾਚਾ ਅਜੀਤ ਸਿੰਘ ਜੀ, ਥੋੜੇ ਜਿਹੇ ਨਮੂਨੇ ਪੇਸ਼ ਕੀਤੇ ਕਿ ਜਿੱਦਾਂ ਉਸ ਵੇਲੇ ਬੰਗਲਾਦੇਸ਼ ਦੇ ਲੋਕਾਂ ਨੂੰ ਜਬਰਨ ਕਿਹਾ ਜਾਂਦਾ ਸੀਗਾ ਕਿ ਨੀਲ ਦੀ ਖੇਤੀ ਕਰੋ। ਨੀਲ ਦੀ ਖੇਤੀ ਦੇ ਲਈ ਗੋਰੀ ਸਰਕਾਰ ਜਿਹੜੀ ਸੀਗੀ ਉਹਨਾਂ ਨੂੰ ਡੇਢ ਆਨਾ ਪਰ ਤਾਗ ਦੇ ਉਹਨਾਂ ਨੂੰ ਜਿਹੜਾ ਹਰਜ਼ਾਨਾ ਉਹਨਾਂ ਦਾ ਜਿਹੜਾ ਮੁੱਲ ਦਿੰਦੀ ਸੀਗੀ ਡੇਢ ਆਨਾ। ਤੇ ਜਿਹੜੇ ਬੰਗਾਲ ਦੇ ਲੋਕ ਸੀਗੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਵਿਦਰੋਹ ਕੀਤਾ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ, ਅਸੀਂ ਨੀਲ ਦੀ ਖੇਤੀ ਨਹੀਂ ਕਰਾਂਗੇ, ਕਿਉਂਕਿ ਜਿਹੜਾ ਸਾਨੂੰ ਇਹਦੇ ਜਿਹੜਾ ਭੁਗਤਾਨ ਆ ਬਹੁਤ ਘੱਟ ਹੋ ਰਿਹਾ, ਸਾਡੀ ਮਿਹਨਤ ਵੀ ਵਾਪਸ ਨਹੀਂ ਮੁੜ ਰਹੀ ਹੈਗੀ। ਅੰਗਰੇਜ਼ੀ ਸਰਕਾਰ ਦਾ ਇਹੀ ਸੀਗਾ ਕਿ ਫਸਲ ਤੁਹਾਡੀ ਹੋਵੇਗੀ, ਸੋਰੀ ਜ਼ਮੀਨ ਤੁਹਾਡੀ ਹੋਵੇਗੀ, ਫਸਲ ਸਾਡੀ ਹੋਵੇਗੀ, ਅਸੀਂ ਆਪਣੇ ਹਿਸਾਬ ਨਾਲ ਫਸਲ ਦਾ ਮੁੱਲ ਤੈਅ ਕਰਾਂਗੇ ਤੇ ਫਿਰ ਅਸੀਂ ਆਪਣੇ ਹਿਸਾਬ ਨਾਲ ਮੁੱਲ ਉਹਨੂੰ ਫਸਲ ਦਾ ਮੁੱਲ ਪਾ ਕੇ ਖਰੀਦਾਂਗੇ, ਫਸਲ ਤੁਸੀਂ ਉਹੀ ਬੀਜਣੀ ਆ ਜੋ ਅਸੀਂ ਕਹਾਂਗੇ। ਇਸ ਤਰ੍ਹਾਂ ਦੀਆਂ ਸ਼ਰਤਾਂ ਸੀਗੀਆਂ। ਫਿਰ ਉਹਨਾਂ ਨੇ ਪਾਣੀਆਂ ਦਾ ਟੈਕਸ ਬਹੁਤ ਜ਼ਿਆਦਾ ਵਧਾ ਦਿੱਤਾ ਸੀਗਾ, ਖੇਤੀ ਨੂੰ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਸੋਚਿਆ ਸੀਗਾ ਕਿ ਜਿਹੜਾ ਕਿਸਾਨ ਆ ਖੇਤੀ ਛੱਡ ਦੇਵੇ, ਖੇਤੀ ਉਹਦੇ ਤੋਂ ਹੋਵੇ ਨਾ ਔਰ ਜ਼ਮੀਨ ਕਿਸੇ ਤਰ੍ਹਾਂ ਗਹਿਣੇ ਪਾਵੇ, ਜ਼ਮੀਨ ਉਹ ਗਹਿਣੇ ਛੜਾ ਨਾ ਸਕੇ ਤੇ ਬਾਅਦ ਵਿੱਚ ਉਹਦੇ ਉੱਤੇ ਹੋਰ ਹੋਰ ਜਿਹੜੀਆਂ ਕੰਪਨੀਆਂ ਇੰਡਸਟਰੀਆਂ ਉਹਦੇ ਉੱਤੇ ਇਹ ਕਾਗਜ਼ ਉਹਨਾਂ ਦੇ ਕਾਗਜ਼ ਦੇ ਥੱਲੇ ਆ ਜਾਣ। ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਉਸ ਵੇਲੇ ਅੰਗਰੇਜ਼ੀ ਸਰਕਾਰ ਬਣਾਉਣ ਲਈ ਤਿਆਰ ਸੀ ਤੇ ਉਹਨੇ ਏਦਾਂ ਦੇ ਬਿੱਲ ਤਿਆਰ ਕੀਤੇ। ਇਸ ਗੱਲ ਦਾ ਆਮ ਜਨਤਾ ਨੂੰ ਨਹੀਂ ਸੀ ਪਤਾ, ਬਿੱਲ ਤਿਆਰ ਕਰਕੇ ਜਨਤਾ ਦੇ ਉੱਤੇ ਥੋਪ ਦਿੱਤੇ ਗਏ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਦੀ ਸਰਕਾਰ ਨੇ 3 ਬਿੱਲ ਪਾਸ ਕੀਤੇ ਆ। ਪਾਸ ਕਰਕੇ ਪੰਜਾਬੀ ਸਮਾਜ ਦੇ ਮੂਹਰੇ ਜਾਂ ਕਿਸਾਨ ਸਮਾਜ ਦੇ ਮੂਹਰੇ ਰੱਖ ਦਿੱਤੇ ਗਏ ਆ ਕਿ ਅਸੀਂ ਬਿੱਲ ਪਾਸ ਕਰ ਦਿੱਤੇ ਆ, ਤੁਸੀਂ ਹੁਣ ਮੰਨੋ ਚਾਹੇ ਨਾ ਮੰਨੋ। ਇਹਦੇ ਵਿੱਚ ਵੀ ਇਸੇ ਤਰ੍ਹਾਂ ਆ ਕਿ ਜੋ ਹੁਣ ਸਰਕਾਰ ਕਹੇਗੀ ਕਿ ਤੁਸੀਂ ਜਾਂ ਜਿਹੜੇ ਧਨਾੜ ਲੋਕ ਆ ਉਹ ਕਹੇਗੀ ਕਿ ਕਿਸਾਨ ਨੂੰ ਕਿ ਸਾਨੂੰ ਆਹ ਫਸਲ ਚਾਹੀਦੀ ਆ, ਸਾਨੂੰ ਤੁਸੀਂ ਉਗਾ ਕੇ ਦਵੋ, ਅਸੀਂ ਇਹ ਫਸਲਾਂ ਦੇ ਮੁੱਲ ਤੈਅ ਕਰਾਂਗੇ, ਤੁਸੀਂ ਸਾਨੂੰ ਉਹ ਫਸਲ ਵੇਚਣੀ ਆ, ਤੁਹਾਨੂੰ ਵੇਚਣੀ ਪਵੇਗੀ ਜਿਸ ਤਰ੍ਹਾਂ ਦਾ ਅਸੀਂ ਕਵਾਂਗੇ, ਤੇ ਤੁਸੀਂ ਸਾਡੇ ਕਿਤੇ ਨਾ ਕਿਤੇ ਉਹਨਾਂ ਦਾ ਇਹੀ ਮਕਸਦ ਹੈ ਸਰਕਾਰ ਦਾ ਕਿ ਕਿਸਾਨ ਜਿਹੜੇ ਪੂੰਜੀਵਾਦੀ ਲੋਕ ਆ ਉਹਨਾਂ ਦੇ ਥੱਲੇ ਰਹਿ ਕੇ ਇਹ ਆਪਣਾ ਕੰਮ ਕਰਨ। ਤੇ ਜਿਸ ਤਰ੍ਹਾਂ ਜ਼ਮੀਨਾਂ ਪਹਿਲਾਂ ਆੜਤੀਏ ਦੇ ਕੋਲ ਕਈ ਦਫਾ ਉਹ ਕਹਿੰਦੇ ਸੀਗੇ ਵੀ ਗਹਿਣੇ ਦੇ ਦਿੰਦੇ ਸੀਗੇ, ਨਹੀਂ ਉਹਦੇ ਤੋਂ ਉਹ ਟਾਈਮ ਸਿਰ ਛੜਾ ਨਹੀਂ ਸਕਦਾ ਸੀ, ਲੇਕਿਨ ਫਿਰ ਵੀ ਜ਼ਮੀਨ ਮੁੜ ਕੇ ਕਿਸਾਨ ਦੇ ਕੋਲ ਆ ਜਾਂਦੀ ਸੀ, ਜਾਂ ਆੜਤੀਆ ਪੰਜਾਬੀ ਹੁੰਦਾ ਸੀ, ਕਿਸਾਨ ਪੰਜਾਬੀ ਆ, ਉਹ ਜਿਹੜੀ ਵੇਲ ਚ ਬੱਟਤ ਆਪਸ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਕੋਲ ਰਹਿੰਦੀ ਸੀ, ਇੱਕ ਦੂਜੇ ਦੇ ਹੱਥਾਂ ਦੇ ਵਿੱਚ ਹੀ ਜ਼ਮੀਨ ਰਹਿੰਦੀ ਸੀਗੀ। ਪੰਜਾਬ ਦੇ ਵਿੱਚ ਹੀ ਪੰਜਾਬ ਦੇ ਕਿਸਾਨਾਂ ਦੇ ਕੋਲ ਜਾਂ ਆੜਤੀਏ ਦੇ ਕੋਲ ਹੀ ਜ਼ਮੀਨ ਰਹਿੰਦੀ ਸੀਗੀ। ਤੇ ਹੁਣ ਇੱਥੇ ਵੀ ਵਿੱਚ ਨੀਤੀ ਆ ਕਿ ਜੇ ਉਹ ਫਸਲ ਜ਼ਮੀਨ ਕਿਸਾਨ ਨਹੀਂ ਛੜਾ ਸਕਦਾ, ਗਹਿਣੇ ਲਈ ਜ਼ਮੀਨ ਨਹੀਂ ਛੜਾ ਸਕਦਾ ਇਸ ਕੰਪਨੀਆਂ ਦੇ ਕੋਲੋਂ, ਤੇ ਕੰਪਨੀ ਨੇ ਆ ਕੇ ਉਹ ਜ਼ਮੀਨ ਨੂੰ ਜ਼ਬਤ ਕਰਨਾ, ਜ਼ਮੀਨ ਦੇ ਉੱਤੇ ਉਹ ਕੁਛ ਵੀ ਕਰ ਸਕਦੇ ਆ, ਆਪਣੇ ਕਾਰਖਾਨੇ ਫੈਕਟਰੀਆਂ ਮਿੱਲਾਂ ਕੁਛ ਵੀ ਲਾ ਕੇ, ਤੇ ਬਾਹਰੋਂ ਦੂਸਰੀਆਂ ਸਟੇਟਾਂ ਦੇ ਲੋਕ ਆ ਕੇ ਇਹਦੇ ਚ ਕੰਮ ਕਰਨਗੇ। ਤੇ ਜਦੋਂ ਸ਼ੁਰੂਆਤ ਹੋ ਗਈ ਕੰਮ ਕਰਨ ਦੀ, ਖੇਤਾਂ ਦੇ ਵਿੱਚ ਜਿਹੜੀਆਂ ਫੈਕਟਰੀਆਂ ਬਣ ਗਈਆਂ, ਤੇ ਉਥੋਂ ਹੌਲੀ ਹੌਲੀ ਪੰਜਾਬ ਦਾ ਨਕਸ਼ਾ ਹੋਰ ਸੁੰਗੜਨਾ ਸ਼ੁਰੂ ਹੋ ਜਾਣਾ ਆ, ਤੇ ਹੌਲੀ ਹੌਲੀ ਜ਼ਮੀਨ ਜਿਹੜੀ ਆ ਸਾਡੇ ਹੱਥੋਂ ਜਾਣੀ ਆ, ਸਾਡੇ ਪੈਰਾਂ ਹੇਠਲੀ ਜ਼ਮੀਨ, ਸਾਡੇ ਹੱਥਾਂ ਦੀ ਜ਼ਮੀਨ ਇਹ ਸਾਡੇ ਉਹਨਾਂ ਨੇ ਸਾਡੇ ਹੱਥੋਂ ਖੋਹ ਕੇ ਔਰ ਸਾਡਾ ਹੌਲੀ ਹੌਲੀ ਉਥੋਂ ਨਾਂ ਵੀ ਖਤਮ ਕਰ ਦੇਣਾ। ਸੋ ਇਹ ਅੱਜ ਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਪਿੱਛੇ ਇਸ ਤਰ੍ਹਾਂ ਦੀਆਂ। ਉਸ ਵੇਲੇ ਚਾਚਾ ਅਜੀਤ ਸਿੰਘ ਜੀ ਦੱਸ ਰਹੇ ਕਿ ਮੁੱਦਾ ਇਦਾਂ ਦੇ ਚੱਲ ਰਹੇ ਸੀ, ਲੋਕਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਇਸੇ ਕਰਕੇ ਇਹ ਜਿਹੜੀ ਸੋਸਾਇਟੀ ਭਾਰਤ ਮਾਤਾ ਸੋਸਾਇਟੀ ਬਣਾਈ ਗਈ, ਜਿਹਦੇ ਵਿੱਚ ਇਹ ਸੀ ਮਿਸ਼ਨ ਕਿ ਲੋਕਾਂ ਨੂੰ ਜਾਗਰਿਤ ਕਰਨਾ ਆ, ਕਿਸਾਨਾਂ ਨੂੰ ਜਾਗਰਿਤ ਕਰਨਾ ਆ। ਹੁਣ ਕਿਸਾਨਾਂ ਨੂੰ ਜਾਗਰਿਤ ਕਿੱਦਾਂ ਕਰਨਾ, ਕਿਉਂਕਿ ਜਿਹੜੇ ਅੰਗਰੇਜ਼ੀ ਸਰਕਾਰ ਸੀ ਉਹ ਜਿੰਨੇ ਵੀ ਦਲ ਸੀਗੇ, ਆਜ਼ਾਦੀ ਦੇ ਦਲ ਸੀਗੇ, ਇਹਨਾਂ ਦੀਆਂ ਜਿੰਨੀਆਂ ਵੀ ਆਪਣੀਆਂ ਗਰੁੱਪ ਸੀਗੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾਂਦੀ ਸੀਗੀ, ਜਿਹੜੇ ਆਜ਼ਾਦੀ ਦੇ ਘੁਲਾਟੀਏ ਸੀਗੇ ਇਹਨਾਂ ਤੇ ਨਜ਼ਰ ਰੱਖੀ ਜਾਂਦੀ ਸੀ, ਕਿੱਥੇ ਕਿੱਥੇ ਸਰਗਰਮ ਆ, ਜਿੱਥੇ ਜਿੱਥੇ ਸਰਗਰਮ ਹੁੰਦੇ ਸੀ ਛਾਪੇ ਮਾਰ ਕੇ ਉਹਨਾਂ ਨੂੰ ਜੇਲਾਂ ਚ ਸਿੱਟਿਆ ਜਾਂਦਾ ਸੀਗਾ। ਤੇ ਉਹਨਾਂ ਨੇ ਕਿਹਾ ਹੁਣ ਅਸੀਂ ਆਪਣਾ ਮੈਸੇਜ ਜਿਹੜਾ ਸੀਗਾ ਕਿਸੇ ਨਾ ਕਿਸੇ ਤਰ੍ਹਾਂ ਤਾਂ ਕਿਸਾਨਾਂ ਤੱਕ ਪਹੁੰਚਾਉਣਾ ਸੀ। 1907 ਦੇ ਵਿੱਚ ਇਹ ਉਲੀਕੀ ਗਈ ਮੀਟਿੰਗ ਸੋਸਾਇਟੀ, ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਕੀਮ ਸੋਚੀ ਜਿਹਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਦੂਸਰੇ ਹੋਰ ਮੈਂਬਰ ਵੀ ਸੀਗੇ ਕਿ ਕਿਉਂ ਨਾ ਇਹ ਰਾਵਲਪਿੰਡੀ ਦੇ ਵਿੱਚ ਉਸ ਟਾਈਮ ਜਿਹੜੀ ਕਿਸਾਨਾਂ ਦੀ ਮੰਡੀ ਲੱਗਦੀ ਆ, ਉਸ ਮੰਡੀ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਭਾਸ਼ਣ ਦਿੱਤਾ ਜਾਵੇ, ਕਿਸਾਨਾਂ ਨੂੰ ਉਹਨਾਂ ਦੀ ਫਸਲ, ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਫਾਇਦੇ, ਫਸਲ ਦੇ ਫਾਇਦੇ, ਕਿਸਾਨਾਂ ਨੂੰ ਆਪਣੇ ਹੱਕਾਂ ਦੇ ਲਈ ਲੜਨ ਲਈ ਤਿਆਰ ਕੀਤਾ ਜਾਵੇ ਅੰਗਰੇਜ਼ੀ ਸਰਕਾਰ ਦੇ ਖਿਲਾਫ। ਤੇ ਕਹਿੰਦੇ ਅਸੀਂ ਫਿਰ ਉਸ ਵੇਲੇ ਇਹੀ ਸੋਚਿਆ ਕਿ ਰਾਵਲਪਿੰਡੀ ਦੇ ਵਿੱਚ ਕਿਸਾਨਾਂ ਦੀ ਮੰਡੀ ਜਦੋਂ ਲੱਗੂਗੀ ਉਸ ਵੇਲੇ ਅਸੀਂ ਇਹ ਆਪਣੇ ਭਾਸ਼ਣ ਦੇਵਾਂਗੇ। ਤੇ ਕਹਿੰਦੇ ਫਿਰ ਅਸੀਂ ਉਸ ਵੇਲੇ ਇਹ ਸੋਚਿਆ ਕਿ ਇਸ ਮੀਟਿੰਗ ਦੇ ਵਿੱਚ, ਇਸ ਮੀਟਿੰਗ ਜਿੱਥੇ ਕਿਸਾਨਾਂ ਨੇ ਇਕੱਠੇ ਹੋਣਾ ਸੀਗਾ, ਜਿੱਥੇ ਪ੍ਰਚਾਰ ਕਰਨਾ ਸੀਗਾ, ਲਾਲਾ ਲਾਜਪਤ ਰਾਏ ਜੀ ਦਾ ਹੋਣਾ ਜ਼ਰੂਰੀ ਸੀਗਾ। ਤੇ ਕਹਿੰਦੇ ਅਸੀਂ ਉਹਨਾਂ ਨੂੰ ਸੱਦਾ ਭੇਜਿਆ ਕਿ ਵੀ ਤੁਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਹੈਗਾ, ਪਰ ਉਹਨਾਂ ਨੂੰ ਫਿਰ ਵੀ ਇਹੀ ਡਰ ਸੀ ਲਾਲਾ ਲਾਜਪਤ ਰਾਏ ਨੂੰ, ਲਾਲਾ ਲਾਜਪਤ ਰਾਏ ਜੀ ਨੂੰ, ਕਿ ਅਜੀਤ ਸਿੰਘ ਉੱਥੇ ਨਾ ਹੋਵੇ। ਅਜੀਤ ਸਿੰਘ ਹੁਣੀ ਉੱਥੇ ਹੋਏ ਤਾਂ ਕਿਤੇ ਬਹੁਤ ਜ਼ਿਆਦਾ ਖਲਾਰਾ ਨਾ ਪੈ ਜਾਵੇ, ਲੋਕ ਤੈਸ਼ ਦੇ ਵਿੱਚ ਨਾ ਜਾਣ, ਨਾਅਰੇਬਾਜ਼ੀ ਚ ਨਾ ਜਾਣ, ਕਿਉਂਕਿ ਉਹ ਬਹੁਤ ਉਹਨਾਂ ਚ ਜੋਸ਼ ਸੀਗਾ। ਤੇ ਫਿਰ ਉਹਨਾਂ ਨੂੰ ਲਾਲਾ ਲਾਜਪਤ ਰਾਏ ਜੀ ਨੂੰ ਮਨਾਇਆ ਗਿਆ, ਪਰ ਉਹਨਾਂ ਦੇ ਨਾਲ ਇੱਕ ਛੋਟੀ ਜਿਹੀ ਉਹਨਾਂ ਨੇ ਗੇਮ ਖੇਡੀ। ਗੇਮ ਸੀ ਕਿ ਲਾਲਾ ਲਾਜਪਤ ਰਾਏ ਅਜੀਤ ਸਿੰਘ ਜੀ ਦੱਸ ਰਹੇ ਆ ਕਿ ਮੈਂ ਵੀ ਉਸ ਮੀਟਿੰਗ ਦੇ ਵਿੱਚ ਜਾਣਾ ਸੀਗਾ ਤੇ ਮੈਂ ਗਿਆ ਵੀ, ਮੈਂ ਵੀ ਭਾਸ਼ਣ ਆਪਣਾ ਦੇਣਾ ਸੀ ਤੇ ਮੈਂ ਭਾਸ਼ਣ ਦਿੱਤਾ ਵੀ, ਤੇ ਹੁਣ ਲਾਲਾ ਲਾਜਪਤ ਰਾਏ ਜੀ ਦੇ ਸਾਹਮਣੇ ਮੈਂ ਨਹੀਂ ਸੀ ਆਉਣਾ, ਇਸ ਕਰਕੇ ਅਸੀਂ ਉਹਨਾਂ ਨੂੰ ਭੁਲੇਖੇ ਦੇ ਵਿੱਚ ਰੱਖਣ ਦੇ ਲਈ ਬੇਸ਼ੱਕ ਕਹਿੰਦੇ ਅਸੀਂ ਇੱਕੋ ਹੀ ਰੇਲ ਗੱਡੀ ਦੇ ਵਿੱਚ ਲਾਹੌਰ ਤੋਂ ਰਾਵਲਪਿੰਡੀ ਤੱਕ ਇੱਕੋ ਹੀ ਰੇਲ ਗੱਡੀ ਦੇ ਵਿੱਚ ਆਏ ਆ, ਡੱਬੇ ਸਾਡੇ ਅਲੱਗ ਅਲੱਗ ਸੀ, ਸਫ਼ਰ ਅਸੀਂ ਇੱਕ ਗੱਡੀ ਚ ਕੀਤਾ, ਲੇਕਿਨ ਜਿਹੜੇ ਸਾਨੂੰ ਮੋਹਰਿਓਂ ਜਿਹੜੇ ਸਾਡੇ ਮੈਂਬਰ ਸੀਗੇ ਭਾਰਤ ਮਾਤਾ ਸੋਸਾਇਟੀ ਦੇ ਜਿਹੜੇ ਮੈਂਬਰ ਸੀਗੇ, ਉਹਨਾਂ ਨੇ ਰਲ ਕੇ ਇਹ ਸਕੀਮ ਸੋਚੀ ਕਿ ਲਾਲਾ ਜੀ ਨੂੰ ਲੋਕ ਬਹੁਤ ਪਸੰਦ ਕਰਦੇ ਨੇ, ਲਾਲਾ ਜੀ ਦੇ ਭਾਸ਼ਣ ਲੋਕ ਸੁਣਨਾ ਪਸੰਦ ਕਰਦੇ ਨੇ ਲਾਲਾ ਲਾਜਪਤ ਰਾਏ ਜੀ ਦੇ, ਵੀ ਕਿਉਂ ਨਾ ਰੇਲਵੇ ਸਟੇਸ਼ਨ ਰਾਵਲਪਿੰਡੀ ਦੇ ਵਿੱਚ, ਰਾਵਲਪਿੰਡੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਏਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਵੇ ਇਹ ਜਿਹੜਾ ਥੋੜਾ ਜਿਹਾ ਸਮਾਂ ਲਾਲਾ ਲਾਜਪਤ ਰਾਏ ਜੀ ਆਪਣੇ ਚਹੇਤਿਆਂ ਦੇ ਨਾਲ ਉੱਥੇ ਬਿਤਾਉਣ, ਜਿਹੜੇ ਲੋਕ ਉਹਨਾਂ ਨੂੰ ਮਿਲਣਾ ਪਸੰਦ ਕਰਦੇ ਆ, ਉਹਨਾਂ ਤੋਂ ਕੋਈ ਸਲਾਹ ਲੈਣਾ ਚਾਹੁੰਦੇ ਆ, ਦੇਸ਼ ਬਾਰੇ ਪੁੱਛਣਾ ਚਾਹੁੰਦੇ ਆ, ਉਹਨਾਂ ਦੇ ਉਦੇਸ਼ ਸੁਣਨਾ ਚਾਹੁੰਦੇ ਆ, ਉਹਨਾਂ ਦੇ ਪ੍ਰਵਚਨ ਸੁਣਨਾ ਚਾਹੁੰਦੇ ਆ, ਉਹ ਉਦਾਂ ਦਾ ਮਾਹੌਲ ਉਹਨਾਂ ਨੂੰ ਕ੍ਰੀਏਟ ਕੀਤਾ ਜਾਵੇ। ਉਹਨਾਂ ਨੇ ਕੀ ਕੀਤਾ ਕਿ ਜਿਹੜੇ ਉਹਨਾਂ ਦੇ ਸ਼ੁਭ ਚਿੰਤਕ ਸੀਗੇ ਉਹਨਾਂ ਦੀ ਭੀੜ ਇੱਕ ਰੇਲਵੇ ਸਟੇਸ਼ਨ ਦੇ ਉੱਤੇ ਇਕੱਠੀ ਕੀਤੀ, ਲੋਕ ਹਾਰ ਲੈ ਕੇ ਖੜੇ ਲਾਲਾ ਜੀ ਦੇ ਸਵਾਗਤ ਦੇ ਲਈ, ਤੇ ਇਹ ਸਾਰਾ ਇੱਕ ਪਲਾਨ ਸੀਗਾ, ਪ੍ਰੋਗਰਾਮ ਕੀਤਾ ਗਿਆ ਇਸੇ ਤਰ੍ਹਾਂ। ਤੇ ਅਜੀਤ ਸਿੰਘ ਜੀ ਕਹਿੰਦੇ ਆ ਕਿ ਜਦੋਂ ਲਾਲਾ ਜੀ ਰੇਲ ਗੱਡੀ ਚੋਂ ਬਾਹਰ ਨਿਕਲੇ ਲੋਕਾਂ ਦਾ ਇੱਕ ਹਜੂਮ ਉਹਨਾਂ ਵੱਲ ਨੂੰ ਆਇਆ, ਤੇ ਕਹਿੰਦੇ ਉਹ ਮੇਰੇ ਲਈ ਬਹੁਤ ਵਧੀਆ ਉਹ ਸਮਾਂ ਸੀਗਾ ਕਿ ਮੈਂ ਫਟਾਫਟ ਅੱਖ ਬਚਾ ਕੇ ਜਿਸ ਡੱਬੇ ਚ ਮੈਂ ਬੈਠਾ ਸੀਗਾ ਮੈਂ ਰਾਵਲਪਿੰਡੀ ਦੀ ਉਹ ਕਿਸਾਨ ਮੰਡੀ ਤੱਕ ਪਹੁੰਚ ਗਿਆ ਜਿੱਥੇ ਕਿਸਾਨ ਇਕੱਠੇ ਹੋਏ ਸੀਗੇ ਤੇ ਬਾਕੀ ਦੇ ਸਾਡੇ ਮੈਂਬਰ ਉੱਥੇ ਸੀਗੇ, ਤੇ ਕਹਿੰਦੇ ਮੈਂ ਉੱਥੇ ਜਾ ਕੇ ਆਪਣਾ ਭਾਸ਼ਣ ਅੰਗਰੇਜ਼ਾਂ ਦੇ ਖਿਲਾਫ ਬੋਲਿਆ ਤੇ ਕਿਸਾਨਾਂ ਨੂੰ ਜਗਾਇਆ ਕਿ ਸਾਨੂੰ ਉੱਠਣ ਦੀ ਲੋੜ ਆ, ਅਸੀਂ ਉੱਠੋ ਆਪਣੇ ਹੱਕਾਂ ਲਈ ਲੜੋ, ਜਿਹੜੇ ਕਿਸਾਨ ਇਹਨਾਂ ਨੇ ਬਿੱਲ ਸਾਡੇ ਲਈ ਪਾਸ ਕੀਤੇ ਆ ਉਹ ਬਿੱਲ ਸਾਨੂੰ ਇਹ ਵਾਪਸ ਲੈਣ, ਅਸੀਂ ਜ਼ਮੀਨ ਦੇ ਆਪ ਅਸੀਂ ਮਾਲਕ ਹੈਗੇ ਆ, ਕਿਸਾਨ ਆਪਣੀ ਫਸਲ ਆਪ ਬੀਜੇਗਾ, ਕਿਸਾਨ ਤੈਅ ਕਰੇਗਾ ਆਪਣੀ ਫਸਲ ਦਾ ਮੁੱਲ, ਕਿਸਾਨ ਆਪਣਾ ਬੀਜ ਜਿਹੜਾ ਧਰਤ ਦਾ ਉਹ ਆਪ ਬਣਾਏਗਾ ਆਪਣੇ ਹੱਥੀਂ ਬੀਜੇਗਾ, ਕਿਸਾਨ ਕਿਸੇ ਦਾ ਮੁਹਤਾਜ ਨਹੀਂ ਹੋਵੇਗਾ, ਕਿਸਾਨ ਆਪਣੀ ਜ਼ਮੀਨ ਦਾ ਆਪ ਵਾਰਿਸ ਆ। ਪਾਣੀਆਂ ਦੇ ਟੈਕਸਾਂ ਦੀ ਗੱਲ ਕੀਤੀ ਗਈ, ਬਿਜਲੀ ਦੇ ਟੈਕਸ ਦੀ ਗੱਲ ਕੀਤੀ ਗਈ, ਇਹਦੇ ਲਈ ਲੋਕਾਂ ਦੇ ਅੰਦਰ ਇੱਕ ਜੋਸ਼ ਪੈਦਾ ਕੀਤਾ ਗਿਆ। ਕਹਿੰਦੇ ਮੈਂ ਇਹ ਭਾਸ਼ਣ ਲਾਲਾ ਲਾਜਪਤ ਰਾਏ ਜੀ ਦੇ ਆਉਣ ਤੋਂ ਪਹਿਲਾਂ ਦੇ ਚੁੱਕਾ ਸੀ। ਉਸ ਤੋਂ ਬਾਅਦ ਲਾਲਾ ਲਾਜਪਤ ਰਾਏ ਜੀ ਆਏ ਤੇ ਜਦੋਂ ਤੱਕ ਕਹਿੰਦੇ ਮੈਂ ਭਾਸ਼ਣ ਦੇ ਕੇ ਆਮ ਪਬਲਿਕ ਦੇ ਵਿੱਚ ਆ ਕੇ ਖੜ ਗਿਆ ਸੀਗਾ। ਲਾਲਾ ਲਾਜਪਤ ਰਾਏ ਜੀ ਜਦੋਂ ਭਾਸ਼ਣ ਦੇਣ ਲਈ ਸਟੇਜ ਤੇ ਆਏ ਤੇ ਬਹੁਤ ਸਾਰੇ ਲੋਕਾਂ ਨੇ ਨਾਅਰੇ ਲਾਏ, ਬਹੁਤ ਸਾਰਾ ਉਹਨਾਂ ਨੂੰ ਪਿਆਰ ਦਿੱਤਾ। ਫਿਰ ਕਹਿੰਦੇ ਕਿ ਇਸੇ ਮੀਟਿੰਗ ਦੇ ਵਿੱਚ ਸਾਡਾ ਇੱਕ ਦੋਸਤ ਜਿਹੜਾ ਇਹਨਾਂ ਦਾ ਨਾਲ ਆਜ਼ਾਦੀ ਘਲਾਟੀਆ ਸੀਗਾ ਜਿਹਦਾ ਨਾਂ ਉਹ ਝੰਗ ਸਿਆਲਾਂ ਦਾ ਸੰਪਾਦਕ ਬਾਂਕੇ ਦਿਆਲ ਬਿਹਾਰੀ, ਉਹ ਵੀ ਇੱਕ ਗਰਮ ਦਲੀਆ ਸੀ ਔਰ ਬਹੁਤ ਆਜ਼ਾਦੀ ਦੀਆਂ ਬਹੁਤ ਸਾਰੀਆਂ ਉਹ ਕਵਿਤਾਵਾਂ ਰਚਨਾਵਾਂ ਲੇਖ ਆਰਟੀਕਲ ਲਿਖਦਾ ਸੀਗਾ। ਉਸ ਵੇਲੇ ਉਹਨਾਂ ਦੀ ਲਿਖੀ ਹੋਈ ਕਵਿਤਾ ਝੰਗ ਸਿਆਲ ਦਾ ਸੰਪਾਦਕ ਬਾਂਕੇ ਦਿਆਲ ਬਿਹਾਰੀ ਉਹਨਾਂ ਦੀ ਲਿਖੀ ਹੋਈ ਕਵਿਤਾ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ, ਉਹਨਾਂ ਨੇ ਉਸ ਵੇਲੇ ਇਸ ਸਟੇਜ ਤੇ ਖੜ ਕੇ ਰਾਵਲਪਿੰਡੀ ਕਿਸਾਨ ਮੰਡੀ ਦੇ ਵਿੱਚ 1907 ਦੇ ਵਿੱਚ ਇਹ ਕਵਿਤਾ ਕਿਸਾਨਾਂ ਦੇ ਲਈ ਪੜ੍ਹੀ। ਉਹ ਕਹਿੰਦੇ ਕਿ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ, ਫਸਲਾਂ ਨੂੰ ਖਾ ਗਏ ਕੀੜੇ ਤਨ ਤੇ ਨਹੀਂ ਤੇਰੇ ਲੀੜੇ, ਭੁੱਖਾਂ ਨੇ ਖੂਬ ਨਚੋੜੇ ਰੋਂਦੇ ਤੇਰੇ ਬਾਲ ਓਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਬਣਦੇ ਨੇ ਤੇਰੇ ਲੀਡਰ ਰਾਜੇ ਤੇ ਖਾਨ ਬਹਾਦਰ, ਤੈਨੂੰ ਤੇ ਖਾਣ ਖਾਤਰ ਤੈਨੂੰ ਤੇ ਖਾਣ ਖਾਤਰ ਵਿਛਦੇ ਨੇ ਜਾਣ ਓਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ। ਹਿੰਦ ਹੈ ਤੇਰਾ ਮੰਦਰ ਉਸਦਾ ਪੁਜਾਰੀ ਤੂੰ ਝੱਲੇਗਾ ਕਦ ਤੱਕ ਆਪਣੀ ਖੁਆਰੀ ਤੂੰ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਸੀਨੇ ਤੇ ਤੂੰ ਖਾਵੇ ਤੀਰ ਰਾਂਝਾ ਤੂੰ ਏ ਦੇਸ਼ ਹੀਰ ਸੀਨੇ ਤੇ ਤੂੰ ਖਾਵੇ ਤੀਰ ਸੀਨੇ ਤੇ ਤੂੰ ਖਾਵੇ ਤੀਰ ਰਾਂਝਾ ਤੂੰ ਦੇਸ਼ ਹੀਰ ਸੰਭਲ ਕੇ ਚੱਲ ਤੂੰ ਮੇਰੇ ਵੀਰ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਤੇ ਕਹਿੰਦੇ ਕਿ ਇਸ ਵੇਲੇ ਉਸ ਕਵਿਤਾ ਨੇ ਜਨਮ ਲਿਆ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸੋ ਇਹ ਹਾਲਾਤ ਉਸ ਵੇਲੇ 1907 ਦੇ ਵਿੱਚ ਜਿਹੜੇ ਚਾਚਾ ਅਜੀਤ ਸਿੰਘ ਜੀ ਆਪਣੀ ਕਿਤਾਬ ਬਾਗੀ ਮਸੀਹਾ ਦੇ ਵਿੱਚ ਉਸ ਵੇਲੇ ਦੇ ਜਿਹੜੇ ਹਾਲਾਤ ਉਹਨਾਂ ਤੋਂ ਜਾਣੂ ਕਰਵਾ ਰਹੇ ਆ ਤੇ ਦੱਸ ਰਹੇ ਆ ਕਿ ਉਸ ਵੇਲੇ ਹਾਲਾਤ ਕਿੱਦਾਂ ਦੇ ਸੀ ਅੱਜ ਉਹੀ ਹਾਲਾਤ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਉਸ ਵੇਲੇ ਜਿਹੜੀ ਕਪਾਹ ਦੀ ਫਸਲ ਸੀਗੀ ਉਸ ਕਪਾਹ ਦੀ ਫਸਲ ਨੂੰ ਸਾਰੀ ਦੀ ਨੂੰ ਸਾਰੀ ਮਾਨਚੈਸਟਰ ਲਿਆਂਦਾ ਜਾਂਦਾ ਸੀਗਾ ਮਾਨਚੈਸਟਰ ਦੇ ਵਿੱਚ ਜਿੰਨੇ ਵੀ ਕੱਪੜੇ ਦੇ ਕਾਰਖਾਨੇ ਆ ਉਹ ਉਹਨਾਂ ਦੀ ਜਿਹੜੀ ਸ਼ੁਰੂਆਤ ਆ ਭਾਰਤੀ ਜਿਹੜੇ ਕਾਮਿਆਂ ਤੋਂ ਸ਼ੁਰੂ ਹੋਈ ਆ ਭਾਰਤ ਦੇ ਵਿੱਚੋਂ ਕਪਾਹ ਮਾਨਚੈਸਟਰ ਦੇ ਕਾਰਖਾਨਿਆਂ ਤੱਕ ਲਿਆਂਦੀ ਜਾਂਦੀ ਸੀ ਕੱਪੜਾ ਤਿਆਰ ਕੀਤਾ ਜਾਂਦਾ ਸੀਗਾ ਇਸੇ ਤਰ੍ਹਾਂ ਉਸ ਵੇਲੇ ਜਦੋਂ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ ਆਈ ਆ ਉਸ ਦੇ ਹਵਾਲੇ ਅੰਗਰੇਜ਼ਾਂ ਨੇ ਪੂਰੇ ਦਾ ਪੂਰਾ ਭਾਰਤ ਕਰ ਦਿੱਤਾ ਤੇ ਜੋ ਵੀ ਸੀ ਸਾਡੇ ਭਾਰਤ ਦੇ ਵਿੱਚ ਜਿਹੜੀ ਵੀ ਕੋਈ ਸ਼ੈ ਨਵੀਂ ਹੁੰਦੀ ਸੀ ਸੋਹਣੀ ਹੁੰਦੀ ਸੀਗੀ ਜਿਹਦਾ ਕੋਈ ਮੁੱਲ ਨਹੀਂ ਹੁੰਦਾ ਸੀਗਾ ਉਹ ਸਭ ਦਾ ਸਭ ਸਾਰੀ ਦੀ ਸਾਰੀ ਇੰਗਲੈਂਡ ਦੇ ਵਿੱਚ ਜਾਂਦੀ ਸੀਗੀ ਤੇ ਉਸ ਦੇ ਬਦਲੇ ਇੰਗਲੈਂਡ ਦੇ ਵਿੱਚੋਂ ਵਾਪਸ ਕੋਈ ਚੀਜ਼ ਭਾਰਤ ਦੇ ਵਿੱਚ ਨਹੀਂ ਸੀ ਆਉਂਦੀ ਪੋਰਟ ਐਕਸਪੋਰਟ ਜਿਸ ਤਰ੍ਹਾਂ ਅਦਲਾ ਬਦਲੀ ਜੇ ਦੇਸ਼ ਦੇ ਵਿੱਚੋਂ ਇੱਕ ਚੀਜ਼ ਦੂਸਰੇ ਦੇਸ਼ ਚ ਜਾਂਦੀ ਆ ਉਹਦੇ ਬਦਲੇ ਦੂਸਰਾ ਦੇਸ਼ ਆਪਣੀ ਉਤਪਾਦ ਉਸ ਦੇਸ਼ ਨੂੰ ਦਿੰਦਾ ਆ ਤਾਂ ਕਿ ਬੈਲੈਂਸ ਦੋਨੇ ਪਾਸੇ ਰਵੇ ਔਰ ਮੁਨਾਫਾ ਦੋਨਾਂ ਨੂੰ ਹੋਵੇ ਉਸ ਵੇਲੇ ਭਾਰਤ ਦੀ ਕਲਾ ਤੇ ਖੇਤੀ ਤੇ ਕਾਰਖਾਨੇ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਢਾ ਲੱਗੀ ਕਿਉਂਕਿ ਸਾਰਾ ਕੁਛ ਲੁੱਟਿਆ ਜਾ ਰਿਹਾ ਸੀਗਾ ਲੋਕਾਂ ਨੂੰ ਉਹਦਾ ਮੁੱਲ ਨਹੀਂ ਸੀ ਦਿੱਤਾ ਜਾ ਰਿਹਾ ਤੇ ਜਿਹੜਾ ਬਲੈਤ ਸੀਗਾ ਉਹ ਅਮੀਰ ਹੁੰਦਾ ਜਾ ਰਿਹਾ ਸੀ ਤੇ ਲੋਕ ਜਿਹੜੇ ਭਾਰਤੀ ਲੋਕ ਆਪਣੇ ਮਿਹਨਤ ਦੇ ਨਾਲ ਚੀਜ਼ਾਂ ਪੈਦਾ ਕਰਦੇ ਸੀ ਉਹਨਾਂ ਦਾ ਆਪਣਾ ਉਦਯੋਗ ਸੀਗਾ ਉਹਨਾਂ ਨੂੰ ਉਹ ਮੁੱਲ ਵਾਪਸ ਨਹੀਂ ਦਿੱਤੇ ਜਾਂਦੇ ਸੀ ਹੌਲੀ ਹੌਲੀ ਲੋਕਾਂ ਦੇ ਵਿੱਚ ਭੁੱਖਮਰੀ ਇਹ ਵਰਗੀ ਬਿਮਾਰੀਆਂ ਵੀ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਪਲੇਗ ਵੀ ਇਸੇ ਮਾਹੌਲ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਸਮਾਂ ਸੀਗਾ ਪਲੇਗ ਦਾ ਜਦੋਂ ਕਿ ਭਾਰਤ ਵਿੱਚ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਸੀ ਕਿਉਂਕਿ ਲੋਕਾਂ ਦੇ ਕੋਲ ਇੰਨੀ ਕੁ ਭੁੱਖ ਵੱਧ ਗਈ ਸੀ ਗਰੀਬੀ ਵੱਧ ਗਈ ਸੀ ਅੰਗਰੇਜ਼ਾਂ ਨੇ ਕੰਗਾਲ ਕਰ ਦਿੱਤਾ ਸੀ ਹਰ ਸ਼ੈ ਹਰ ਚੀਜ਼ ਆਪਣੇ ਦੇਸ਼ ਦੇ ਵਿੱਚ ਉਹਨਾਂ ਨੇ ਘਲਣੀ ਸ਼ੁਰੂ ਕਰ ਦਿੱਤੀ ਸੀਗੀ ਸੋ ਅੱਜ ਦੇ ਹਾਲਾਤ ਜੇ ਅਸੀਂ ਇੰਨੀ ਕੁ ਕਹਾਣੀ ਦੱਸਣ ਦਾ ਮੇਰਾ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਮੇਰਾ ਮਤਲਬ ਇਹੀ ਸੀ ਤੁਹਾਡੇ ਲਈ ਕਿ ਇਹ ਜਿਹੜਾ ਅੱਜ ਜਿਹੜਾ ਮੁੱਦਾ ਆ ਮੋਦੀ ਸਰਕਾਰ ਨੇ ਉਠਾਇਆ ਹੈਗਾ ਇੱਕ ਖਲਬਲੀ ਜਿਹੀ ਪੈਦਾ ਕਰ ਦਿੱਤਾ ਇੱਕ ਰੋਸ ਪੂਰੇ ਭਾਰਤ ਦੇ ਵਿੱਚ ਪੈਦਾ ਕਰ ਦਿੱਤਾ ਇਹ ਉਸ ਵੇਲੇ ਅੰਗਰੇਜ਼ਾਂ ਦੀ ਚਲਾਈ ਹੋਈ ਸ਼ੈ ਸੀਗੀ ਸ਼ੈ ਮਤਲਬ ਕਿ ਸਾਜਿਸ਼ ਸੀਗੀ ਜਿਹੜੀ ਅੱਜ ਮੋਦੀ ਸਰਕਾਰ ਵਾਪਸ ਉਸਨੇ ਦੁਹਰਾਇਆ ਹੈਗਾ ਆ ਚਾਚਾ ਅਜੀਤ ਸਿੰਘ ਜੀ ਕਹਿੰਦੇ ਆ ਕਿ ਅਸੀਂ ਲੋਕਾਂ ਨੇ ਸਾਡੇ ਲੋਕਾਂ ਨੇ ਅਸੀਂ ਸਭ ਨੇ ਰਲ ਕੇ ਬਹੁਤ ਵੱਡੇ ਧਰਨੇ ਦਿੱਤੇ ਅੰਦੋਲਨ ਨੂੰ ਕਾਮਯਾਬ ਕੀਤਾ ਇਸ ਨੂੰ ਤੇ ਅੰਗਰੇਜ਼ਾਂ ਤੋਂ ਅਸੀਂ ਇਹ ਜਿਹੜੇ ਬਿੱਲ ਪਾਸ ਕੀਤੇ ਸੀਗੇ ਅੰਗਰੇਜ਼ਾਂ ਨੇ ਅਸੀਂ ਵਾਪਸ ਲੈ ਕੇ ਉਹਨਾਂ ਨੂੰ ਰੱਦ ਕਰਵਾ ਦਿੱਤਾ ਸੀਗਾ ਤੁਸੀਂ ਹਿਸਾਬ ਲਾਓ ਫਿਰ ਉਹਨਾਂ ਲੋਕਾਂ ਦੇ ਅੰਦਰ ਚ ਕਿੰਨੀ ਸ਼ਿੱਦਤ ਦੇ ਨਾਲ ਉਹਨਾਂ ਨੇ ਇਹ ਆਪਣਾ ਜਿਹੜਾ ਅੰਦੋਲਨ ਜਾਰੀ ਰੱਖਿਆ ਤੇ ਲੋਕਾਂ ਦੇ ਅੰਦਰ ਜੋਸ਼ ਦੇਖ ਕੇ ਗੋਰੀ ਸਰਕਾਰ ਨੇ ਉਹ ਜਿਹੜੇ ਬਿੱਲ ਤਿਆਰ ਕੀਤੇ ਸੀਗੇ ਪਾਸ ਕੀਤੇ ਸੀ ਉਹ ਰੱਦ ਕਰ ਦਿੱਤੇ ਬੁਖਲਾ ਗਈ ਸੀ ਗੋਰੀ ਸਰਕਾਰ ਡਰ ਗਈ ਸੀ ਅੱਜ ਦੀ ਜਿਹੜੀ ਹਿੰਦੁਸਤਾਨ ਦੀ ਮੋਦੀ ਸਰਕਾਰ ਜੀ ਹੋਣੀ ਆ ਉਹਨਾਂ ਨੂੰ ਪਤਾ ਨਹੀਂ ਕਿ ਕਿਹੜੇ ਕੰਨ ਲੱਗੇ ਆ ਕਿਹੜੇ ਕੰਨਾਂ ਦੇ ਉਹਨਾਂ ਨੇ ਦਰ ਭੇੜੇ ਹੋਏ ਆ ਉਹਨਾਂ ਤੱਕ ਆਵਾਜ਼ਾਂ ਨਹੀਂ ਜਾ ਰਹੀਆਂ ਟਸ ਤੋਂ ਮਸ ਨਹੀਂ ਹੋ ਰਹੇ ਬੱਚਿਆਂ ਦੇ ਉੱਤੇ ਤਰਸ ਨਹੀਂ ਆ ਰਿਹਾ ਬਜ਼ੁਰਗਾਂ ਦੇ ਉੱਤੇ ਤਰਸ ਨਹੀਂ ਆ ਰਿਹਾ ਅੱਜ ਦੀ ਜਨਰੇਸ਼ਨ ਜਿਹੜੇ ਆਪਣੇ ਕੰਮ ਕਾਰ ਛੱਡ ਕੇ ਆਪਣੇ ਹੀ ਹੱਕ ਮੰਗ ਰਹੇ ਆ ਉਹ ਗੱਲ ਨਹੀਂ ਸੁਣ ਰਹੇ ਦੁਨੀਆਂ ਦੇ ਵਿੱਚ ਸੁਨੇਹਾ ਮੋਦੀ ਸਰਕਾਰ ਦਾ ਇਹੀ ਜਾ ਰਿਹਾ ਕਿ ਲੱਗਦਾ ਆ ਕਿ ਭਾਰਤ ਦੇ ਵਿੱਚ ਹੁਣ ਜਿਹੜਾ ਇੱਕ ਸ਼ਾਸਨ ਰਾਜ ਸ਼ੁਰੂ ਹੋ ਜਾਵੇਗਾ। ਲੋਕਤੰਤਰੀ ਰਾਜ ਦੇ ਨਜ਼ਾਰੇ ਤਾਂ ਅਸੀਂ ਹਾਲੇ ਤੱਕ ਦੇਖੇ ਨਹੀਂ। ਆਜ਼ਾਦੀ ਦਾ ਨਾਂ ਸੀ ਕਿਤਾਬਾਂ ਤੇ ਕਾਗਜ਼ਾਂ ਤੇ ਹੀ ਲਿਖਿਆ ਪੜਿਆ, ਆਜ਼ਾਦੀ ਨੂੰ ਕਿਸੇ ਨੇ ਭੋਗ ਕੇ ਨਹੀਂ ਦੇਖਿਆ। ਸੋ ਇਸ ਤਰ੍ਹਾਂ ਦਾ ਤਸ਼ੱਦਤ, ਇਸ ਤਰ੍ਹਾਂ ਦੀ ਲੁੱਟ ਖੋ ਉਹਨਾਂ ਦੇਸ਼ਾਂ ਚ ਹੀ ਹੁੰਦੀ ਆ ਕਿ ਜਿੱਥੇ ਦਾ ਜਿਹੜਾ ਸ਼ਾਸਕ ਆ, ਜਿੱਥੇ ਦਾ ਜਿਹੜਾ ਰਾਜਾ ਆ ਉਹ ਨਿਰਮੋਹੀ ਹੋਵੇ ਤੇ ਜਿਹਦੇ ਅੰਦਰ ਮੋਹ ਨਾ ਹੋਵੇ, ਜੇ ਆਪਣੇ ਦੇਸ਼ ਦੇ ਲਈ ਪਿਆਰ ਨਾ ਹੋਵੇ, ਲੁੱਠ ਸੁੱਠ ਵਾਲੀ ਉਹਦੀ ਸੋਚ ਹੋਵੇ ਤੇ ਫਿਰ ਉਹ ਉੱਥੇ ਖਿਲਾਫ਼ ਇਸ ਤਰ੍ਹਾਂ ਦੇ ਧਰਨੇ ਉਲੀਕੇ ਜਾਂਦੇ ਆ ਤੇ ਹੁੰਦੇ ਆ। ਅੱਜ ਜਿਹੜਾ ਸਮਾਂ ਆ ਉਹ ਪੁਰਾਣੇ ਸਮੇਂ ਨੂੰ ਦੁਹਰਾ ਰਿਹਾ, ਜਿਹੜਾ 1907 ਦਾ ਸਮਾਂ, ਉਸ ਵੇਲੇ ਲੋਕਾਂ ਨੇ ਜਿੱਤ ਹਾਸਲ ਕੀਤੀ ਸੀ। ਅੱਜ ਦੇ ਸਮੇਂ ਦੇ ਲਈ ਸਾਡੀਆਂ ਅਰਦਾਸਾਂ ਦੇ ਲਈ ਆ ਹੱਥ ਉੱਠੇ ਹੋਏ ਨੇ। ਸੋ ਦੋਸਤੋ, ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਮਿਲਦੇ ਆ ਇਸੇ ਥਾਂ ਤੇ, ਇਸੇ ਜਗ੍ਹਾ ਤੇ, ਇਸੇ ਰੇਡੀਓ ਸਟੇਸ਼ਨ ਤੇ। ਸੁਣਦੇ ਰਹੋ ਜੀ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਤ ਚੋਂ ਹੱਟ ਕੇ ਹਿੱਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਗਲੀਓ मोहब्बत होगी मेरे महबूब तरह तू आह भरे तू भी किसी से प्यार करे और रहे वो तुझसे परे तूने ओ सनम ढाए है सितम तो ये तू भूल न जाना कि न तुझ पे भी नायत होगी आज रुसवा तेरी गलियों में मोहब्बत होगी मेरे महबूब कयामत होगी आज रुसवा तेरी गलियों में मोहब्बत होगी मेरी नजरें तो गिला करती है तेरे दिल को भी सनम तुझ से शिकायत होगी मेरे महबूब
जी हाँ दोस्तों तुसी सुन रहे हो हरमन रेडियो अंजुजीत शर्मा दे नाल लहरां प्रोग्राम अज आपां गलबात किसानी मुद्दे दे उत्ते कीती है किसानी मोर्चे दे उत्ते कीती है ते नाल ही नाल असीं अपने हक्कां दी ते मंगां दी गल कीती हैगी आ कि जिहड़ी सरकार नूं मन लैणियां चाहीदियां आ ते नाल ही नाल असीं इतिहास दा इक पुराना पन्ना भी फरोलिया हैगा है कि उस वेले दे हालात जिहड़े सन अज मुड़ के उही हालात साडे देश दे बणे होए हन गल वक्खरी आ कि उस वेले गोरी सरकार सी अज दे टाइम दे विच साडी अपनी सरकार आ जिहड़ी कि साडे नाल सानू इस तरह साडे नाल पेश आ रही है कि जिस तरह असीं दूसरे देश दे विच्चों आए होईए ते ओनू साडी बोली समझ नहीं आ रही ते जां सानू ओदी बोली समझ नहीं आ रही ते जां फिर ओ इक ऐसा राजा जिहड़ा राजा मतलब कि मैं तो ओनू शासन काल दी गल करांगी जदों असीं राजे दा नां लैंदे आ ते राजा साडे मूहरे ओही आ जांदा जिहड़ा लोकां दे उत्ते अपनी प्रजा दे उत्ते हुक्म चलांदा हुक्मरान हैगा ਇਹ ਜਿਹੜੇ ਬੈਠੇ ਆ ਸਾਡੀਆਂ ਕੁਰਸੀਆਂ ਦੇ ਉੱਤੇ ਸਾਡੀਆਂ ਵੋਟਾਂ ਲੈ ਕੇ ਜਿਹੜੇ ਸਾਡੇ ਹੀ ਟੈਕਸ ਖਾ ਰਹੇ ਆ ਸਾਡੇ ਹੀ ਅੰਨ ਪਾਣੀ ਖਾ ਰਹੇ ਆ ਔਰ ਸਾਡੀਆਂ ਹੀ ਜਿਹੜੀਆਂ ਅਸੀਂ ਆਪਣੀਆਂ ਸ਼ੁਭ ਇਛਾਵਾਂ ਉਹਨਾਂ ਨੂੰ ਦਿੰਦੇ ਹਾਂ ਉਹਨਾਂ ਦੇ ਦਰਖਤ ਦੇ ਥੱਲੇ ਬੈਠ ਕੇ ਇਹ ਉਹਨਾਂ ਨੂੰ ਮਾਣਦੇ ਹੋਏ ਸਾਡੇ ਤੇ ਹੀ ਤਸ਼ੱਦਦ ਕਰ ਰਹੇ ਆ ਮੈਂ ਇਹਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਤਾਂ ਰਾਜਾ ਜਿਹੜਾ ਕਹਾਂਗੀ ਰਾਜਾ ਮਤਲਬ ਕਿ ਇਹ ਕੋਈ ਬਹੁਤ ਵਧੀਆ ਨਹੀਂ ਮੇਰੀ ਸੋਚ ਦੇ ਮੁਤਾਬਕ ਜਿਹੜਾ ਤਸ਼ੱਦਦ ਕਰਦਾ ਆ ਜਿਹੜਾ ਸ਼ਾਸਨ ਕਾਲ ਦਾ ਰਾਜਾ ਜਿਹੜਾ ਕਿ ਜਿਹਦੇ ਥੱਲੇ ਗੋਲੇ ਗੋਲੀਆਂ ਕੰਮ ਕਰਦੇ ਆ ਉਹ ਸਮਝਦਾ ਆ ਤੇ ਅਸੀਂ ਇਹ ਲੋਕ ਏਦਾਂ ਦੇ ਨਹੀਂ ਹੈਗੇ ਅਸੀਂ ਉਹ ਨਹੀਂ ਕਿਉਂਕਿ ਅਸੀਂ ਆਜ਼ਾਦ ਮੁਲਕ ਦੇ ਲੋਕ ਆ ਪਰ ਇਹ ਸਾਨੂੰ ਇਸ ਤਰ੍ਹਾਂ ਦਾ ਸਮਝ ਕੇ ਬਣਾ ਕੇ ਸਾਡੇ ਨਾਲ ਉਸ ਤਰ੍ਹਾਂ ਹੀ ਪੇਸ਼ ਆਉਂਦੇ ਆ ਸੋ ਸਾਨੂੰ ਆਪਣੀ ਆਜ਼ਾਦੀ ਦੇ ਮਤਲਬ ਨੂੰ ਸਮਝਣਾ ਪਵੇਗਾ ਸਾਨੂੰ ਇਹ ਸਾਨੂੰ ਆਪਣੇ ਹੱਕਾਂ ਬਾਰੇ ਜਿੱਥੇ ਸਮਝ ਲੱਗ ਗਈ ਆ ਸਾਨੂੰ ਆਜ਼ਾਦੀ ਬਾਰੇ ਸਾਡੀ ਮਾਨਸਿਕਤਾ ਆ ਜਿਹੜੀ ਕਮਜ਼ੋਰ ਹੋ ਚੁੱਕੀ ਆ ਉਹਨੂੰ ਤਾਕਤ ਦੇਣੀ ਪਵੇਗੀ ਹੋਰ ਅੱਗੇ ਜ਼ਿਆਦਾ ਹੁਣ ਜਿੰਨਾ ਕੰਪਿਊਟਰ ਯੁੱਗ ਹੈਗਾ ਆ ਜਿੰਨਾ ਵੀ ਅਸੀਂ ਉਹਦੇ ਚ ਨੌਲੇਜ ਲੈ ਸਕੀਏ ਆਪਣੇ ਆਪ ਨੂੰ ਹੋਰ ਅਸੀਂ ਵਧੀਆ ਤਰੀਕੇ ਨਾਲ ਪੇਸ਼ ਆ ਕੇ ਵਧੀਆ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਆਪਣੇ ਹੱਕਾਂ ਦੀ ਗੱਲ ਕਰ ਸਕੀਏ ਇੱਕ ਬਹੁਤ ਵਧੀਆ ਇਸ਼ਾਰਾ ਹੈਗਾ ਆ ਕਿ ਅੱਜ ਦਾ ਮਨੁੱਖ ਬਜ਼ੁਰਗ ਆ ਜਿਹੜੇ ਉਹ ਆਪਣੇ ਅੱਜ ਮੋਰਚੇ ਦੇ ਵਿੱਚ ਬੈਠੇ ਆ ਕਿੰਨੇ ਬਜ਼ੁਰਗ ਆ ਇੱਕ ਬਜ਼ੁਰਗ ਮਾਤਾ 73 ਸਾਲ ਦੀ ਸੀ ਉਹਦੀ ਉਮਰ ਜਾਂ 83 ਸਾਲ ਦੀ ਸੀਗੀ ਟਰੈਕਟਰ ਚਲਾ ਕੇ ਉਹ ਦਿੱਲੀ ਫਲੋਰ ਤੋਂ ਉਹ ਦਿੱਲੀ ਵੱਲ ਨੂੰ ਜਾ ਰਹੇ ਹੈਗੇ ਆ ਉਹਨਾਂ ਦੇ ਨਾਲ ਦੂਸਰੀ ਲੇਡੀਜ਼ ਵੀ ਹੈਗੀ ਆ ਤੇ ਦੇਖੋ ਫਿਰ ਉਹ ਜਿਹੜੇ ਉਹਨਾਂ ਕੋਲ ਇੰਨੀ ਨੌਲੇਜ ਹੈਗੀ ਆ ਇੰਨਾ ਗਿਆਨ ਆ ਇਹਨਾਂ ਬਜ਼ੁਰਗਾਂ ਦੇ ਕਰਕੇ ਜਿਹੜੇ ਉਹ ਇੰਨਾ ਗਿਆਨ ਰੱਖਦੇ ਆ ਉਹਨਾਂ ਦੇ ਨਾਲ ਹੀ ਇਹ ਜਿਹੜਾ ਸੰਘਰਸ਼ ਆ ਅੱਗੇ ਵੱਧ ਰਿਹਾ ਹੈਗਾ ਇਹ ਸਮਝ ਜਾਣਾ ਚਾਹੀਦਾ ਕਿ ਮਨੁੱਖ ਆ ਜਿਹੜਾ ਉਹਨੂੰ ਆਪਣੀਆਂ ਮੰਗਾਂ ਦਾ ਪਤਾ ਉਹਨੂੰ ਪਤਾ ਕਿ ਮੈਂ ਹਰ ਚੀਜ਼ ਕਿਸ ਤਰ੍ਹਾਂ ਮੰਗਣੀ ਹੈਗੀ ਆ ਉਹ ਟਾਈਮ ਨਿਕਲ ਗਿਆ ਕਿ ਜਦੋਂ ਇੱਕ ਦਬਾਇਆ ਜਾਂਦਾ ਸੀ ਉਹਦੇ ਤੇ ਗੁਲਾਮੀ ਦਾ ਭਾਰ ਰੱਖਿਆ ਜਾਂਦਾ ਸੀਗਾ। ਅੱਜ ਭਾਰ ਢੋਣ ਵਾਲੇ ਉਹ ਜਿਹੜੇ ਕਹਿੰਦੇ ਆ ਕਿ ਇੱਕ ਜਾਨਵਰ ਦੀ ਤਰ੍ਹਾਂ ਜਿਹੜਾ ਸਮਝਿਆ ਜਾਂਦਾ ਸੀ, ਅੱਜ ਦਾ ਉਹ ਟਾਈਮ ਨਹੀਂ ਹੈਗਾ। ਉਹ ਸੂਰਜ ਕਦੋਂ ਦੇ ਢਲ ਚੁੱਕੇ ਹੈਗੇ ਆ। ਅੱਜ ਦਾ ਜਿਹੜਾ ਸੂਰਜ ਆ ਉਹ ਮਨੁੱਖ ਦੇ ਹੱਥ ਦੇ ਵਿੱਚ ਆ, ਉਹਦੀ ਮੁਕੱਦਰ ਚ ਨਹੀਂ। ਅਸੀਂ ਹੱਥ ਦੀ ਗੱਲ ਕਰਦੇ ਕਿ ਸਾਡੇ ਹੱਥ ਦੇ ਵਿੱਚ ਉਹ ਰੋਸ਼ਨੀ ਹੈਗੀ ਆ ਕਿ ਅਸੀਂ ਆਪਣੇ ਜਿਹੜੇ ਸਾਡੇ ਕਿਸਮਤ ਦਾ, ਜਿਹੜੇ ਸਾਡੇ ਦੇਸ਼ ਦਾ ਹੀ ਭਵਿੱਖ ਦਾ ਜਿਹੜਾ ਸੂਰਜ ਆ ਉਹਨੂੰ ਅਸੀਂ ਆਪ ਉਜਾਗਰ ਕਰਨਾ ਹੈਗਾ ਆ। ਇਸੇ ਕਰਕੇ ਅੱਜ ਇਹ ਗੱਲ ਚੱਲ ਰਹੀ ਹੈਗੀ ਆ ਕਿਸਾਨ ਮੋਰਚੇ ਦੀ। ਨਾਲ ਹੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਦੀ ਜਾਵਾਂ ਕਿ ਇਸੇ ਤਰ੍ਹਾਂ ਦਾ ਕਿਸਾਨ ਮੋਰਚਾ ਆਪਣੇ ਜਰਮਨ ਦੇ ਵਿੱਚ ਸਾਡੇ ਹੋਇਆ ਸੀਗਾ ਕੁਛ ਮਹੀਨੇ ਪਹਿਲਾਂ ਬਰਲਿਨ ਦੇ ਵਿੱਚ। ਜਿਹੜੀ ਸਾਡੀ ਰਾਜਧਾਨੀ ਬਰਲਿਨ ਆ ਉਹਨੂੰ ਪੂਰਾ ਦਾ ਪੂਰਾ ਕਵਰ ਕੀਤਾ ਗਿਆ ਸੀਗਾ। ਜਿਹੜੇ ਵੀ ਫਾਰਮਰਸ ਹੈਗੇ ਆ ਪੂਰੇ ਗ੍ਰੀਨ ਰੰਗ ਦੇ ਟਰੈਕਟਰ ਲੈ ਕੇ ਉਹਨਾਂ ਨੇ ਰੈਲੀ ਕੱਢੀ ਸੀਗੀ ਸਰਕਾਰ ਦੇ ਖਿਲਾਫ਼। ਉਹਨਾਂ ਨੇ ਰੈਲੀ ਕੱਢੀ ਸੀਗੀ ਕਿ ਜਿਹੜੇ ਅਸੀਂ ਕਿਸਾਨ ਲੋਕ ਆ, ਅਸੀਂ ਮਿਹਨਤ ਕਰਕੇ ਆਪਣੀ ਜ਼ਮੀਨ ਉਪਜਾਊ ਕਰਦੇ ਹਾਂ, ਜ਼ਮੀਨ ਨੂੰ ਸਮਾਂ ਦਿੰਦੇ ਹਾਂ, ਤਾਕਤਵਰ ਫਸਲ ਪੈਦਾ ਕਰਦੇ ਹਾਂ। ਜਰਮਨ ਦੇ ਵਿੱਚ ਅਸੀਂ ਉਸ ਫਸਲ ਨੂੰ ਘਰ ਘਰ ਤੱਕ ਪਹੁੰਚਾਉਂਦੇ ਹਾਂ ਅੰਨ ਪਾਣੀ ਦੇ ਰੂਪ ਦੇ ਵਿੱਚ। ਔਰ ਜਿਨ੍ਹਾਂ ਦੀਆਂ ਗਾਵਾਂ ਸੀਗੀਆਂ ਰੱਖੀਆਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਦੁੱਧ ਆ ਇਹ ਸਾਡਾ ਆਪਣਾ ਪ੍ਰੋਡਕਟ ਆ, ਅਸੀਂ ਬਾਜ਼ਾਰ ਚ ਲੈ ਕੇ ਜਾਂਦੇ ਹਾਂ, ਮਾਰਕੀਟ ਚ ਦੁੱਧ ਜਾਂਦਾ ਤੇ ਸਾਨੂੰ ਸਾਡੀ ਜਿਹੜੀ ਮਿਹਨਤ ਆ ਉਹਦਾ ਉਹ ਸਾਨੂੰ ਕੀਮਤ ਨਹੀਂ ਦਿੱਤੀ ਜਾਂਦੀ। ਸਾਡੇ ਤੋਂ ਟੈਕਸ ਜ਼ਿਆਦਾ ਲਏ ਜਾਂਦੇ ਆ ਤੇ ਸਾਨੂੰ ਉਹ ਕੀਮਤ ਨਹੀਂ ਦਿੱਤੀ ਜਾਂਦੀ। ਸਾਡੀ ਖਾਦ ਦੇ ਉੱਤੇ, ਸਾਡੇ ਟਾਈਮ ਦੇ ਉੱਤੇ ਜੋ ਅਸੀਂ ਇਹ ਕਰਦੇ ਹਾਂ ਉਹ ਬਹੁਤ ਜ਼ਿਆਦਾ ਖਰਚ ਆਉਂਦਾ ਆ, ਸਾਨੂੰ ਉਸ ਹਿਸਾਬ ਨਾਲ ਸਾਡਾ ਮੁਆਵਜ਼ਾ ਜਿਹੜਾ ਸਾਨੂੰ ਦਿੱਤਾ ਨਹੀਂ ਜਾਂਦਾ। ਇਸ ਰੋਸ ਦੇ ਵਿੱਚ ਆ ਕੇ ਜਰਮਨ ਦੇ ਜਿੰਨੇ ਵੀ ਸੀਗੇ ਕਿਸਾਨ ਉਹ ਬਰਲਿਨ ਦੇ ਵਿੱਚ ਇਕੱਠੇ ਹੋਏ ਸੀਗੇ ਔਰ ਪੂਰੀ ਟਰੈਕਟਰਾਂ ਦੇ ਨਾਲ ਉਹਨਾਂ ਨੇ ਬਰਲਿਨ ਪੂਰਾ ਦੇ ਪੂਰਾ ਘੇਰ ਲਿਆ ਸੀ। ਜਿੱਦਾਂ ਹੁਣ ਦਿੱਲੀ ਦੇ ਉੱਤੇ ਮੋਰਚਾ ਲਾ ਕੇ ਬੈਠੇ ਆ ਪੰਜਾਬੀ, ਇਸੇ ਤਰ੍ਹਾਂ ਜਰਮਨ ਵਾਲਿਆਂ ਨੇ ਕੀਤਾ ਸੀਗਾ। ਔਰ ਫਿਰ ਜਰਮਨ ਸਰਕਾਰ ਇਸ ਤਰ੍ਹਾਂ ਸੀ ਉਹ ਬੁਖਲਾ ਗਈ ਸੀਗੀ ਤੇ ਉਹਨੇ ਕੁਛ ਹੀ ਘੰਟਿਆਂ ਦੇ ਵਿੱਚ ਫੈਸਲਾ ਲੈ ਕੇ ਆਪਣੀਆਂ ਮੰਗਾਂ ਜਿਹੜੇ ਉਹਨੇ ਮੁੱਦੇ ਪਾਸ ਕੀਤੇ ਸੀਗੇ ਉਹ ਉਹਨਾਂ ਨੇ ਰੱਦ ਕਰ ਦਿੱਤੇ ਸੀਗੇ। ਉਹਨਾਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਕੀਤੇ, ਉਹਨਾਂ ਦੀ ਸਹਿਮਤੀ ਦੇ ਨਾਲ ਕੀਤੇ। ਬੇਸ਼ੱਕ ਉਹਨਾਂ ਦੀ ਉਸ ਵੇਲੇ ਇਹ ਨਹੀਂ ਸੀ ਸਹਿਮਤੀ ਲਈ ਗਈ ਜਾਂ ਕਿਸਾਨਾਂ ਨੂੰ ਇਹ ਹੁਣ ਤੱਕ ਵੀ ਸੀਗਾ ਲੱਗਦਾ ਕਿ ਸਾਨੂੰ ਸਾਡੇ ਜਿਹੜੇ ਹੱਕ ਆ ਉਹ ਸਾਨੂੰ ਪੂਰੇ ਨਹੀਂ ਦਿੱਤੇ ਜਾ ਰਹੇ ਤੇ ਉਹਨਾਂ ਨੇ ਜਾ ਕੇ ਪ੍ਰੋਟੈਸਟ ਕੀਤਾ ਸੀਗਾ। ਸੋ ਇੰਡੀਆ ਦੀ ਸਰਕਾਰ ਨੇ ਬਿਲਕੁਲ ਹੀ ਅਨੋਖਾ ਕੰਮ ਕੀਤਾ ਹੈਗਾ ਆ ਕਿ ਉਹਨਾਂ ਨੇ ਸਰਕਾਰ ਤੋਂ ਆਪਣੇ ਜਿਹੜੇ ਨਾਗਰਿਕ ਸੀਗੇ ਜਿਹੜੇ ਇੱਥੇ ਬਛਿੰਦੇ ਸੀ ਹਿੰਦੁਸਤਾਨ ਤੇ ਕਿਸੇ ਤੋਂ ਵੀ ਪੁੱਛਣ ਦੀ ਇਹ ਜ਼ਰੂਰਤ ਨਾ ਸਮਝੀ ਤੇ ਬਿੱਲ ਪਾਸ ਕਰਕੇ ਸਾਹਮਣੇ ਰੱਖ ਦਿੱਤਾ। ਸੋ ਅੱਜ ਉਹਦੀਆਂ ਹੀ ਹੱਕਾਂ ਤੇ ਮੰਗਾਂ ਦੀ ਗੱਲ ਹੋ ਰਹੀ ਆ। ਅੱਜ ਦਾ ਮਨੁੱਖ ਆਪਣੇ ਆਪ ਨੂੰ ਆਜ਼ਾਦ ਸਮਝਦਾ ਹੈਗਾ, ਇਸ ਕਰਕੇ ਉਹ ਆਜ਼ਾਦੀ ਦੇ ਨਾਲ ਹਰ ਕੰਮ ਕਰਦਾ ਹੈਗਾ। ਸਾਨੂੰ ਆਜ਼ਾਦੀ ਦੇ ਮਤਲਬਾਂ ਦਾ ਸਮਝ ਲੱਗ ਗਈ ਆ, ਇਸ ਕਰਕੇ ਸੜਕਾਂ ਦੇ ਉੱਤੇ ਅੱਜ ਦਾ ਮਨੁੱਖ ਬੈਠਾ ਹੈਗਾ। ਸੁਣਦੇ ਹਾਂ ਖੂਬਸੂਰਤ ਗੀਤ ਤੇ ਫਿਰ ਉਸ ਤੋਂ ਬਾਅਦ ਜਿਹੜਾ ਹਿੱਸਾ ਰਹਿ ਗਿਆ ਅਖੀਰਲਾ ਇਸ ਪ੍ਰੋਗਰਾਮ ਦਾ ਉਹਦੇ ਵਿੱਚ ਗੱਲਬਾਤ ਥੋੜੀ ਸਾਂਝ ਪਾ ਕੇ ਤੇ ਫਿਰ ਅਗਲੇ ਹਫ਼ਤੇ ਅਸੀਂ ਫਿਰ ਮਿਲਾਂਗੇ। ਸੁਣਦੇ ਹਾਂ ਖੂਬਸੂਰਤ ਗੀਤ।
किसी की मुस्कुराहटों पे हो निसार, किसी का दर्द मिल सके तो ले उधार, किसी के वास्ते हो तेरे दिल में प्यार।
जीना इसी का नाम है।
किसी की मुस्कुराहटों पे हो निशान, किसी का दर्द मिल सके तो ले उधार, किसी के वास्ते हो तेरे दिल में प्यार,
जीना इसी का नाम है। हम अमीर हैं, माना अपनी जेब से फकीर हैं, फिर भी यारों दिल के हम अमीर हैं।
मिटे जो प्यार के लिए वो जिंदगी, जले बहार के लिए वो जिंदगी, किसी को हो ना हो हमें तो ऐतबार,
जीना इसी का नाम है। रिश्ता दिल से दिल के ऐतबार का, जिंदा है हम ही से नाम प्यार का, रिश्ता दिल से दिल के ऐतबार का, जिंदा है हम ही से नाम प्यार का,
के मर के भी किसी को याद आएंगे, किसी के आंसुओं में मुस्कुराएंगे, कहेगा फूल हर कली से बार बार,
जीना इसी का नाम है।
किसी की मुस्कुराहटों पे हो निशान, किसी का दर्द मिल सके तो ले उधार, किसी के वास्ते हो तेरे दिल में प्यार,
जीना इसी का नाम है।
खूबसूरत गीत ते हुण जांदे जांदे कुछ काम दीआं गल्लां कर लैंदे हैगे आ। कहिंदे आ कि किताबां पढ़न दा शौक होवे तां उमर भावें वधी भी होवे पर बुढ़ापे दा कदे अहसास नहीं हुंदा हैगा। मतलब के इंसान नूं किताबां दे नाल जुड़े रहना चाहीदा। किताबां ओह हन जिहदे विच सानूं ज्ञान मिलदा आ, जिहड़ी सानूं दुनिया दी सैर करवाउंदे आ। इस गल का भी थानू पता होगा कि बाहरले मुल्कां दे विच, यूरोप दे विच, बाहरले मुल्कां दे विच लोक किताबां नाल बहुत ज्यादा जुड़े हुए आ। जदों असीं इत्थे बसां दे विच, ट्रेनां दे विच, मैनूं दूसरे देशां दा तां नहीं पता, जर्मन दे विच जिहड़े लोक आ ओह बहुत ज्यादा ट्रेनां दे विच ते बसां दे विच ज्यादा ट्रैवल करदे हैगे आ। हर सिटी दे विच सिटी बसां लगियां होईयां ने जिहदे विच तुसीं अपना रोज उत्थे पता नहीं किन्ने के यात्री चढ़दे आ, पैसेंजर चढ़दे आ, उतरदे आ। हर किसी दे हाथ च तां नहीं, हर दूजे तीजे दे हाथ दे विच किताब हुंदी आ। ओह इह लोक जिहड़े जर्मन दे लोक आ, बस जां ट्रेन दे विच बैठ के गप्पां मारन दी बजाए जिस तरह असीं ग्रुप बना के फिर असीं गल्लां शुरू हो जांदे आ, चाहे असीं दूसरे नूं नहीं भी जाणदे हुंदे, जिहड़ा साडे नाल मुसाफर बस दे विच जां ट्रेन च बैठा हुंदा, असीं बहुत सारियां गल्लां कर लैंदे आ, रिश्तेदारियां बना लैंदे आ, एक दूसरे नूं जानना शुरू कर दिंदे आ टाइम पास करन दे लई। इह लोक उस टाइम दे विच आराम नाल अपनी किताब पढ़नी पसंद करदे आ, चाहे कितें बस स्टैंड ते बैठे आ जां फिर डॉक्टर दे उहनां दी अपॉइंटमेंट हैगी आ ते उस जिहड़ा वेटिंग रूम दे विच बैठे आ, अपने नाल उह किताब लै के जांदे आ ते उत्थे वी किताबां पईयां हुंदियां आ। लोग बहुत ज्यादा किताबां दे नाल इन्हां दा लगा हैगा। ते दूसरी गल, जर्मन दे विच सड़कां दे उत्ते लाइब्रेरियां बनियां हैगियां फ्री दे विच, ਜਿਹਦੇ ਉੱਤੇ ਲਿਖਿਆ ਕਿ ਜੇ ਤੁਸੀਂ ਕੋਈ ਕਿਤਾਬ ਪੜ੍ਹ ਲਈ ਆ ਔਰ ਤੁਹਾਡੇ ਕੰਮ ਦੀ ਨਹੀਂ ਤੇ ਤੁਸੀਂ ਇਸ ਲਾਇਬ੍ਰੇਰੀ ਦੇ ਵਿੱਚ ਉਸ ਕਿਤਾਬ ਨੂੰ ਤੁਸੀਂ ਰੱਖ ਸਕਦੇ ਹੋ ਤਾਂ ਕਿ ਕੋਈ ਦੂਸਰਾ ਪੜ੍ਹ ਸਕੇ ਤੇ ਤੁਹਾਨੂੰ ਇਸ ਲਾਇਬ੍ਰੇਰੀ ਚੋਂ ਕੋਈ ਕਿਤਾਬ ਪਸੰਦ ਆ ਤੇ ਤੁਸੀਂ ਮੁਫ਼ਤ ਦੇ ਵਿੱਚ ਲੈ ਕੇ ਜਾ ਸਕਦੇ ਹੈਗੇ ਆ। ਲੋਕਾਂ ਦੀ ਇਮਾਨਦਾਰੀ ਇੰਨੀ ਆ ਕਿ ਜਿਨ੍ਹਾਂ ਨੂੰ ਨਹੀਂ ਆਪਣੇ ਘਰ ਦੇ ਵਿੱਚ ਕਿਤਾਬਾਂ ਚਾਹੀਦੀਆਂ ਉਹ ਲਿਆ ਕੇ ਲਾਇਬ੍ਰੇਰੀ ਚ ਉੱਥੇ ਰੱਖਦੇ ਆ ਤੇ ਜਿਨ੍ਹਾਂ ਨੂੰ ਪਸੰਦ ਹੈ ਕੋਈ ਕਿਤਾਬ ਨਹੀਂ ਪੜ੍ਹੀ ਤੇ ਉਸ ਲਾਇਬ੍ਰੇਰੀ ਚੋਂ ਲੈ ਕੇ ਜਾਂਦੇ ਹੈਗੇ। ਮੁਫ਼ਤ ਦੇ ਵਿੱਚ ਕਿਤਾਬਾਂ ਦਾ ਆਦਾਨ ਪ੍ਰਦਾਨ ਉਹ ਜਿਹੜੀਆਂ ਸੜਕ ਦੇ ਬਣੀਆਂ ਹੋਈਆਂ ਲਾਇਬ੍ਰੇਰੀਆਂ ਇਹ ਕਰ ਰਹੀਆਂ ਹੈਗੀਆਂ। ਸੋ ਕਿੰਨਾ ਚੰਗੇ ਇਹ ਮੁਲਕ ਨੇ, ਕਿੰਨੀ ਇਹ ਸੋਚ ਵੰਡਦੇ ਆ ਇਹ ਮੁਲਕ, ਏਦਾਂ ਦੀਆਂ ਸੋਚਾਂ, ਕਿਤਾਬਾਂ ਦੀਆਂ ਸੋਚਾਂ, ਛੋਟੀਆਂ ਛੋਟੀਆਂ ਸੋਚਾਂ ਜਿਹੜੀਆਂ ਉਹਨਾਂ ਦੇਸ਼ਾਂ ਦੇ ਵਿੱਚ ਹੀ ਆਉਂਦੀਆਂ ਜਿੱਥੇ ਰੋਜੀ ਰੋਟੀ ਦੇ ਜੁਗਾੜ ਚੰਗੇ ਹੁੰਦੇ ਆ, ਜਿੱਥੇ ਸਰਕਾਰਾਂ ਦੇ ਨਾਲ ਉੱਥੇ ਦਾ ਜਿਹੜਾ ਨਾਗਰਿਕ ਆ, ਉੱਥੇ ਦਾ ਜਿਹੜਾ ਸਿਟੀਜਨ ਆ, ਉਹ ਮੱਥਾ ਨਹੀਂ ਲਾਉਂਦਾ ਕਿਉਂਕਿ ਉਹਨਾਂ ਨੂੰ ਸਾਰਾ ਕੁਛ ਮਿਲ ਰਿਹਾ ਹੁੰਦਾ ਘਰਾਂ ਦੇ ਵਿੱਚ ਬੈਠਿਆਂ ਨੂੰ। ਉਹ ਰੋਜ਼ ਧਰਨਿਆਂ ਦੇ ਲਈ ਨਹੀਂ ਉਤਰਦੇ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਸੰਘਰਸ਼ ਨਹੀਂ ਹੁੰਦਾ, ਰੋਟੀ ਰੋਜੀ ਦਾ ਸੰਘਰਸ਼ ਨਹੀਂ ਹੁੰਦਾ। ਇਸ ਗੱਲ ਦਾ ਦੁਖਾਂਤ ਆ ਕਿ ਸਾਡਾ ਦੇਸ਼ ਜਿੱਥੇ ਇੱਕ ਸੋਨੇ ਦੀ ਚਿੜੀ ਪਹਿਲਾਂ ਦੱਸਦੇ ਸੀਗੇ ਤੇ ਅੱਜ ਉਹੀ ਨਾ, ਹੁਣ ਉਹ ਪਿੱਤਲ ਦੀ ਰਹੀ ਤੇ ਨਾ ਕਿਸੇ ਹੋਰ ਧਾਂਤ ਦੀ ਰਹੀ ਤੇ ਮਨੁੱਖ ਵੀ ਉਹਦੇ ਅੰਦਰ ਜਿਹੜਾ ਇੱਕ ਖੋਖਲਾ ਹੋ ਗਿਆ ਕਿਉਂਕਿ ਜ਼ਰੂਰਤਾਂ ਨੇ ਉਹਨੂੰ ਖੋਖਲਾ ਕਰ ਦਿੱਤਾ। ਆਏ ਦਿਨ ਸਰਕਾਰਾਂ ਧੱਕੇਸ਼ਾਹੀ ਕਰ ਰਹੀਆਂ ਤੇ ਆਏ ਦਿਨ ਇਨਸਾਨ ਕਦੇ ਖੁਦਕੁਸ਼ੀਆਂ ਕਰ ਰਿਹਾ ਤੇ ਕਦੇ ਉਹ ਧਰਨੇ ਦੇ ਰਿਹਾ। ਸੋ ਏਦਾਂ ਦੇ ਮੁਲਕ ਦੇ ਵਿੱਚ ਕਿਤਾਬਾਂ ਦੀ ਗੱਲ ਸਾਡੇ ਹੁੰਦੀ ਆ, ਲੇਕਿਨ ਸਮਝ ਜਾਂ ਉਹਦੀ ਧਾਰਨੀ ਕੋਈ ਕੋਈ ਇਹੀ ਹੁੰਦਾ। ਰੱਬ ਕਰੇ ਕਿ ਸਾਡਾ ਸਾਰਾ ਮਾਹੌਲ ਠੀਕ ਹੋਵੇ। ਸੋ ਇਹ ਸੀ ਕਿਤਾਬਾਂ ਦੀ ਗੱਲ ਤੇ ਅੱਗੇ ਅਧਿਆਪਕ ਦੀ ਗੱਲ ਕਰਦੇ ਆ। ਕਹਿੰਦੇ ਕਿ ਚੰਗਾ ਅਧਿਆਪਕ ਜਿਹੜਾ ਹੁੰਦਾ ਆ ਉਹ ਜ਼ਰੂਰੀ ਨਹੀਂ ਕਿ ਤੁਹਾਨੂੰ ਪੜ੍ਹਾਈ ਹੀ ਕਿਤਾਬਾਂ ਦੀ ਕਰਵਾਉਂਦਾ ਆ ਤੇ ਤੁਹਾਨੂੰ ਹਿਸਾਬ ਦੇ ਜਿਹੜੇ ਫਾਰਮੂਲੇ ਹੀ ਕੱਢਣਾ ਸਿਖਾਉਂਦਾ ਆ ਤੇ ਚੰਗਾ ਅਧਿਆਪਕ ਰਿਸ਼ਤਿਆਂ ਦੀ ਜਿਓਮੈਟਰੀ ਵੀ ਹੁੰਦਾ ਆ ਤੇ ਜ਼ਿੰਦਗੀ ਦਾ ਅਲਜਬਰਾ ਵੀ ਸਮਝਾਉਂਦਾ ਹੈਗਾ ਆ। ਸੋ ਕਿੰਨੀ ਵਧੀਆ ਗੱਲ ਹੈਗੀ ਆ, ਜ਼ਿੰਦਗੀ ਨੂੰ ਜਿਹੜਾ ਸਮਝਣਾ ਆ ਉਹ ਇੱਕ ਜਿਹੜੀ ਉਹ ਸਾਡਾ ਜਿਹੜਾ ਗੁਰੂ ਜਦੋਂ ਚੰਗਾ ਹੋਊਗਾ ਸਾਨੂੰ ਹਰ ਚੀਜ਼ ਦਾ ਉਹ ਮਤਲਬ ਖੋਲ੍ਹ ਕੇ ਦੱਸੇਗਾ। ਕਿਸੇ ਤੋਂ ਅਸੀਂ ਪੁੱਛਦੇ ਹਾਂ ਕਿ ਜ਼ਿੰਦਗੀ ਕੀ ਆ, ਅਗਲਾ ਇਹੀ ਕਹਿੰਦਾ ਵੀ ਜ਼ਿੰਦਗੀ ਕੀ ਆ, ਸਵੇਰ ਨੂੰ ਉੱਠੋ ਕੰਮ ਤੇ ਜਾਵੋ, ਸ਼ਾਮ ਨੂੰ ਕੰਮ ਤੋਂ ਘਰ ਆਵੋ, ਆਪਣਾ ਰੋਟੀ ਪਾਣੀ ਖਾਵੋ, ਥੋੜੀ ਦੇਰ ਟੀਵੀ ਦੇਖੋ, ਬੱਚਿਆਂ ਦੇ ਨਾਲ ਬੈਠੋ, ਸੌ ਜਾਓ ਤੇ ਦੂਸਰੇ ਦਿਨ ਕੰਮ ਤੇ ਚਲੇ ਜਾਓ। ਇਹੀ ਜ਼ਿੰਦਗੀ ਆ, ਸੌ ਲਓ, ਖਾ ਲਓ, ਪੀ ਲਓ, ਉੱਠ ਲਓ, ਕੰਮ ਤੇ ਚਲ ਜਾਓ, ਆ ਜਾਓ, ਕਰ ਲਓ। ਜੇ ਕਿਤੇ ਕਿਤੇ ਵਿੱਚ ਕਿਨੂੰ ਰੰਗੀਨਮਈ ਹੈਗੀ ਆ, ਕਿਸੇ ਦੀ ਬਰਥਡੇ ਪਾਰਟੀ ਤੇ ਚਲ ਜਾਓ, ਜਾਂ ਕੋਈ ਮੇਲਾ ਤਿੰਨ ਤਿਉਹਾਰ ਆ ਗਿਆ ਤੇ ਉਹ ਹੋ ਗਿਆ। ਅਸੀਂ ਏਦਾਂ ਦੀ ਜ਼ਿੰਦਗੀ ਨੂੰ ਸਮਝਦੇ ਹਾਂ ਕਿ ਏਦਾਂ ਦੀ ਜ਼ਿੰਦਗੀ ਦੇ ਵਿੱਚ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ, ਅਸੀਂ ਖੁਸ਼ ਹੋ ਰਹੇ ਹਾਂ, ਇਹ ਜ਼ਿੰਦਗੀ ਆ। ਸੋ ਦੋਸਤੋ, ਜ਼ਿੰਦਗੀ ਇਸ ਤੋਂ ਕਿਤੇ ਪਰੇ ਆ। ਜ਼ਿੰਦਗੀ ਨੂੰ ਜਿਹੜਾ ਸਮਝਣਾ ਬਹੁਤ ਡੂੰਘਾਈ ਵਾਲੀ ਗੱਲ ਆ ਕਿ ਅਸੀਂ ਇਸ ਤੋਂ ਇਲਾਵਾ ਜ਼ਿੰਦਗੀ ਹੋਰ ਕੀ ਆ, ਅਸੀਂ ਆਪਣੇ ਲਈ ਕੀ ਕਰ ਰਹੇ ਹਾਂ। ਆਪਣੀਆਂ ਜ਼ਰੂਰਤਾਂ ਲਈ ਤਾਂ ਅਸੀਂ ਬਹੁਤ ਕੁਛ ਕਰ ਰਹੇ ਹਾਂ, ਪਰਿਵਾਰ ਦੀਆਂ ਜ਼ਰੂਰਤਾਂ ਲਈ, ਆਪਣੇ ਲਈ, ਲੇਕਿਨ ਅਸੀਂ ਆਪਣੇ ਪਰਸਨਲ ਅਸੀਂ ਆਪਣੇ ਲਈ ਕੀ ਕਰ ਰਹੇ ਹੈਗੇ ਹਾਂ। ਸੋ ਏਦਾਂ ਦਾ ਅਧਿਆਪਕ, ਏਦਾਂ ਦਾ ਗੁਰੂ ਜਿਹੜਾ ਉਹ ਜ਼ਿੰਦਗੀ ਦਾ ਅਲਜਬਰਾ ਸਾਨੂੰ ਸਮਝਾ ਦਿੰਦਾ ਆ। ਫਿਰ ਅੱਗੇ ਜਾ ਕੇ ਕਹਿੰਦੇ ਆ ਕਿ ਮਨੁੱਖਾਂ ਵਾਂਗ ਜਿਹੜੇ ਪਸ਼ੂ ਪੰਛੀ ਆ ਉਹ ਉਦਾਸ ਨਹੀਂ ਹੁੰਦੇ ਹੈਗੇ ਤੇ ਨਾ ਹੀ ਉਹ ਕਿਸੇ ਨੂੰ ਉਹਨਾਂ ਦੇ ਅੰਦਰ ਕਿਸੇ ਨੂੰ ਪ੍ਰਭਾਵਿਤ ਕਰਨ ਦਾ ਯਤਨ ਹੁੰਦਾ ਆ ਤੇ ਨਾ ਹੀ ਉਹ ਕਿਸੇ ਨੂੰ ਪ੍ਰਭਾਵਿਤ ਕਰਦੇ ਆ। ਇਹ ਸਿਰਫ ਮਨੁੱਖ ਦੇ ਵਿੱਚ ਹੀ ਆ ਕਿ ਉਹ ਕਿਸੇ ਨੂੰ ਪ੍ਰਭਾਵਿਤ ਕਰਨ ਲਈ ਉਹ ਪੂਰੇ ਯਤਨ ਕਰਦਾ ਆ ਤੇ ਮਨੁੱਖ ਦੇ ਅੰਦਰ ਹੀ ਆ ਕਿ ਉਹ ਖੁਸ਼ ਵੀ ਹੁੰਦਾ ਤੇ ਉਦਾਸ ਵੀ ਹੁੰਦਾ। ਸੋ ਇਹੀ ਇੱਕ ਫਕਰੇਮਾ ਆ ਸਾਡਾ ਤੇ ਇਨਸਾਨ ਜਾਨਵਰਾਂ ਦੇ ਵਿੱਚ। ਕਿਸੇ ਟਾਈਮ ਕਹਿੰਦੇ ਸੀਗੇ ਕਿ ਜਦੋਂ ਦੁਨੀਆ ਹੋਂਦ ਦੇ ਵਿੱਚ ਆਉਣ ਲੱਗੀ ਸੀਗੀ, ਕਿੰਨੇ ਹਜ਼ਾਰ ਸਾਲ ਪਿੱਛੇ ਚਲੇ ਜਾਈਏ, ਤੇ ਉਦੋਂ ਮਨੁੱਖ ਨੂੰ ਆਪਣੀ ਹੋਂਦ ਦਾ ਪਤਾ ਨਹੀਂ ਸੀਗਾ ਤੇ ਕਹਿੰਦੇ ਕਿ ਮਨੁੱਖ ਪਸ਼ੂਆਂ ਦੇ ਵਿੱਚ ਹੀ ਬਹਿੰਦਾ ਉੱਠਦਾ ਸੀਗਾ, ਉਹਨੂੰ ਨਹੀਂ ਸੀ ਪਤਾ ਕਿ ਮੇਰਾ ਤੇ ਪਸ਼ੂਆਂ ਦੇ ਵਿੱਚ ਕੀ ਫਰਕ ਆ। ਉਹਦੇ ਵਾਂਗ ਹੀ ਉਹ ਖਾਂਦਾ ਪੀਂਦਾ ਸੀ, ਉਹਦੇ ਨਾਲ ਹੀ ਉਦਾਂ ਦੇ ਮਲ ਮੂਤਰ ਦੇ ਵਿੱਚ ਉਹ ਬਹਿੰਦਾ ਉੱਠਦਾ ਸੌਂਦਾ ਸੀਗਾ। ਹੌਲੀ ਹੌਲੀ ਸਮੇਂ ਦੇ ਨਾਲ ਨਾਲ ਉਹਨੂੰ ਸੋਚ ਉਹਦੇ ਅੰਦਰ ਆਈ ਕਿ ਮੇਰੇ ਚ ਕੀ ਫਰਕ ਆ ਤੇ ਪਸ਼ੂ ਦੇ ਵਿੱਚ ਕੀ ਫਰਕ ਆ। ਉਹ ਜਦੋਂ ਉਹਨੂੰ ਹੌਲੀ ਹੌਲੀ ਆਪਣੇ ਸਰੀਰ ਦੇ ਅੰਗਾਂ ਦਾ ਪਤਾ ਲੱਗਾ, ਆਪਣੇ ਹਰਕਤ ਦਾ ਪਤਾ ਲੱਗਾ ਕਿ ਮੈਂ ਕਿੱਦਾਂ ਦੀ ਹਰਕਤ ਕਰ ਰਿਹਾ ਜਾਂ ਪਸ਼ੂ ਕਿੱਦਾਂ ਦੀ ਕਰ ਰਿਹਾ, ਤੇ ਫਿਰ ਉਹਨੇ ਆਪਣੇ ਆਪ ਨੂੰ ਹੌਲੀ ਹੌਲੀ ਪਸ਼ੂਆਂ ਦੇ ਨਾਲੋਂ ਵੱਖਰਾ ਕਰਨਾ ਸ਼ੁਰੂ ਕਰ ਦਿੱਤਾ। ਪਸ਼ੂਆਂ ਦੇ ਨਾਲ ਉਹ ਹੌਲੀ ਹੌਲੀ ਵੱਖ ਹੁੰਦਾ ਗਿਆ, ਮਨੁੱਖ ਦੀ ਇੱਕ ਜਾਤੀ ਬਣਦੀ ਰਹੀ ਗਈ ਤੇ ਪਸ਼ੂ ਇੱਕ ਅਲੱਗ ਉਹਨਾਂ ਦਾ ਆਪਣਾ ਬਣਦਾ ਗਿਆ ਤੇ ਉਹਨੇ ਆਪਣੇ ਆਪ ਨੂੰ ਪਹਿਚਾਣ ਦੇ ਵਿੱਚ ਲਿਆਉਣ ਲਈ ਮਨੁੱਖ ਪਸ਼ੂਆਂ ਨਾਲੋਂ ਵੱਖਰਾ ਹੋਇਆ। ਸੋ ਦੋਸਤੋ ਇਹ ਵੀ ਸੱਚ ਆ ਕਿ ਇਨਸਾਨ ਦੇ ਬੱਚੇ ਨੂੰ ਜਿਹੜਾ ਕਿ ਬਾਅਦ ਵਿੱਚ ਫੇਰ ਇਨਸਾਨ ਤੋਂ ਬਾਅਦ ਇਨਸਾਨ ਦੀ ਨਸਲ ਅੱਗੇ ਚੱਲਦੀ ਆ, ਬਹੁਤ ਔਖਾ ਹੈਗਾ ਉਹਨੂੰ ਛੋਟੇ ਹੁੰਦੇ ਨੂੰ ਜਦੋਂ ਪੈਦਾ ਹੁੰਦਾ ਆ ਤੋਂ ਲੈ ਕੇ ਉਹਦੀ 13-14 ਸਾਲ ਦੀ ਉਮਰ ਤੱਕ ਉਹਨੂੰ ਪ੍ਰੋਟੈਕਟ ਕਰਨਾ, ਉਹਨੂੰ ਸਮਝਾਉਣਾ, ਉਹਨੂੰ ਜ਼ਿੰਦਗੀ ਦੇ ਤੌਰ ਤਰੀਕੇ ਸਮਝਾਉਣੇ, ਉਹਨੂੰ ਆਪਣੀ ਬੋਲੀ ਸਿਖਾਉਣੀ, ਆਪਣੇ ਸੱਭਿਆਚਾਰ ਨਾਲ ਜੋੜਨਾ, ਉਹਨੂੰ ਤੁਰਨਾ ਫਿਰਨਾ ਸਿਖਾਉਣਾ ਬਹੁਤ ਬਹੁਤ ਜ਼ਿਆਦਾ ਔਖਾ ਆ। ਸਭ ਤੋਂ ਜ਼ਿਆਦਾ ਪਰਵਰਿਸ਼ ਦੇ ਵਿੱਚ ਟਾਈਮ ਇਨਸਾਨ ਦਾ ਬੱਚਾ ਲੈਂਦਾ ਆ ਸਭ ਤੋਂ ਜ਼ਿਆਦਾ, ਤੇ ਸਭ ਤੋਂ ਘੱਟ ਸਮਾਂ ਜਾਨਵਰ ਦਾ ਬੱਚਾ। ਜਾਨਵਰ ਦੇਖੋ ਤੁਸੀਂ, ਚਿੜੀਆਂ, ਤੋਤੇ, ਕਾਂ, ਘੁੱਗੀਆਂ, ਇਹਨਾਂ ਦਾ ਕੋਈ ਵੀ ਪੰਛੀ ਜਦੋਂ ਪੈਦਾ ਹੁੰਦਾ ਇਹਨਾਂ ਦੇ ਬੋਟ ਥੋੜੀ ਦੇਰ ਬਾਅਦ ਉਹ ਉੱਡਣਾ ਸ਼ੁਰੂ ਕਰ ਦਿੰਦੇ ਆ ਅਸਮਾਨ ਦੇ ਵਿੱਚ। ਜੇ ਅਸੀਂ ਕਿਸੇ ਪਸ਼ੂ ਦਾ ਦੇਖਦੇ ਹਾਂ ਕਿ ਜਦੋਂ ਉਹ ਪੈਦਾ ਹੁੰਦੇ ਆ ਥੋੜੀ ਦੇਰ ਬਾਅਦ ਉਹ ਡਿੱਗਣਗੇ, ਫਿਰ ਖੜਨਗੇ, ਡਿੱਗਣਗੇ, ਖੜਨਗੇ, ਉਸ ਤੋਂ ਬਾਅਦ ਉਹਨੇ ਤੁਰਨਾ ਸ਼ੁਰੂ ਕਰ ਦਿੰਦਾ ਤੇ ਉਸ ਤੋਂ ਬਾਅਦ ਫਿਰ ਉਹ ਆਪਣੀ ਆਪਣੀ ਫੈਮਿਲੀ ਆਪਣੇ ਮਾਂ ਬਾਪ ਨੂੰ ਦੇਖ ਕੇ ਉਹਨੂੰ ਫੋਲੋ ਕਰ ਕਰਕੇ ਘਾਹ ਕਿੱਦਾਂ ਖਾਣਾ, ਪਾਣੀ ਕਿੱਦਾਂ ਪੀਣਾ, ਬਸ ਕੁਛ ਕੁ ਘੰਟਿਆਂ ਬਾਅਦ ਉਹ ਸਾਰਾ ਕੁਛ ਆਮ ਹੋ ਜਾਂਦਾ ਆ ਜਿੱਦਾਂ ਉਹ ਇਸ ਧਰਤੀ ਦਾ ਹੀ ਜਾਣੂ ਹੋਵੇ। ਸਾਰਾ ਕੁਛ ਉਹਦੇ ਪੈਰਾਂ ਨੂੰ ਧਰਤੀ ਲੱਗ ਜਾਂਦੀ ਆ, ਉਹਨੂੰ ਘਾਹ ਦੀ ਸਮੈਲ ਦਾ ਪਤਾ ਲੱਗ ਜਾਂਦਾ, ਉਹਨੂੰ ਪਾਣੀ ਦਾ ਪਤਾ ਲੱਗ ਜਾਂਦਾ, ਪਾਣੀ ਕਿੱਥੇ, ਉਹਨੂੰ ਪਤਾ ਲੱਗ ਜਾਂਦਾ ਮੈਂ ਦੌੜਨਾ ਕਿੱਦਾਂ ਆ, ਸਾਰਾ ਕੁਛ ਕਿ ਮੈਂ ਆਪਣੇ ਆਪ ਨੂੰ ਜਾਨਵਰ ਤੋਂ ਬਚਾਉਣਾ ਕਿੱਦਾਂ ਆ। ਇੱਕਦਮ ਉਹਦੇ ਅੰਦਰ ਸਾਰਾ ਕੁਛ ਉਹ ਆ ਜਾਂਦਾ ਕੁਛ ਕੁ ਘੰਟਿਆਂ ਬਾਅਦ। ਇੱਕ ਇਨਸਾਨ ਦਾ ਬੱਚਾ ਆ ਕਿ ਜਿਹਨੂੰ ਬਹੁਤ ਟਾਈਮ ਲੱਗਦਾ, ਹਰ ਹਰ ਮਿੰਟ ਤੇ ਛੋਟੇ ਛੋਟੇ ਬੱਚੇ ਨੂੰ ਜਦੋਂ ਉਹ ਪੈਦਾ ਹੁੰਦਾ ਫਿਰ ਉਹ ਬੈਠਣਾ ਸਿੱਖਦਾ, ਫਿਰ ਰੁੜਨਾ ਸਿੱਖਦਾ, ਫਿਰ ਤੁਰਨਾ ਸਿੱਖਦਾ, ਫਿਰ ਖਾਣਾ ਪੀਣਾ ਬੋਲਣਾ ਸਿੱਖਦਾ ਆ, ਸਕੂਲ ਜਾਣਾ ਸਿੱਖਦਾ ਆ, ਥੋੜਾ ਵੱਡਾ ਹੋ ਕੇ ਆਪਣੀ ਸਹੇਲੀਆਂ ਦੋਸਤਾਂ ਦੇ ਵਿੱਚ ਉਹ ਵਿਚਰਦਾ। ਟਾਈਮ ਤੋਂ ਟਾਈਮ ਇਹ ਇੱਕ ਪਹਿਲੇ ਜਨਮ ਤੋਂ ਲੈ ਕੇ 13-14 ਸਾਲ ਦੀ ਉਮਰ ਤੱਕ ਇਹ ਬੱਚੇ ਨੂੰ ਟਾਈਮ ਲੱਗਦਾ ਆ ਪੂਰੀ ਦੁਨੀਆਂ ਨੂੰ ਸਮਝਣ, ਪੂਰੀ ਦੁਨੀਆਂ ਨਹੀਂ ਲੇਕਿਨ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝਣ ਦੇ ਲਈ। ਤੇ ਮਾਂ ਬਾਪ ਉਹਨੂੰ ਇੰਨੇ ਸਾਲ ਦਿੰਦੇ ਆ ਬੱਚੇ ਨੂੰ ਉਹਨੂੰ ਦੁਨੀਆ ਦੇ ਇਸ ਸਮਾਜ ਦੇ ਕਾਬਲ ਬਣਾਉਣ ਦੇ ਲਈ। ਤੇ ਫਿਰ ਵੀ ਉਹਦੇ ਅੰਦਰ ਇੱਕ ਉਹ ਕੰਪੀਟੀਸ਼ਨ ਨਾ ਆਵੇ, ਕੰਪੀਟੀਸ਼ਨ ਮਤਲਬ ਕਿ ਪੋਜ਼ਿਟਿਵ, ਇਹਨੂੰ ਮੈਂ ਚੰਗੇ ਪਾਸੇ ਲੈ ਰਹੀ ਹਾਂ ਕਿ ਕੁਛ ਚੰਗਾ ਕਰਕੇ ਸਮਾਜ ਨੂੰ ਦਿਖਾਉਣ ਦਾ। ਤੇ ਫਿਰ ਸਾਡੇ ਤੇ ਜਾਨਵਰਾਂ ਦੇ ਵਿੱਚ ਕੋਈ ਫਰਕ ਨਾ ਰਿਹਾ ਕਿ ਜੇ ਅਸੀਂ ਕੁਛ ਵੀ ਨਾ ਕੀਤਾ ਤਾਂ ਅਸੀਂ ਖਾਣ ਪੀਣ ਲਈ ਤੇ ਸੌਣ ਉੱਠਣ ਬਹਿਣ ਲਈ ਹੀ ਸਮਝਾਂਗੇ ਕਿ ਇਹ ਦੁਨੀਆ ਤੇ ਫਿਰ ਅਸੀਂ ਇੱਥੇ ਕੀਤਾ ਸੀ ਖਾਸ। ਸੋ ਇਹ ਜ਼ਰੂਰੀ ਆ ਕਿ ਤੁਸੀਂ ਜੋ ਵੀ ਕੁਛ ਕਰ ਰਹੇ ਹਾਂ ਆਪਣੇ ਆਪ ਨਾਲ ਮੁਕਾਬਲਾ ਕਰੋ, ਆਪਣੇ ਆਪ ਨੂੰ ਬਿਹਤਰ ਕਰਨ ਦੇ ਲਈ। ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਕਰਨ ਦੇ ਲਈ ਅਸੀਂ ਸੋਚਦੇ ਹਾਂ, ਦੂਸਰਿਆਂ ਦੇ ਨਾਲ ਅਸੀਂ ਜਦੋਂ ਮੁਕਾਬਲਾ ਕਰਨਾ ਸ਼ੁਰੂ ਕਰਦੇ ਹਾਂ ਤੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਕਮੀਆਂ ਰਹਿ ਜਾਂਦੀਆਂ, ਰੋਸ ਪੈਦਾ ਹੋ ਜਾਂਦੇ ਆ, ਲੜਾਈਆਂ, ਗਿਲੇ, ਸ਼ਿਕਵੇ ਸ਼ੁਰੂ ਹੋ ਜਾਂਦੇ ਆ। ਤੇ ਉੱਥੇ ਕੀ ਹੁੰਦਾ ਕਿ ਜਿਹੜਾ ਸਾਡਾ ਮਿਸ਼ਨ ਹੁੰਦਾ, ਜਿਹੜਾ ਸਾਡਾ ਏਮ ਹੁੰਦਾ ਉਹ ਭਟਕ ਜਾਂਦੇ ਆ ਅਸੀਂ ਉਸ ਤੋਂ, ਤੇ ਇੱਕ ਅਸੀਂ ਮੁਕਾਬਲੇ ਦੇ ਵਿੱਚ ਆ ਜਾਂਦੇ ਹਾਂ। ਮੁਕਾਬਲਾ ਕਿਸੇ ਦਾ ਕਿਸੇ ਦੇ ਨਾਲ ਨਹੀਂ ਹੈਗਾ ਕਿਉਂਕਿ ਹਰ ਕੋਈ ਆਪੋ ਆਪਣੀ ਬਿਉਂਤ ਨਾਲ ਚੱਲਦਾ, ਉਸ ਹਰ ਕਿਸੇ ਦਾ ਆਪੋ ਆਪਣਾ ਹਿਸਾਬ ਆ, ਆਪੋ ਆਪਣੀ ਉਹਦੀ ਸੋਚ ਆ, ਆਪੋ ਆਪਣਾ ਕਿਰਦਾਰ ਆ। ਕੋਈ ਬਹੁਤ ਵਧੀਆ ਬੋਲ ਲੈਂਦਾ ਹੈਗਾ, ਕੋਈ ਦੂਸਰਾ ਉਹਦੇ ਨਾਲ ਬਹੁਤ ਵਧੀਆ ਕੋਈ ਸ਼ਰੋਤਾ ਹੁੰਦਾ ਆ, ਕੋਈ ਬਹੁਤ ਵਧੀਆ ਲਿਖ ਲੈਂਦਾ ਆ ਤੇ ਕੋਈ ਬਹੁਤ ਵਧੀਆ ਉਹਦੇ ਅਰਥ ਕੱਢ ਲੈਂਦਾ ਆ। ਸੋ ਹਰ ਕਿਸੇ ਦੀ ਆਪੋ ਆਪਣੀ ਕੁਆਲਿਟੀ ਆ, ਅਸੀਂ ਕਿਸੇ ਦੇ ਨਾਲ ਉਸ ਕੁਆਲਿਟੀ ਦੇ ਨਾਲ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਮੇਰੇ ਨਾਲ ਦਾ ਇਹ ਕੋਈ ਬਣਿਆ ਨਹੀਂ ਹੈਗਾ, ਮੈਂ ਹੀ ਇਕੱਲਾ ਆ ਜਾਂ ਕਿ ਮੈਂ ਉਹਦੇ ਨਾਲ ਦਾ ਆ ਜਾਂ ਮੈਂ ਇਹਦੇ ਤੋਂ ਜ਼ਿਆਦਾ ਆ। ਹਾਂ, ਅਸੀਂ ਆਪਣੇ ਆਪ ਨੂੰ ਬਿਹਤਰ ਕਰ ਸਕਦੇ ਹਾਂ ਹੋਰ, ਕਿਸੇ ਤੋਂ ਉੱਪਰ ਕਿਸੇ ਨੂੰ ਦਿਖਾਉਣਾ ਉਹ ਠੀਕ ਨਹੀਂ ਕਿਉਂਕਿ ਦੁਨੀਆਂ ਬਹੁਤ ਅਗਾਂਹ ਦੀ ਪਈ ਆ, ਦੁਨੀਆ ਚ ਬਹੁਤ ਜ਼ਿਆਦਾ ਛੁਪੇ ਰੁਸਤਮ ਹੈਗੇ ਆ, ਦੁਨੀਆਂ ਚ ਬਹੁਤ ਜ਼ਿਆਦਾ ਸਿਕੰਦਰ ਹੈਗੇ ਆ। ਜਿੰਨੀ ਕੁ ਸਾਡੀ ਪਹੁੰਚ ਆ ਉਨੀ ਕੁ ਚੀਜ਼ ਨੂੰ ਅਸੀਂ ਵਧੀਆ ਕਰੀਏ, ਖੂਬਸੂਰਤ ਕਰੀਏ, ਆਪਣੇ ਨਾਲ ਮੁਕਾਬਲਾ ਕਰੀਏ, ਆਪਣੀਆਂ ਬੁਰਾਈਆਂ ਜੋ ਸਾਨੂੰ ਦਿਸ ਰਹੀਆਂ ਉਹਨਾਂ ਨਾਲ ਮੁਕਾਬਲਾ ਕਰਕੇ ਉਹਨਾਂ ਦੀ ਆਕੜ ਭੰਨੀਏ ਤੇ ਫਿਰ ਅਸੀਂ ਕੁਛ ਵਧੀਆ ਕਰ ਸਕਦੇ ਹਾਂ। ਤੇ ਅਖੀਰ ਦੇ ਵਿੱਚ ਕਹਿੰਦੇ ਆ ਕਿ ਅਜੋਕੇ ਸਮੇਂ ਦੇ ਵਿੱਚ ਪਤੀ ਪਤਨੀ ਇੱਕ ਦੂਜੇ ਨੂੰ ਸਮਝਣ ਦੀ ਤੋਂ ਇਲਾਵਾ, ਪਤੀ ਪਤਨੀ ਜਿਹੜੇ ਉਹ ਇੱਕ ਦੂਜੇ ਨੂੰ ਸਮਝਣ ਤੋਂ ਇਲਾਵਾ ਉਹ ਦੁਨੀਆਂ ਦੀ ਬਾਕੀ ਦੀਆਂ ਹਰ ਚੀਜ਼ਾਂ ਸਮਝਦੇ ਹੁੰਦੇ ਆ। ਇਹ ਸ਼ਾਇਦ ਹਰ ਕਿਸੇ ਤੇ ਗੱਲ ਨਹੀਂ ਢੁਕਦੀ ਹੈਗੀ। ਸਾਡੇ ਨਰਿੰਦਰ ਕਪੂਰ ਜੀ ਖੂਬਸੂਰਤ, ਸਾਡੇ ਸਭ ਦੇ ਹਰਮਨ ਪਿਆਰੇ ਲੇਖਕ, ਉਹਨਾਂ ਦੀ ਕਿਤਾਬ ਦੇ ਵਿੱਚੋਂ ਮੈਂ ਇਹ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ। ਸੋ ਉਹਨਾਂ ਨੇ ਜ਼ਿੰਦਗੀ ਦੇ ਬਹੁਤ ਕਰੀਬ ਹੋ ਕੇ, ਜ਼ਿੰਦਗੀ ਨੂੰ ਝਾਕ ਕੇ ਗੱਲਾਂ ਲਿਖੀਆਂ ਹੈਗੀਆਂ ਆ। ਸੋ ਸ਼ਾਇਦ ਕਿਤੇ ਨਾ ਕਿਤੇ ਇਹ ਗੱਲ ਢੁਕਦੀ ਵੀ ਹੈਗੀ ਆ। ਸਾਨੂੰ ਮੰਨ ਵੀ ਲੈਣਾ ਚਾਹੀਦਾ ਕਿ ਪਤੀ ਪਤਨੀ ਅਸੀਂ ਕਈ ਦਫਾ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਨਾਂ ਦਾ ਅਸੀਂ ਸਰਟੀਫਿਕੇਟ ਗਲਾਂ ਚ ਪਾ ਕੇ ਇੱਕ ਮੋਹਰ ਲਵਾ ਕੇ ਫਿਰਦੇ ਰਹਿੰਦੇ ਆ ਕਿ ਇਹ ਹਸਬੈਂਡ ਵਾਈਫ ਆ, ਤੇ ਸਾਡੇ ਦਿਲ ਕਈ ਦਫਾ ਨਹੀਂ ਮਿਲੇ ਹੁੰਦੇ ਹਸਬੈਂਡ ਵਾਈਫ ਦੇ, ਤੇ ਇੱਕ ਹਸਰਤ ਜਿਹੀ ਦਿਲ ਦੇ ਵਿੱਚ ਰਹਿੰਦੀ ਆ ਕਿ ਕਾਸ਼ ਕਿ ਮੇਰਾ ਕੋਈ ਪਾਰਟਨਰ ਹੋਰ ਹੁੰਦਾ, ਮੇਰਾ ਲਾਈਫ ਪਾਰਟਨਰ ਕੋਈ ਹੋਰ ਹੁੰਦਾ। ਇੱਕ ਉਹ ਗਲਤੀ ਜਿਹੀ ਸਮਝਦੇ ਆ ਆਪਣੇ ਲਾਈਫ ਪਾਰਟਨਰ ਦੇ ਨਾਲ, ਜਿਹਨਾਂ ਦੇ ਨਾਲ ਉਹ ਰਹਿ ਰਹੇ ਹੁੰਦੇ ਆਪਸ ਦੇ ਵਿੱਚ। ਇਹ ਹਰ ਕਿਸੇ ਤੇ ਜਿਹੜਾ ਨੁਕਤਾ ਨਹੀਂ ਢੁਕਦਾ ਹੈਗਾ, ਲੇਕਿਨ ਉਹਨਾਂ ਨੇ ਸੱਚਾਈ ਦੀ ਗੱਲ ਕੀਤੀ ਹੈਗੀ ਆ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੈਂ ਗੱਲ ਤੁਹਾਨੂੰ ਦੱਸ ਵੀ ਸਕਦੀ ਹਾਂ। ਮੇਰੀਆਂ ਜਰਮਨ ਦੋਸਤ ਆ, ਜਿਹਦੀ ਇੱਕ ਦੀ ਹੁਣ 65 ਈਅਰ ਉਹਦੀ ਓਲਡ ਏਜ ਹੈਗੀ ਆ, ਸੋਰੀ ਉਮਰ ਹੈਗੀ ਆ, ਤੇ ਉਹਦੇ ਤੋਂ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤੇ ਉਹ ਮੈਨੂੰ ਕਹੇਗੀ ਕਿ ਮੈਂ ਸ਼ਾਇਦ ਆਪਣੀ ਜ਼ਿੰਦਗੀ ਚ ਗਲਤੀ ਕੀਤੀ, ਮੈਂ ਆਪਣੇ ਘਰ ਜਿਹੜਾ ਮੇਰਾ ਹੁਣ ਘਰ ਵਾਲਾ ਆ ਇਹਨੂੰ ਮੇਰਾ ਘਰ ਵਾਲਾ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਸ ਦੇ ਵਿੱਚ ਪਸੰਦ ਨਹੀਂ ਕਰਦੇ। ਤੇ ਮੈਂ ਉਹਨੂੰ ਕਿੰਨੀ ਵਾਰੀ ਕਿਹਾ ਕਿ ਤੁਸੀਂ ਤਾਂ ਇਸ ਮੁਲਕ ਦੇ ਵਾਸੀ ਆ, ਤੁਸੀਂ ਤਾਂ ਡਿਵੋਰਸ ਬਹੁਤ ਜਲਦੀ ਲੈ ਸਕਦੇ ਆ, ਤੇ ਤੂੰ ਡਿਵੋਰਸ ਕਿਉਂ ਨੀ ਲੈ ਲੈਂਦੀ ਕਿ ਜੇ ਹੁਣ ਤੈਨੂੰ ਲੱਗਦਾ ਇਸ ਦੇ ਵਿੱਚ ਆ ਕੇ ਵੀ ਹੈ ਤੂੰ ਆਪਣੀ ਜ਼ਿੰਦਗੀ ਇਕੱਲੀ ਰਹਿਣਾ ਚਾਹੁੰਦੀ ਆ, ਤੇ ਠੀਕ ਆ, ਕਿਉਂ ਨੀ, ਬੰਦੇ ਨੂੰ ਆਪਣੀ ਜ਼ਿੰਦਗੀ ਫਿਰ ਬਿਤਾ ਲੈਣੀ ਚਾਹੀਦੀ ਆ ਕਿਸੇ ਦੀ ਜ਼ਿੰਦਗੀ ਨੂੰ ਤੰਗ ਕਰਨ ਦੀ ਬਜਾਏ। ਉਹਦਾ ਜਿਹੜਾ ਜਵਾਬ ਮੈਨੂੰ ਹੁੰਦਾ ਹਰ ਵਾਰੀ, ਉਹ ਮੈਨੂੰ ਕਹੇਗੀ ਕਿ ਤੈਨੂੰ ਨੀ ਪਤਾ ਕਿ ਮੈਂ ਕਿਹੜੇ ਧਰਮ ਦੀ ਹੈਗੀ ਆ, ਸਾਡੇ ਧਰਮ ਦੇ ਵਿੱਚ ਅਲਾਓ ਨਹੀਂ ਹੈਗਾ ਕਿ ਅਸੀਂ ਕਿਸੇ ਤੋਂ ਡਿਵੋਰਸ ਲਈਏ, ਅਸੀਂ ਬਸ ਵਿਆਹ ਕਰਵਾ ਲਿਆ ਤੇ ਬਸ ਉਹਦੇ ਨਾਲ ਹੀ ਜ਼ਿੰਦਗੀ ਕੱਟਣੀ ਆ। ਸੋ ਇਸ ਕਈ ਦਫਾ ਸਾਡੀਆਂ ਧਰਮ ਦੀਆਂ ਪਾਬੰਦੀਆਂ ਸਾਡੇ ਸਿਰ ਤੇ ਹੁੰਦੀਆਂ, ਤੇ ਪਾਬੰਦੀਆਂ ਕਰਕੇ ਅਸੀਂ ਜ਼ਿੰਦਗੀ ਦਾ ਜਿਹੜਾ ਆ, ਜ਼ਿੰਦਗੀ ਦਾ ਇੱਕ ਜਿਹੜਾ ਟੇਸਟ ਆ ਉਹ ਅਸੀਂ ਖਤਮ ਕਰ ਦਿੰਦੇ ਹਾਂ। ਰੱਬ ਕਰੇ ਕਿ ਇਹ ਜਿਹੜੀਆਂ ਸਾਡੀਆਂ ਪਤੀ ਪਤਨੀ ਦਾ ਰਿਸ਼ਤਾ, ਹਸਬੈਂਡ ਵਾਈਫ ਦਾ ਰਿਸ਼ਤਾ, ਇਹ ਬਹੁਤ ਵਧੀਆ ਰਿਸ਼ਤਾ ਹੈਗਾ ਆ। ਇਸ ਰਿਸ਼ਤਾ ਜਿਹੜਾ ਪੂਰਾ ਧੁਰ ਨਿਪਰੇ ਚੜੇ, ਇਹਦੇ ਵਿੱਚ ਜੇ ਕਿਸੇ ਕੋਲ ਗਲਤੀਆਂ ਹੁੰਦੀਆਂ, ਗਲਤ ਫਹਿਮੀਆਂ ਹੁੰਦੀਆਂ, ਰੋਸੇ ਹੁੰਦੇ ਆ, ਉਹਨਾਂ ਨੂੰ ਖਤਮ ਕਰਕੇ ਤੇ ਦੁਬਾਰਾ ਫਿਰ ਆਪਣੀ ਜਿਹੜੀ ਲਾਈਨ ਆ ਗੱਡੀ ਨੂੰ ਸੜਕ ਦੇ ਉੱਤੇ ਫਿਰ ਪਾ ਲੈਣਾ ਚਾਹੀਦਾ, ਕਿਉਂਕਿ ਇਹ ਰਿਸ਼ਤਿਆਂ ਦੇ ਨਾਲ ਇੱਕ ਦੂਸਰੇ ਨੂੰ ਸੁੱਖ ਸਕੂਨ ਇੱਕ ਆਸਰਾ ਹੁੰਦਾ ਆ ਜ਼ਿੰਦਗੀ ਦੇ ਬੁਢਾਪੇ ਤੱਕ ਜਾਣ ਦਾ। ਬਹੁਤ ਲੰਬੀ ਇਸ ਗੱਡੀ ਦੀ ਰੇਸ ਹੈਗੀ ਆ ਕਿ ਜਿੱਥੇ ਅਸੀਂ ਰੁਕਣਾ ਵੀ ਆ, ਉਤਰਨਾ ਵੀ ਆ, ਬੈਠਣਾ ਵੀ ਆ, ਇਕੱਲੇ ਇਕੱਲਿਆਂ ਨੇ ਘੁੰਮਣਾ ਵੀ ਹੈਗਾ, ਲੇਕਿਨ ਮੁੜ ਕੇ ਆ ਕੇ ਉਸੇ ਟ੍ਰੇਨ ਦੇ ਵਿੱਚ ਉਸੇ ਡੱਬੇ ਦੇ ਵਿੱਚ ਇੱਕੋ ਹੀ ਸੀਟ ਦੇ ਉੱਤੇ ਫਿਰ ਇਕੱਠਿਆਂ ਨੇ ਬਹਿਣਾ ਹੁੰਦਾ ਆ। ਸੋ ਜੇ ਖਿੱਚ ਤੋਂ ਵਾਲੀ ਜ਼ਿੰਦਗੀ ਹੈਗੀ ਆ ਤੇ ਉਹ ਤੁਸੀਂ ਸੋਚ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਫੈਸਲਾ ਲੈਣਾ ਹੈਗਾ ਆ। ਤੇ ਵਧੀਆ ਕਿ ਦੁਨੀਆਂ ਨੂੰ ਜੇ ਸਮਝਣ ਦੀ ਸੋਚ ਰੱਖਦੇ ਹਾਂ ਅਸੀਂ ਤੇ ਆਪਣੇ ਪਾਰਟਨਰ ਨੂੰ ਵੀ ਸਮਝਣ ਦੀ ਇੱਕ ਸੋਚ ਰੱਖੀਏ, ਉਹਦੇ ਲਈ ਇੱਕ ਛੋਟੀ ਸੋਚ ਨਾ ਰੱਖੀਏ। ਹਸਬੈਂਡ ਵਾਈਫ ਦਾ ਰਿਸ਼ਤਾ ਸੋਹਣਾ ਰਿਸ਼ਤਾ ਆ, ਇੱਕ ਚੰਗੇ ਦੋਸਤ ਦੀ ਤਰ੍ਹਾਂ ਹਸਬੈਂਡ ਵਾਈਫ ਤਾਂ ਹੈਗੀ ਆ ਕਿ ਜਿੱਥੇ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਕੋਈ ਸੰਕੋਚ ਨਾ ਹੋਵੇ, ਜਿੱਥੇ ਕਿਤੇ ਸ਼ੱਕ ਨਾ ਕੀਤੀ ਜਾਵੇ, ਜਿੱਥੇ ਇਹ ਨਾ ਹੋਵੇ ਕਿ ਮੇਰੀ ਵਾਈਫ ਮੈਨੂੰ ਕੀ ਕਹੂਗੀ, ਮੇਰਾ ਹਸਬੈਂਡ ਮੈਨੂੰ ਕੀ ਕਹੇਗਾ, ਜਿੱਥੇ ਤੁਸੀਂ ਹਰ ਤਰ੍ਹਾਂ ਦੇ ਤੁਸੀਂ ਆਪਸ ਚ ਇੱਕ ਬੱਚਿਆਂ ਵਾਲਾ ਵੀ ਤੁਹਾਡਾ ਬਿਹੇਵੀਅਰ ਹੈਗਾ ਆ, ਤੁਸੀਂ ਵਧੀਆ ਇੱਕ ਵਧੀਆ ਰਿਸ਼ਤੇ ਦੇ ਵਿੱਚ ਵੀ ਬੰਨੇ ਹੋਏ ਆ, ਦੋਸਤ ਵੀ ਆ, ਹਸਬੈਂਡ ਵਾਈਫ ਵੀ ਆ, ਹਰ ਤਰ੍ਹਾਂ ਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਸਾਡੇ ਨਰਿੰਦਰ ਕਪੂਰ ਜੀ ਹੀ ਕਰ ਸਕਦੇ ਆ, ਉਹਨਾਂ ਦੀਆਂ ਲਿਖੀਆਂ ਹੋਈਆਂ ਕੁਛ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਦੋਸਤੋ ਆਪਣੀ ਜ਼ਿੰਦਗੀ ਨੂੰ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜੀਵੋ। ਬਹੁਤ ਵਧੀਆ ਤਰੀਕਾ ਇਹ ਹੈ ਕਿ ਜੋ ਤੁਹਾਡਾ ਕੁਛ ਦਿਲ ਕਰਦਾ ਕਰਨ ਨੂੰ ਤੁਸੀਂ ਉਹ ਕਰੋ। ਗੂੜੇ ਫਿੱਕੇ ਰੰਗ ਪਾਉਣ ਨੂੰ ਦਿਲ ਕਰਦਾ ਕਰੋ, ਮੇਕਅਪ ਕਰਨ ਨੂੰ ਨਹੀਂ ਕਰਨ ਨੂੰ ਦਿਲ ਕਰਦਾ ਨਾ ਕਰੋ। ਜੇ ਅੱਜ ਤੁਹਾਡਾ ਕੱਲਿਆਂ ਨੂੰ ਕਿਤੇ ਵੀ ਹੱਸਣ ਖੇਡਣ ਨੂੰ ਦਿਲ ਕਰਦਾ, ਜਾਣ ਨੂੰ ਕਰਦਾ, ਉਹ ਕਰੋ। ਕੁਛ ਵਧੀਆ ਮਨ ਦੀ ਗੱਲ ਜਿਹੜੀ ਤੁਸੀਂ ਬਹੁਤ ਦੇਰ ਤੋਂ ਲੁਕੋ ਕੇ ਰੱਖੀ ਆ, ਉਹ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨਾਲ ਗੱਲ ਸ਼ੇਅਰ ਕਰ ਨਹੀਂ ਸਕਦੇ ਲੇਕਿਨ ਤੁਸੀਂ ਕਰਨਾ ਚਾਹੁੰਦੇ ਆ, ਉਹਨੂੰ ਬਹੁਤ ਵਧੀਆ ਅਲਫਾਜ਼ ਦੇ ਕੇ ਤੁਸੀਂ ਲਿਖਣ ਦਾ ਸ਼ੌਂਕ ਰੱਖਦੇ ਹੋ ਤੇ ਉਹਨੂੰ ਲਿਖੋ। ਹੋ ਸਕਦਾ ਕਿ ਜਿਹੜੀ ਤੁਹਾਡੇ ਦਿਲ ਦੀ ਗੱਲ ਹੋਵੇ ਉਹ ਦੂਸਰੇ ਕਿਸੇ ਤੇ ਢੁਕਦੀ ਹੋਵੇ ਤੇ ਤੁਹਾਡੀ ਲਿਖੀ ਹੋਈ ਗੱਲ ਉਹਨੂੰ ਪਸੰਦ ਆ ਜਾਵੇ, ਤੇ ਉਹ ਤੁਹਾਡੀ ਗੱਲ ਨੂੰ ਐਪਰੀਸ਼ੀਏਟ ਕਰੇ ਤੇ ਤੁਹਾਡੀ ਲਿਖਤ ਅੱਗੇ ਤੱਕ ਜਾਵੇ ਜੇ ਤੁਸੀਂ ਲਿਖਣ ਦਾ ਸ਼ੌਂਕ ਰੱਖਦੇ ਹਾਂ। ਤੁਹਾਡੇ ਦਿਲ ਚ ਕੁਛ ਵੀ ਗੱਲ ਹੈਗੀ ਹੈ ਡਾਇਰੀ ਦੇ ਉੱਤੇ ਆਪਣੀ ਲਿਖੋ, ਉਹਨੂੰ ਤੁਸੀਂ ਆਪਣੀ ਡਾਇਰੀ ਬਣਾਓ, ਆਪਣੇ ਦਿਲ ਦੀ ਗੱਲ ਅੰਦਰ ਨਾ ਰੱਖੋ। ਆਪਣੀ ਤਰ੍ਹਾਂ ਕਿਸੇ ਦੋਸਤ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ, ਕਿਸੇ ਨਾਲ ਨਹੀਂ ਕਰਨਾ ਚਾਹੁੰਦੇ, ਫਿਰ ਠੀਕ ਹੈ। ਜੇ ਆਪਣੇ ਕੋਲ ਤੁਸੀਂ ਰੱਖਦੇ ਹਾਂ ਤੇ ਤੁਹਾਡੇ ਮਨ ਤੇ ਕੋਈ ਬੋਝ ਨਹੀਂ ਹੈਗਾ, ਫਿਰ ਵੀ ਠੀਕ ਹੈ। ਜੇ ਉਹਨੂੰ ਕਿਸੇ ਤਰ੍ਹਾਂ ਤੁਸੀਂ ਕਿਸੇ ਨਾਲ ਸ਼ੇਅਰ ਕਰ ਸਕਦੇ ਹਾਂ, ਜਿੱਥੇ ਤੁਹਾਡਾ ਮਨ ਲੱਗਦਾ ਤੁਸੀਂ ਉਹਦੇ ਨਾਲ ਸ਼ੇਅਰ ਕਰੋ। ਲੇਕਿਨ ਹਾਂ, ਕਿਸੇ ਦੇ ਲਈ ਦਿਲ ਦੇ ਵਿੱਚ ਨਫ਼ਰਤ ਜਾਂ ਗਲਤ ਫਹਿਮੀ ਨਾ ਪਾਲੋ। ਨਫ਼ਰਤ ਜਾਂ ਗਲਤ ਫਹਿਮੀ ਜਦੋਂ ਤੁਸੀਂ ਪਾਲ ਲੈਂਦੇ ਆ ਜਾਂ ਸਾਡੀ ਜ਼ਿੰਦਗੀ 'ਚ ਆ ਜਾਂਦੀ ਆ, ਉਹ 'ਚ ਬਹੁਤ ਸਾਰੇ ਰਿਸ਼ਤੇ ਤਬਾਹ ਹੋ ਜਾਂਦੇ ਆ। ਹਿੰਮਤ ਰੱਖੋ ਕਿ ਜਿਸ ਤਰ੍ਹਾਂ ਦੀ ਗੱਲ ਤੁਹਾਡੇ ਦਿਲ ਦੇ ਵਿੱਚ ਚੱਲ ਰਹੀ ਹੈ, ਦਿਮਾਗ 'ਚ ਚੱਲ ਰਹੀ ਹੈ, ਉਸੇ ਤਰ੍ਹਾਂ ਦਾ ਤੁਸੀਂ ਸਾਹਮਣੇ ਵਾਲੇ ਨੂੰ ਬਿਆਨ ਕਰਕੇ ਦੱਸ ਸਕੋ ਕਿ ਮੈਨੂੰ ਇਹ ਵਾਲੀ ਗੱਲ ਤਕਲੀਫ ਦੇ ਰਹੀ ਹੈ ਔਰ ਮੈਂ ਨਹੀਂ ਚਾਹੁੰਦੀ ਜਾਂ ਚਾਹੁੰਦਾ ਇਹ ਗੱਲ ਸਾਡੇ ਵਿਚਕਾਰ ਆਵੇ ਤੇ ਸਾਡਾ ਰਿਸ਼ਤਾ ਖਰਾਬ ਹੋਵੇ। ਗੋਲ ਗੱਲ ਘੁਮਾਉਣ ਦੇ ਨਾਲੋਂ, ਉਹਦੇ ਬਲਬਲੇਵੇਂ ਪਾਉਣ ਦੇ ਨਾਲੋਂ ਸਿੱਧੀ ਤੇ ਸਾਫ਼ ਗੱਲ ਕਰਨੀ ਠੀਕ ਹੈ। ਸਿੱਧੀ ਤੇ ਸਾਫ਼ ਗੱਲ ਇੱਕ ਵਾਰੀ ਕਰੋਗੇ ਔਰ ਹਮੇਸ਼ਾ ਖੁਸ਼ ਰਹੋਗੇ, ਕਿਉਂਕਿ ਬਹੁਤ ਸਾਰਾ ਭਾਰ ਤੁਹਾਡਾ ਤੁਹਾਡੇ ਦਿਲ ਤੋਂ ਲੈ ਜਾਂਦਾ। ਗੱਲ ਨੂੰ ਕਹਿਣ ਲੱਗੇ ਬਲਬਲੇਵੇਂ ਨਾ ਪਾਵੋ, ਸਿੱਧੇ ਤਰੀਕੇ ਨਾਲ ਸਾਫ਼ ਸੁਥਰੇ ਤੇ ਸਾਦੇ ਢੰਗ ਦੇ ਨਾਲ ਗੱਲ ਕਹਿਣ ਦੇ ਵਿੱਚ ਬਹੁਤ ਸਕੂਨ ਹੈਗਾ, ਉਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੈਗਾ। ਗੱਲ ਗੱਲ ਤੇ ਝੂਠ ਬੋਲਣਾ ਸਹੀ ਨਹੀਂ ਹੈਗਾ। ਜਿੱਥੇ ਲੱਗਦਾ ਝੂਠ ਇਸ ਕਰਕੇ ਬਣਾਇਆ ਗਿਆ ਆ ਕਿ ਜਿੱਥੇ ਤੁਹਾਨੂੰ ਲੱਗੇ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਜਾਂ ਦੂਸਰੇ ਨੂੰ ਕਰਨਾ ਆ, ਉਹਦੇ ਲਈ ਉਹ ਕੁਛ ਵਧੀਆ ਫਾਇਦੇਮੰਦ ਹੋ ਸਕਦਾ, ਉਦੋਂ ਤੁਸੀਂ ਝੂਠ ਬੋਲ ਸਕਦੇ ਆ। ਇਸੇ ਕਰਕੇ ਝੂਠ ਜਿਹੜਾ ਆ ਉਹ ਜਿੱਦਾਂ ਕਹਿੰਦੇ ਕਿ ਤਾਸ਼ ਦੇ ਵਿੱਚ ਇੱਕ ਜੱਕਾ ਆ ਤੇ ਤੁਸੀਂ ਉਹਨੂੰ ਬਾਅਦ ਵਿੱਚ ਬਾਜੀ ਜਿੱਤਣ ਲਈ ਸਿੱਟਦੇ ਆ, ਤੇ ਇਸੇ ਤਰ੍ਹਾਂ ਜਦੋਂ ਕੋਈ ਵੀ ਰਾਹ ਤੁਹਾਡੇ ਕੋਲ ਨਹੀਂ ਹੈਗਾ, ਕੁਛ ਵੀ ਨਹੀਂ ਹੈਗਾ, ਉਹ ਤੁਹਾਨੂੰ ਲੱਗ ਰਿਹਾ ਕਿਸੇ ਦਾ ਨੁਕਸਾਨ ਹੋ ਰਿਹਾ ਆ, ਤੁਸੀਂ ਸੱਚ ਬੋਲ ਰਹੇ ਆ, ਸੱਚ ਨੁਕਸਾਨ ਦੇ ਰਿਹਾ, ਤੁਹਾਨੂੰ ਦੇ ਰਿਹਾ, ਦੂਸਰੇ ਨੂੰ ਦੇ ਰਿਹਾ, ਔਰ ਫਿਰ ਤੁਹਾਡੇ ਕੋਲ ਆਖਰੀ ਵਾਰ ਹੈਗਾ ਆ ਝੂਠ, ਝੂਠ ਵੀ ਉਹ ਨਾ ਬੋਲੋ ਕਿ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਝੂਠ ਇਹ ਨਹੀਂ ਕਿ ਫਰੋਡ, ਝੂਠ ਨਾ ਹੀ, ਤੁਸੀਂ ਗੱਲ ਨੂੰ ਆਪਣੇ ਹਿਸਾਬ ਨਾਲ ਕਰਕੇ ਜਿਸ ਤਰ੍ਹਾਂ ਤੁਸੀਂ ਸਮਝੋ ਤੇ ਕਿਸੇ ਨੂੰ ਬਚਾ ਸਕਦੇ ਆ। ਲੇਕਿਨ ਬਾਰ ਬਾਰ ਗੱਲ ਗੱਲ ਤੇ ਝੂਠ ਬੋਲਣਾ ਔਰ ਇੱਕ ਆਦਤ ਬਣਾ ਲੈਣੀ ਝੂਠ ਬੋਲਣ ਦੀ, ਇਹ ਕੁਛ ਵਧੀਆ ਨਿਸ਼ਾਨੀਆਂ ਨਹੀਂ ਅੱਛੇ ਜਾਂ ਚੰਗੇ ਸਮਾਜਵਾਦੀ ਹੋਣ ਦੀਆਂ, ਇੱਕ ਚੰਗੇ ਸਿਟੀਜ਼ਨ ਹੋਣ ਦੀਆਂ ਜਾਂ ਇੱਕ ਚੰਗਾ ਇਨਸਾਨ ਹੋਣ ਦੀਆਂ। ਕੋਸ਼ਿਸ਼ ਕਰਿਆ ਕਰੋ ਜੋ ਵੀ ਗੱਲ ਹੈ ਸੱਚ ਕਹਿਣ ਦੀ, ਸੱਚ ਤੋਂ ਬੋਲਣ ਦੀ, ਸੱਚ ਕਹਿਣ ਦੀ, ਕਿਉਂਕਿ ਜੋ ਅਸੀਂ ਸੋਚ ਰਹੇ ਹਾਂ ਉਹ ਸਾਹਮਣੇ ਵਾਲਾ ਸੋਚ ਰਿਹਾ ਆ, ਜੋ ਅਸੀਂ ਬੋਲ ਰਹੇ ਹਾਂ ਉਹ ਸਾਹਮਣੇ ਵਾਲਾ ਬੋਲ ਰਿਹਾ ਆ। ਸੋ ਜੋ ਤੁਸੀਂ ਕੁਛ ਕਰੋਗੇ ਉਹ ਕੁਛ ਤੁਸੀਂ ਮਾੜਾ ਜਾਂ ਬੁਰਾ ਨਹੀਂ ਕਰ ਰਹੇ ਜਾਂ ਵੱਖਰਾ ਨਹੀਂ ਕਰ ਰਹੇ, ਉਹ ਦੁਨੀਆਂ ਸਾਰੀ ਉਸੇ ਤਰ੍ਹਾਂ ਕਰ ਰਹੀ ਹੈ। ਇਸ ਕਰਕੇ ਇਹ ਨਾ ਸੋਚੋ ਕਿ ਤੁਸੀਂ ਸ਼ਾਇਦ ਕੁਛ ਦੁਨੀਆਂ ਤੋਂ ਵੱਖਰਾ ਸੋਚ ਰਹੇ ਹੋ, ਵੱਖਰਾ ਕਰ ਰਹੇ ਹੋ। ਜੇ ਮੈਂ ਕਹਿ ਦਿੱਤਾ ਤਾਂ ਕੀ ਲੋਕ ਕਹਿਣਗੇ? ਲੋਕਾਂ ਨੇ ਕੁਛ ਨਹੀਂ ਕਹਿਣਾ, ਲੋਕਾਂ ਨੇ ਤੁਹਾਡੀ ਕਹੀ ਗੱਲ ਤੇ ਵਾਹ ਵਾਹ ਕਰਨਗੇ ਜਦੋਂ ਤੁਸੀਂ ਸੱਚ ਬੋਲੋਗੇ। ਸੱਚ ਬੋਲਣ ਦੀ, ਸੱਚ ਸੁਣਨ ਦੀ ਸਾਡੇ ਅੰਦਰ ਹਿੰਮਤ ਹੋਣੀ ਚਾਹੀਦੀ ਆ, ਤੇ ਬਸ ਇਹੀ ਜਿਹੜੀ ਹਿੰਮਤ ਆ ਇਹੀ ਸਿਕੰਦਰ ਬਣਾਉਂਦੀ ਆ। ਸੋ ਦੋਸਤੋ, ਬਹੁਤ ਸਾਰਾ ਪਿਆਰ ਸਤਿਕਾਰ ਤੁਹਾਡੇ ਲਈ। ਪ੍ਰੋਗਰਾਮ ਨੂੰ ਮੈਂ ਇੱਥੇ ਸਮਾਪਤ ਕਰਦੀ ਹਾਂ, ਵਿਸ਼ਰਾਮ ਦਿੰਦੇ ਹਾਂ। ਅਗਲੇ ਹਫ਼ਤੇ ਇਸੇ ਦਿਨ ਇਸੇ ਹਫ਼ਤੇ ਇਸੇ ਥਾਂ ਤੇ ਫਿਰ ਮਿਲਾਂਗੇ ਹਰਮਨ ਰੇਡੀਓ ਤੇ ਇੱਕ ਨਵੇਂ ਤੇ ਵੱਖਰੇ ਪ੍ਰੋਗਰਾਮ ਦੇ ਨਾਲ ਲੈ ਕੇ। ਤਦ ਤੱਕ ਅਸੀਂ ਅਰਦਾਸਾਂ ਕਰਦੇ ਹਾਂ ਕਿ ਕੋਰੋਨਾ ਬਿਮਾਰੀ ਖਤਮ ਹੋਵੇ ਤੇ ਜਿਹੜਾ ਸਾਡੇ ਪੰਜਾਬ ਇਸ ਵੇਲੇ ਸੰਘਰਸ਼ ਦੇ ਦੌਰ ਦੇ ਵਿੱਚ ਜਾ ਰਿਹਾ ਹੈਗਾ ਆ, ਉਹ ਸੰਘਰਸ਼ ਖਤਮ ਹੋਵੇ। ਖਤਮ ਮਤਲਬ ਕਿ ਫਤਿਹ ਦਾ ਝੰਡਾ ਗੱਡਿਆ ਜਾਵੇ, ਸਾਡੇ ਪੰਜਾਬੀ ਜਿਹੜੇ ਆ ਇੱਕ ਸੰਘਰਸ਼ ਦੇ ਮੋੜ ਤੇ ਜਿਹੜੇ ਬੈਠੇ ਆ ਉਹ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਵਾਪਸ ਜਾਣ, ਉਹਨਾਂ ਦੀਆਂ ਮੰਗਾਂ ਮੰਗ ਲਈਆਂ ਜਾਣ, ਪੂਰੇ ਸੰਸਾਰ ਦੇ ਵਿੱਚ ਖੁਸ਼ਹਾਲ, ਖੁਸ਼ੀਆਂ, ਤੰਦਰੁਸਤੀਆਂ ਦੇ ਖੇੜੇ ਉਹ ਸਾਰੇ ਪਾਸੇ ਫੈਲ ਜਾਣ, ਦੁਨੀਆਂ ਦੁਬਾਰਾ ਤੋਂ ਫਿਰ ਤੰਦਰੁਸਤੀ ਵਾਲੀ ਹੋ ਜਾਵੇ। ਇਸ ਤਰ੍ਹਾਂ ਦੀਆਂ ਅਸੀਂ ਅਰਦਾਸਾਂ ਕਰਦੇ ਹਾਂ ਇਸ ਸਾਲ ਦੇ ਅਖੀਰ ਦੇ ਮਹੀਨੇ ਦੇ ਵਿੱਚ ਕਿ ਆਉਣ ਵਾਲਾ ਸਾਲ ਸਾਡੇ ਲਈ ਵਧੀਆ ਹੋਵੇ। ਅਗਲੇ ਹਫ਼ਤੇ ਫਿਰ ਮਿਲਦੇ ਆ, ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ ਤੇ ਅਸੀਂ ਰੱਖਾਂਗੇ ਆਪਣਾ ਖਿਆਲ, ਤੇ ਫਿਰ ਸੋਚਾਂ ਦੇ ਵਿੱਚ ਅਸੀਂ ਰੱਖਾਂਗੇ ਇੱਕ ਦੂਜੇ ਦਾ ਖਿਆਲ। ਮੈਂ ਜਿਸ ਤਰ੍ਹਾਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਕਹਿੰਦੇ ਹੁੰਦੇ ਆ ਜੇ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ, ਤੇ ਮੈਂ ਕਹਿੰਦੀ ਹਾਂ ਜੇ ਮਿਲਦੇ ਰਹੇ ਤਾਂ ਜਿਉਂਦੇ ਰਹਾਂਗੇ। ਸੋ ਦੋਸਤੋ, ਜ਼ਿੰਦਗੀ ਜ਼ਿੰਦਾਬਾਦ, ਹਮੇਸ਼ਾ ਖੁਸ਼ ਰਹੋ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851414।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਮਰ ਜਾਏ
जाए हो जाए बदला।